ਕਾ ਖਾਲਸਾ ਵਾਹਿਗੁਰੂ।
ਗੁਰੂ ਚਰਨਾਂ ਵਿੱਚ ਸ਼ੋਭਤ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਆਪ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੋ ਆਪ ਜੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਦੀਵਾਨ ਬੜੇ ਪ੍ਰੇਮ ਪਿਆਰ ਦੇ ਨਾਲ ਸੁਣਨ ਆਏ ਹੋ। ਦਾਸ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਦਾ ਕੈਲਗਰੀ ਆਉਣ 'ਤੇ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਜੀ ਆਇਆ ਆਖਦਾ, ਕਿਉਂਕਿ ਇਤਨਾ ਵੱਡਾ ਪ੍ਰੋਗਰਾਮ ਨੂੰ ਔਰਗੇਨਾਈਜ਼ ਕਰਨ ਦੇ ਵਿੱਚ ਬੜੀ ਵੱਡੀ ਵਲੰਟੀਅਰਸ ਦੀ ਲੋੜ ਸੀ। ਮੈਂ ਆਪਣੇ ਸਾਰੇ ਵੀਰਾਂ ਦੀ ਭੈਣਾਂ ਬਜ਼ੁਰਗ ਮਾਤਾਵਾਂ ਹੋਰ ਬਜ਼ੁਰਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਖਾਸ ਕਰਕੇ ਕਿਉਂਕਿ ਜਿਵੇਂ ਆਪ ਜੀ ਨੂੰ ਪਤਾ ਹੈ ਵਾਦ ਵਾਦ ਵੀ ਹੋਏ ਪਰ ਅਸੀਂ ਉਸਨੂੰ ਬੜੇ ਸੁਲਝੇ ਹੋਏ ਤਰੀਕੇ ਨਾਲ ਸੁਲਝਾਉਣ ਦਾ ਯਤਨ ਕੀਤਾ। ਜਿਹੜੇ ਵੀ ਵੀਰ ਵਿਰੋਧ ਕਰ ਰਹੇ ਸਨ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਡਾਇਲੋਗ ਜਿਹੜਾ ਓਪਨ ਰੱਖਿਆ ਅਤੇ ਇਸੇ ਦਾ ਹੀ ਅੱਜ ਸਿੱਟਾ ਹੈ ਕਿ ਅੱਜ ਅਸੀਂ ਕਿਸੇ ਨਤੀਜੇ 'ਤੇ ਪਹੁੰਚ ਗਏ। ਉਹਨਾਂ ਦੇ ਨਾਲ ਸਾਡਾ ਲਿਖਤੀ ਵੀ ਹੋਇਆ, ਵੀਡੀਓ ਵੀ ਦਾਸ ਨੇ ਅੱਜ ਪਾਈ ਹੈ। ਇਹ ਇਹ ਜਿਹੜੇ ਦੀਵਾਨ ਨੇ ਕੋਈ ਵੀ ਬਾਹਰ ਪ੍ਰੋਟੈਸਟ ਨਹੀਂ ਹੋਵੇਗਾ, ਪੀਸਫੁਲੀ ਹੋਵੇਗਾ, ਉਹ ਵੀਰ ਸਹਿਯੋਗ ਦੇਣਗੇ ਅਤੇ ਗਾਂ ਤੋਂ ਵੀ ਸਾਰੀ ਸੰਗਤ ਰਲ ਕੇ ਸਾਰੇ ਵੀਰ ਰਲ ਕੇ ਕਮਿਊਨਿਟੀ ਔਰ ਗੁਰਦੁਆਰਾ ਸਾਹਿਬ ਦੀ ਭਲਾਈ ਵਾਸਤੇ ਕੰਮ ਕਰਨਗੇ। ਇਹ ਅੱਜ ਉਹਨਾਂ ਨੇ ਸਾਡਾ ਸਾਰੇ ਵੀਰਾਂ ਦੇ ਨਾਲ ਲਿਖਤੀ ਵੀ ਔਰ ਵੀਡੀਓ ਵੀ ਦਾਸ ਨੇ ਪਾਈ ਆ। ਮੈਂ ਬੇਨਤੀ ਕਰਾਂਗਾ ਕਿ ਇਸ ਜੋ ਫੈਸਲਾ ਹੋਇਆ ਸਾਰੇ ਸੰਗਤ ਜਕਾਰੇ ਦੇ ਨਾਲ ਇਸ ਨੂੰ ਪ੍ਰਵਾਨ ਕਰੇ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਅਤੇ ਨਾਲ ਹੀ ਮੈਂ ਆਪਣੇ ਜਿੰਨੇ ਵੀ ਟਰੱਕ ਡਰਾਈਵਰ ਵੀਰ ਨੇ, ਲੋਹਵਲਾ ਵਾਲੇ ਵੀਰ ਨੇ, ਹੋਰ ਬੱਸਾਂ ਵਾਲੇ ਵੀਰ ਨੇ, ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਦਿਲ ਤੋਂ ਰਿਣੀ ਹਾਂ। ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੁਛ ਨਾ ਕੁਛ ਨਾ ਕੁਛ
ਨਾ ਨਾ ਬੈਠੋ ਬੈਠੋ ਤੁਸੀਂ ਬੈਠ,
ਪਤਾ ਸੀ ਇੱਦਾਂ ਦਾ ਤਾਂ ਕੋਈ ਨਹੀਂ, ਰੌਲਾ ਨਾ ਪਾਇਆ ਹੋਇਆ।
ਬਹਿ ਜਾਓ, ਆ ਮਾਈਕ ਚਲਾਓ, ਮਾਈਕ ਚਲਾ ਦਿਓ, ਮਾਈਕ ਚਲਾ।
ਸੰਗਤ ਜੀ ਉਹ ਥੱਲੇ ਬਹਿ ਜਾਓ, ਸਾਰੇ ਥੱਲੇ ਬਹਿ ਜਾਓ, ਪਿਆਰ ਸਤਿਕਾਰ ਦੇ ਨਾਲ ਜਿਹੜੇ ਮੇਰੇ ਵੀਰ ਖੜੇ ਹਨ ਥੱਲੇ ਬਹਿ ਜਾਓ, ਕੋਈ ਵੀ ਮੇਰਾ ਵੀਰ ਗਾਹ ਨਾ ਜਾਵੇ।
ਬਿੰਦੀ ਸਿੰਘ ਬਹਿ ਜਾਓ, ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਭਾਰਤੀ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਉ ਆਏ ਸਫਲ ਸੀ, ਪਰਬਤਗਾਰ ਪਾਰ ਗਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦ ਖੈ ਦੀਜੈ ਬੰਦਗੀ। ਸਤਸੰਗ ਜੀ ਆਓ ਰਲ ਮਿਲ ਕੇ ਪਹਿਲਾਂ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਦਰਬਾਰ ਵਿੱਚ ਬੈਠਣ ਨੂੰ ਜਗ੍ਹਾ ਨਹੀਂ, ਮੱਥਾ ਟੇਕ ਟੇਕ ਕੇ ਸੰਗਤ ਬਾਹਰ ਲੱਗੇ ਹੋਏ ਟੈਂਟ ਵਿੱਚ ਪੰਡਾਲ ਵਿੱਚ ਬੈਠੀ ਜਾਓ। ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਨਮਸਕਾਰ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਦੋ ਦੋ ਚਾਰ ਚਾਰ ਲਾਈਨਾਂ ਬਣਾ ਕੇ ਜਲਦੀ ਜਲਦੀ ਮੱਥਾ ਟੇਕ ਕੇ ਬੈਠੋਗੇ ਫਿਰ ਓਨੀ ਜਲਦੀ ਇਕਾਗਰਤਾ ਬਣ ਸਕਦੀ ਹੈ। ਆਓ ਸਾਰੇ ਰਲ ਕੇ ਵਾਹਿਗੁਰੂ ਜੀ ਤੋਂ ਬੰਦਗੀ ਦੀ ਦਾਤ ਮੰਗੀਏ। ਬੰਦਗੀ ਹੈ ਅਧੀਨਗੀ, ਬੰਦਗੀ ਹੁੰਦੀ ਹੈ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ, ਕਿਸੇ ਦੀ ਅਧੀਨਗੀ ਸਵੀਕਾਰ ਕਰ ਲੈਣੀ। ਸੋ ਆਓ ਰਲ ਕੇ ਕਿ ਮਾਲਕ ਜੀ ਅਸੀਂ ਤੁਹਾਡੇ ਅਧੀਨ ਚੱਲੀਏ, ਬੰਦਗੀ ਮਤਲਬ ਅਧੀਨਗੀ, ਤੁਹਾਡੇ ਨਿਯਮਾਂ ਵਿੱਚ ਅਸੀਂ ਬੰਦ ਰਹੀਏ, ਅਸੀਂ ਇੱਧਰ ਉੱਧਰ ਨਾ ਫਿਰੀਏ, ਰੱਬ ਜੀ ਦੇ ਬਣਾਏ ਹੋਏ ਵਿਧਾਨ ਦੇ ਵਿੱਚ ਰਹੀਏ, ਨਿਯਮਾਂ ਵਿੱਚ ਰਹੀਏ। ਅਧੀਨਗੀ ਬੰਦਗੀ ਇਹਨੂੰ ਕਹਿੰਦੇ ਆ। ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ, ਬੰਦਗੀ ਕਰ ਬੰਦੇ ਤੂੰ ਬੰਦਗੀ, ਬੰਦਗੀ ਕਰ ਬੰਦਗੀ, बंदे को बंदगी जी बंदगी कर बंदे तू बंदगी कट में सिचल कट में सिचल कट में स
साहिब मेरा मेहरबान
ਪਾਗਲ ਕੋ ਦੇ ਦਾਨ ਜੀ ਸਗਲ ਕੋ ਦੇ ਦਾਨ ਜੀ ਸਗਲ
ਸੁਧਰਾ ਹੈ ਕਾ साहेब जी
वाहे गुरु साहेब जी।
साहिब जी,
वाहे गुरु साहिब जी,
सतनाम श्री वाहे गुरु, सारे सिंह बोल सतनाम, गज के भाई सतनाम श्री वाहे गुरु साहिब जी,
वाहे गुरु, वाहे गुरु, वाहे गुरु,
ਵਾਹਿਗੁਰੂ 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 ਵਾਹਿਗੁਰੂ
ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ
ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ
ਜੀ ਤਨ ਮਨ ਥੀਵੇ ਹਰਿਆ
ਤਨ ਮਨ ਥੀਵੇ ਹਰਿਆ
ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਮਨ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ
ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਜੀਵੇ ਹਰਿਆ ਤਨ ਮਨ ਜੀਵੇ ਹਰਿਆ ਤਨ ਮਨ ਜੀਵੇ ਹਰਿਆ ਤਨ ਮਨ ਜੀਵੇ ਹਰਿਆ
ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ
ਨਾਮ ਮਿਲੇ ਤਾਂ ਜੀਵਾ
ਪਰਮ ਸਤਿਗੁਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੈਲਗਿਰੀ ਦੀ ਇਲਾਕੇ ਦੀ ਸੰਗਤ ਨੇ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਰਲ ਮਿਲ ਕੇ 3 ਰੋਜ਼ਾ ਗੁਰਮਤਿ ਸਮਾਗਮ ਇੱਥੇ ਰੱਖਿਆ ਹੈ। ਸੋ ਅੱਜ ਪਹਿਲੇ ਦਿਨ ਬੜੀ ਵੱਡੀ ਗਿਣਤੀ ਵਿੱਚ ਆਪ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਪਹੁੰਚ ਰਹੇ ਹੋ। ਮੈਨੂੰ ਲੱਗਦਾ ਹੈ 6:30 ਵਜੇ ਤੋਂ ਬਾਅਦ ਜਿੰਨੀ ਸੰਗਤ ਆਈ ਹੈ, ਤਕਰੀਬਨ 1.25 ਘੰਟਾ ਜਿੰਨਿਆਂ ਨੇ ਮੱਥਾ ਟੇਕਿਆ, ਉਹਨਾਂ ਸਾਰਿਆਂ ਨੂੰ ਦੀਵਾਨ ਹਾਲ ਤੋਂ ਬਾਹਰ ਹੀ ਬੈਠਣਾ ਪਏਗਾ। ਸਾਰੇ ਬਾਹਰਲੇ ਪਾਸੇ ਜਿਹੜਾ ਪੰਡਾਲ ਲੱਗਿਆ, ਕੁਛ ਉਹਦੇ ਵਿੱਚ ਬੈਠ ਰਹੇ ਹੈ, ਕੁਛ ਲੰਗਰ ਹਾਲ ਦੇ ਵਿੱਚ ਜਾ ਕੇ ਜਿੱਥੇ ਵੀ ਕਿਤੇ ਜਗ੍ਹਾ ਮਿਲੇ ਪਿਆਰ ਨਾਲ ਸਜੀਏ। ਵੈਸੇ ਤਾਂ ਇੱਦਾਂ ਦਾ ਸਮਾਗਮ ਕਿਸੇ ਖੁੱਲ੍ਹੇ ਜਗ੍ਹਾ 'ਚ ਹੋਵੇ, ਮੈਂ ਬਾਹਰ ਵਿਹੜਾ ਵੇਖ ਕੇ ਆਇਆ, ਮੈਨੂੰ ਲੱਗਦਾ ਵੀ ਆਪਾਂ ਵੀ ਸਾਰੇ ਜੀ ਉੱਥੇ ਹੀ ਬੈਠੇ ਹੋਈਏ ਇਕੱਠੇ ਹੀ, ਉਹ ਸਗੋਂ ਜ਼ਿਆਦਾ ਵਧੀਆ। ਕਿਉਂਕਿ ਜਿਹੜੇ ਸਕਰੀਨਾਂ ਅੱਗੇ ਬਾਹਰ ਬੈਠੇ ਆ ਉਹ 'ਤੇ ਕੋਈ ਆਨੰਦ ਨਹੀਂ ਬਹੁਤਾ ਬਣਦਾ, ਜਿਵੇਂ ਆਪਾਂ ਇੱਥੇ ਬੈਠੇ ਹਾਂ ਇਹ ਫਰਕ ਹੈ। ਸੋ ਆਓ ਆਪਾਂ ਹੁਣ ਕੋਸ਼ਿਸ਼ ਕਰੀਏ, ਕੁਝ ਸਮਾਂ ਮਨ ਬਿਰਤੀ ਇਕਾਗਰ ਕਰਕੇ ਬੈਠੀਏ। ਜਿਹੜੇ ਮੱਥਾ ਟੇਕਣ ਵਾਲੇ ਅਜੇ ਵੀ ਆ ਰਹੇ ਆ ਕਾਫੀ, ਉਹਨਾਂ ਨੂੰ ਬੇਨਤੀ ਹੈ ਜੀ ਕਿ ਜਰਾ ਕੁ ਜਲਦੀ ਜਲਦੀ ਨਮਸਕਾਰ ਕਰਕੇ ਬੈਠ ਜਾਓ ਤਾਂ ਜੋ ਜਲਦੀ ਇਕਾਗਰਤਾ ਬਣ ਜਾਏ। ਜੇ ਇਕਾਗਰਤਾ ਬਣ ਜਾਏਗੀ ਤਾਂ ਓਨਾ ਹੀ ਵਿਚਾਰ ਕਰਨ ਦਾ ਵੀ ਸਵਾਦ ਆਉਂਦਾ ਹੈ, ਆਨੰਦ ਆਉਂਦਾ ਹੈ। ਜਿੰਨਾ ਚਿਰ ਹਿਲਜੁਲ ਹੁੰਦੀ ਰਹਿੰਦੀ ਹੈ, ਸੰਗਤ ਮੱਥਾ ਟੇਕਦੀ ਰਹਿੰਦੀ ਹੈ, ਤਾਂ ਕੋਈ ਵੀ ਵਿਚਾਰ ਕਰਨ ਦਾ ਓਨਾ ਚਿਰ ਫਿਰ ਆਨੰਦ ਨਹੀਂ ਬਣਦਾ। ਸੋ ਸਭ ਤੋਂ ਪਹਿਲੀ ਬੇਨਤੀ ਤਾਂ ਜਿਹੜੀ ਹਰ ਜਗ੍ਹਾ ਹੀ ਕਰੀਦੀ ਹੈ ਕਿ ਸਤਿਗੁਰੂ ਜੀ ਦੇ ਬਚਨ ਸੁਣ ਕੇ ਸਮਝ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਕੇ ਸਾਡਾ ਭਲਾ ਹੋਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਾਨੂੰ ਗਿਆਨ ਮਿਲਦਾ ਅਤੇ ਸਾਡਾ ਗੁਰੂ ਹੈ ਜੀ ਗਿਆਨ। ਅਸੀਂ ਦੇਹ ਦੇ ਪੁਜਾਰੀ ਨਹੀਂ, ਅਸੀਂ ਗਿਆਨ ਦੇ ਪੁਜਾਰੀ ਹਾਂ। ਦੇਹ ਬਦਲਦੀ ਰਹਿੰਦੀ ਹੈ ਪਰ ਗਿਆਨ ਨਹੀਂ ਬਦਲਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵੀ ਜਿਹੜੀ ਹੈ ਗ੍ਰੰਥ ਬਦਲਦਾ ਹੈ ਪਰ ਗਿਆਨ ਨਹੀਂ ਬਦਲਦਾ। ਸਰੂਪ ਨਵੇਂ ਵੀ ਛਪਦੇ ਨੇ, ਉਸ ਤੋਂ ਬਾਅਦ 50 ਸਾਲ ਬਾਅਦ 100 ਸਾਲ ਬਾਅਦ ਦੇਹ ਹੈ ਜਿਹੜੀ, ਸਰੂਪ ਹੈ ਜਿਹੜਾ, ਕਈ ਵਾਰੀ ਬਿਰਧ ਹੋ ਗਏ ਅਤੇ ਅਗਨ ਭੇਟ ਕਰ ਦਿੱਤੇ ਜਾਂਦੇ ਹੈ, ਨਵੇਂ ਛਪਦੇ ਹੈ, ਅਗਨ ਭੇਟ ਹੁੰਦੇ ਰਹਿੰਦੇ ਹੈ, ਪਰ ਗਿਆਨ ਪੁਰਾਣਾ ਨਹੀਂ ਹੁੰਦਾ, ਗਿਆਨ ਕਦੇ ਸੜਦਾ ਨਹੀਂ। ਸਾਡਾ ਗੁਰੂ ਗਿਆਨ ਹੈ। ਇਸੇ ਕਰਕੇ ਜਿਸ ਦਿਨ ਗੋਇੰਦਵਾਲ ਸਾਹਿਬ ਹਰ ਹਫ਼ਤੇ ਸੈਂਕੜੇ ਸਰੂਪ ਅਗਨ ਭੇਟ ਕੀਤੇ ਜਾਂਦੇ ਹੈ, ਆਪਾਂ ਉਸ ਦਿਨ ਚੀਕਾਂ ਨਹੀਂ ਮਾਰਦੇ, ਰੋਂਦੇ ਨਹੀਂ, ਅਤੇ ਸੈਂਕੜੇ ਸਰੂਪ ਛੱਪ ਕੇ ਨਵੇਂ ਆਉਂਦੇ ਹੈ, ਅਸੀਂ ਸਾਰੇ ਖੁਸ਼ੀਆਂ ਨਹੀਂ ਮਨਾਉਂਦੇ। ਕਿਉਂ? ਕਿਉਂਕਿ ਸਾਨੂੰ ਪਤਾ ਵੀ ਇਹ ਸਰੂਪ ਹੈ, ਇਹ ਦੇਹ ਹੈ, ਪਰ ਇਹਦੇ ਵਿਚਲਾ ਜਿਹੜਾ ਗਿਆਨ ਹੈ ਉਹ ਸਾਡਾ ਗੁਰੂ ਹੈ। ਗਿਆਨ ਲੈਣਾ, ਸਮਝ ਲੈਣੀ ਹੈ, ਅਕਲ ਲੈਣੀ ਹੈ। ਹਾਂਜੀ, ਜੇ ਗੁਰੂ ਗਿਆਨ ਹੈ, ਦੇਹ ਨਹੀਂ, ਅਤੇ ਸਿੱਖ ਵੀ ਦੇਹ ਨਹੀਂ, ਸਿੱਖ ਵੀ ਸੁਰਤ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਮੈਂ ਸਰੀਰ ਆਪਣੇ ਉੱਤੇ ਸਿੱਖੀ ਲਿਬਾਸ ਧਾਰਨ ਕਰ ਲਿਆ, ਬਾਣਾ ਪਾ ਲਿਆ, ਕਕਾਰ ਪਾ ਲਏ, ਦਾੜ੍ਹੀ ਰੱਖ ਲਈ, ਮੈਂ ਦਸਤਾਰ ਸਜਾ ਲਈ। ਠੀਕ ਹੈ, ਇਹ ਸਾਡਾ ਕੌਮੀ ਕੌਨਸੈਪਟ 'ਤੇ ਹੈ, ਕੌਮੀ ਕੌਨਸੈਪਟ ਠੀਕ ਹੈ, ਪਰ ਜੇ ਮੇਰੀ ਸੁਰਤ, ਮੇਰਾ ਮਨ ਗੁਰੂ ਦੇ ਬਚਨ ਤੱਕ ਨਹੀਂ ਪਹੁੰਚਦਾ, ਗਿਆਨ ਤੱਕ ਨਹੀਂ ਪਹੁੰਚਦਾ, ਉਹਨਾਂ ਚਿਰ ਸਿੱਖ ਦਾ ਅਤੇ ਗੁਰੂ ਦਾ ਮਿਲਾਪ ਨਹੀਂ ਹੋ ਰਿਹਾ। ਦੇਹ ਕੋਲ ਦੇਹ ਆ ਗਈ ਸਾਡੀ ਸਾਰਿਆਂ ਦੀ, ਪਰ ਜਿੱਦਣ ਸਾਡੀ ਸੁਰਤ ਗਿਆਨ ਤੱਕ ਪਹੁੰਚੇਗੀ ਉਦਣ ਸਿੱਖ ਦਾ ਅਤੇ ਗੁਰੂ ਦਾ ਮਿਲਾਪ ਹੁੰਦਾ ਹੈ। ਉਸ ਦਿਨ ਦੇ ਦਰਸ਼ਨ ਤੇ ਜ਼ਿੰਦਗੀ ਬਦਲ ਦੇਣਗੇ। ਉਹ ਤੇ ਇੱਕ ਵਾਰ ਵੀ ਬਥੇਰਾ ਹੈ, ਹੋਵੇ ਸਿਫਤ
ਖਸਮਦੀ
ਨੂਰ ਅਰਸੋਂ ਕੁਰਸੋਂ
ਚੱਟੀ ਹੈ
ਤੁਦ ਡਿੱਠੇ
ਸੱਚੇ
ਪਾਤਸ਼ਾਹ ਮਲ
ਜਨਮ
ਜਨਮ ਜਨਮ ਦੀ ਕੱਟੀ। ਉਹ ਤੇ ਇੱਕ ਵਾਰ ਹੀ ਬੜਾ ਹੈ ਜਦੋਂ ਹੋਇਆ। ਹੁਣ ਹਾਲ ਇਹ ਹੈ, ਜਿਵੇਂ ਆਪਾਂ ਪੜ੍ਹਦੇ ਹਾਂ ਵੀ ਧਨ ਭਿਰੇ ਇਹ ਨਾਖੀ ਹੈ, ਬਹਿਨ ਇਕੱਠੇ ਹੋਏ, ਪਤੀ ਪਤਨੀ ਇਹ ਨਹੀਂ ਦੋ ਇਕੱਠੇ ਸਰੀਰ ਬਹਿ ਗਏ ਅਤੇ ਪਤੀ ਪਤਨੀ ਬਣ ਗਏ। ਏਕ ਜੋਤ ਦੋਏ ਮੂਰਤੀ ਧਨ ਭਿਰ ਕਹੀ ਹੈ
ਸੋਏ।
ਪਤੀ ਪਤਨੀ ਉਹ ਹੈ ਜਿਨ੍ਹਾਂ ਦੀ ਜੋਤ ਇੱਕ ਹੈ, ਸਰੀਰ ਦੋ ਹੈ। ਜੋਤ ਦਾ ਅਰਥ ਹੁੰਦਾ ਹੈ ਗਿਆਨ, ਜਿਵੇਂ ਆਪਾਂ ਪੜ੍ਹਦੇ ਹਾਂ ਗੁਰ ਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਜੀ ਦਾ ਗਿਆਨ ਲੈਣ ਨਾਲ ਸਾਡੇ ਅੰਦਰ ਜੋਤ ਪ੍ਰਗਟ ਹੁੰਦੀ ਹੈ, ਸਾਡੀ ਚੰਗੀ ਸੋਚ ਬਣਦੀ ਹੈ। ਗੁਰਬਾਣੀ ਸੁਣਨ ਦੇ ਨਾਲ ਸਾਡੇ ਅੰਦਰ ਚਾਨਣ ਆਉਂਦਾ ਹੈ, ਜੋਤ ਆਉਂਦੀ ਹੈ, ਗਿਆਨ ਆਉਂਦਾ ਹੈ। ਦੋਵਾਂ ਦੀ ਸੋਚ ਇੱਕ ਹੈ, ਸਰੀਰ ਦੋ ਹੈ, ਅਸਲ ਪਤੀ ਪਤਨੀ ਉਹ ਨੇ। ਇਸੇ ਤਰ੍ਹਾਂ ਦੇਹ ਕੋਲ ਦੇਹ ਬਹਿਣ ਨਾਲ ਦੋਵੇਂ ਪਤੀ ਪਤਨੀ ਨਹੀਂ ਕਹੇ ਜਾ ਸਕਦੇ। ਦੇਹ ਕੋਲ ਦੇਹ ਆ ਗਈ, ਇਹ ਇਕੱਠੇ ਬਹਿਣ ਨਾਲ ਸਿੱਖ ਗੁਰੂ ਇਕੱਠੇ ਨਹੀਂ ਹੋ ਗਏ। ਜਿੱਦਣ ਦੋਵਾਂ ਦੀ ਸੋਚ ਰਲਦੀ ਹੈ ਉਦਣ ਪਤੀ ਪਤਨੀ ਬਣਦੇ ਹੈ, ਜਿੱਦਣ ਸਿੱਖ ਦੀ ਅਤੇ ਗੁਰੂ ਦੀ ਸੋਚ ਰਲਦੀ ਹੈ ਉਦਣ ਸਿੱਖ ਅਤੇ ਗੁਰੂ ਇਕੱਠੇ ਹੁੰਦੇ ਹੈ। ਦੇਹ ਕੋਲ ਦੇਹ 'ਤੇ ਆ ਗਈ, ਆਪਾਂ ਹੁਣ ਦੇਹ ਕੋਲ ਆ ਹੀ ਗਏ, ਤੁਹਾਡੀ ਦੇਹ ਅਤੇ ਮੇਰੀ ਦੇਹ, ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀਰ ਕੋਲ 'ਤੇ ਆ ਗਏ, ਪਰ ਗਿਆਨ ਤੱਕ ਇਦੂ ਅੱਗੇ ਸਾਡੀ ਸੁਰਤ ਜਾਵੇ ਕਿ ਸਾਡਾ ਗੁਰੂ ਕੀ ਹੈ, ਗਿਆਨ ਦੇਹ ਨਹੀਂ। ਤੇ ਜਦੋਂ ਗਿਆਨ ਨੂੰ ਟੱਚ ਕਰਦੇ ਹਾਂ ਨਾ ਆਪਾਂ, ਸੁਰਤ ਸਾਡੀ ਉਹਦੇ ਤੱਕ ਪਹੁੰਚਦੀ ਹੈ, ਫਿਰ ਖਿੜਦੀ ਹੈ। ਖਿੜਨਾ ਕਿੰਨੇ ਹੈ? ਮਨ ਨੇ। ਸਰੀਰ ਤੇ ਬਥੇਰੇ ਸੋਹਣੇ ਆ, ਇਹਨਾਂ ਕੰਟਰੀਆਂ 'ਚ ਤੇ ਵੈਸੇ ਹੀ ਰੰਗ ਗੋਰਾ ਚਿੱਟਾ ਹੋ ਜਾਂਦਾ। ਕੱਪੜੇ ਤੁਹਾਡੇ ਘਰਾਂ ਵਿੱਚ ਜਾਓ, ਇੰਡੀਆ ਵਿੱਚ ਇੱਕ ਸੂਟ, ਪੰਜ ਸੱਤ ਸੂਟ ਹੁੰਦੇ ਹੈ ਕੋਈ ਬੰਦਾ ਪਾਉਂਦਾ ਹੈ। ਇੱਥੇ ਸਾਡੀਆਂ ਭੈਣਾਂ ਦੇ 400-400 ਸੂਟ ਹੈ ਘਰਾਂ ਵਿੱਚ। ਤੁਹਾਡੇ ਇੱਥੇ ਕਿੰਨੇ ਪੈਂਟ ਕੋਟ ਟੰਗੇ ਹੋਏ ਆ, ਕਿੰਨੇ ਤਰ੍ਹਾਂ ਦੇ ਜੁੱਤੇ ਪਏ ਆ, ਹਰੇਕ ਘਰ ਦੇ ਵਿੱਚ ਹੀ ਵਾਧੂ ਹੈ। ਡਰੈਸਿੰਗ 'ਚ ਜਾ ਕੇ ਵੇਖੋ ਕਿੰਨਾ ਕੁਛ ਸਮਾਨ ਤੁਹਾਡਾ ਖੁੱਲ੍ਹਾ, ਕੋਈ ਘਾਟਾ ਨਹੀਂ। ਪਰ ਜਿਹੜਾ ਖੜਾਓ ਆਉਣਾ ਚਾਹੀਦਾ ਹੈ ਉਹ ਸੁਰਤ ਦਾ ਹੈ। ਉਹ ਕਦੋਂ ਆਉਂਦਾ ਹੈ? ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਧਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖੜਾਓ ਆਉਣਾ ਚਾਹੀਦਾ ਸਾਡੇ ਮਨ ਨੂੰ, ਆਨੰਦ ਵਿੱਚ ਆਉਣਾ ਸਾਡੇ ਮਨ ਨੇ, ਝੂਮਣਾ ਹੈ ਸਾਡੇ ਮਨ ਨੇ, ਮਸਤ ਹੋਣਾ ਹੈ ਸਾਡੇ ਮਨ ਨੇ। ਤੇ ਮਨ ਨੇੜੇ ਲੱਗੇ ਆਈ ਨਹੀਂ, ਦੇਹ ਕੋਲ ਦੇਹ ਆ ਕੇ ਮੁੜ ਗਈ, ਤਾਂ ਹੀ ਤੇ ਤੇਰੀਆਂ ਦਿਉੜੀਆਂ ਜੀਆਂ ਨਹੀਂ ਲਹਿੰਦੀਆਂ, ਆਖੋ
ਸਤਨਾਮ,
ਤਾਂ ਹੀ ਤੇ ਸੜਿਆ ਪਿਆ, ਤਾਂ ਹੀ ਤੇ ਆ ਹਾਲ ਹੈ। ਜੇ ਸੁਰਤ ਪਹੁੰਚੇਗੀ ਤੇ ਖਿੜੇਗੀ ਨਾ। ਸਿੱਖ ਤੇਰਾ ਸਰੀਰ ਥੋੜਾ ਹੈ, ਤੇਰਾ ਮਨ ਹੈ। ਤੇ ਉਹ ਤੇ ਖੇੜਾ ਇਦਾਂ ਦਾ ਜਿਹੜਾ ਤਵੀਆਂ ਤੇ ਬਹਿ ਕੇ ਵੀ ਨਹੀਂ ਲਹਿੰਦਾ, ਉਹ ਤੇ ਚਰਖੜੀ ਤੇ ਚੜ੍ਹ ਕੇ ਵੀ ਨਹੀਂ ਲਹਿੰਦਾ, ਉਹ ਤੇ ਦੇਗ ਵਿੱਚ ਕੱਢ ਕੇ ਵੀ ਨਹੀਂ ਲਹਿੰਦਾ। ਉਹ ਤੇ ਖੜਾਓ ਹੈ ਜਿਹੜਾ ਟੈਂਪਰੇਰੀ ਥੋੜੋ ਹੈ, ਵੀ ਘੰਟੇ ਲਈ ਹੈ, ਦੋ ਘੰਟੇ ਲਈ ਹੈ, ਉਹ ਤੇ ਸਦਾ ਆਨੰਦ ਰਹੇ। ਜੇ ਸੱਤ ਚਿੱਤ ਆਨੰਦ ਦਾ ਦੀਦਾਰ ਕਰਦੀ ਹੈ ਸੁਰਤ, ਤੇ ਉਹ ਸਦਾ ਆਨੰਦ 'ਚ ਰਹੇਗੀ। ਫਿਰ ਉਹ ਘੰਟੇ ਦਾ ਆਨੰਦ ਜਾਂ ਕੋਈ ਦੋ ਘੰਟਿਆਂ ਦਾ ਥੋੜਾ ਹੈ, ਫਿਰ ਤੇ ਸਦਾ ਖਿੜੇ ਰਹਾਂਗੇ ਅਸੀਂ। ਪਰ ਖਿੜਾਂਗੇ ਕਦੋਂ ਜੀ? ਜਦੋਂ ਸਾਡੀ ਸੁਰਤ ਸ਼ਬਦ ਤੱਕ ਜਾਵੇ, ਸਾਡੀ ਸੁਰਤ ਗਿਆਨ ਤੱਕ ਜਾਵੇ, ਜਦੋਂ ਸਾਡਾ ਮਨ ਗੁਰੂ ਤੱਕ ਜਾਵੇ। ਮਨ ਸਾਡੇ ਮਨ ਦੇ ਉੱਤੇ ਅਸਰ ਹੋਣਾ ਚਾਹੀਦਾ, ਸਾਡੇ ਮਾਈਂਡ ਉੱਤੇ ਅਸਰ ਹੋਣਾ ਚਾਹੀਦਾ, ਨਹੀਂ ਤੇ ਜਿਹੋ ਜੇ ਆਏ ਜਿਹੋ ਜੇ ਨਾ ਆਏ। ਆਪਾਂ ਤੇ ਬਹੁਤ ਇੱਥੇ ਕੁ ਤੱਕ ਆਏ ਹਾਂ, ਕਈ ਮੇਰੇ ਵੀਰ ਚੌਰ ਕਰਦੇ ਹੈ, ਕਈ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਵੀ ਲਾਉਂਦੇ ਹੈ, ਇੰਨਾ ਨੇੜੇ। ਸਾਡੇ ਵਰਗੇ ਗੁਰਦੁਆਰਿਆਂ 'ਚ ਰਹਿਣ ਵਾਲੇ ਹਾਂ ਜੀ ਅਸੀਂ, ਤੇ ਅਸੀਂ ਤੇ ਰੋਜ਼ ਪ੍ਰਕਾਸ਼ ਵੀ ਕਰਦੇ ਹਾਂ, ਸੁੱਖ ਆਸਣ ਵੀ ਕਰਦੇ ਹਾਂ, ਟੱਚ ਵੀ ਕਰਦੇ ਹਾਂ, ਇੰਨਾ ਨੇੜੇ ਸਾਰੇ ਤੇ ਨਹੀਂ ਜਾਂਦੇ। ਜਾਂਦੇ ਹੋ ਰੋਜ਼ ਇੰਨਾ ਨੇੜੇ? ਬੋਲੋ ਬਈ, ਇੰਨਾ ਨੇੜੇ ਤੇ ਜਾਂਦੇ ਨਹੀਂ ਤੁਸੀਂ। ਪਰ ਹੱਥ ਲਾਉਣ ਦੇ ਨਾਲ, ਸਿਰ ਦੇ ਨਾਲ ਟੱਚ ਕਰਦੇ ਨੇ ਗੁਰੂ ਗ੍ਰੰਥ ਸਾਹਿਬ, ਦੇਹ ਨਾਲ ਦੇਹ ਇੰਨੀ ਨੇੜੇ। ਪਰ ਜੇ ਸੁਰਤ ਸ਼ਬਦ ਤੱਕ ਨਹੀਂ ਜਾਂਦੀ ਤੇ ਫਿਰ ਸਾਡੀ ਦੂਰੀ ਹੋਈ ਰਹਿਣੀ ਹੈ। ਭਾਵੇਂ ਮੈਂ ਗੁਰਦੁਆਰੇ ਰਵਾਂ, ਭਾਵੇਂ ਮੈਂ ਰੋਜ਼ ਹੱਥ ਲਾਵਾਂ, ਭਾਵੇਂ ਮੈਂ ਰੋਜ਼ ਪ੍ਰਕਾਸ਼ ਕਰਾਂ, ਸਾਡੀ ਦੂਰੀ ਬਣੀ ਰਹਿਣੀ ਹੈ। ਤੇ ਦੂਰੀ ਉਦਣ ਖਤਮ ਹੋਣੀ ਹੈ ਜਿੱਦਣ ਮੇਰਾ ਮਨ ਸੱਚੇ ਗਿਆਨ ਤੱਕ ਪਹੁੰਚ ਗਿਆ, ਉਸ ਸਮਝ ਤੱਕ ਪਹੁੰਚ ਗਿਆ ਜਿਹੜੀ ਸਮਝ ਮੇਰੇ ਸਤਿਗੁਰੂ ਮੈਨੂੰ ਦੇਣੀ ਚਾਹੁੰਦੇ ਆ। ਉਸ ਗਿਆਨ ਤੱਕ ਜਦੋਂ ਮੇਰਾ ਮਨ ਪਹੁੰਚ ਗਿਆ ਜਿਹੜਾ ਗਿਆਨ ਮੇਰੇ ਗੁਰੂ ਸਾਹਿਬ ਮੈਨੂੰ ਦੇਣਾ ਚਾਹੁੰਦੇ ਹੈ ਉਦਣ ਮੇਰੀ ਜ਼ਿੰਦਗੀ 'ਚ ਖੜਾਓ ਆਏਗਾ। ਨਹੀਂ ਤਾਂ ਸਾਡੇ ਸਾਰੇ ਬੰਦੇ ਹੀ ਰੋਜ਼ ਸੇਵਾ ਕਰਦੇ ਹਾਂ ਜੀ, ਅਸੀਂ ਜਿਹੜੇ ਅਸੀਂ ਰੋਜ਼ ਹੱਥ ਲਾਉਣ ਵਾਲੇ ਸੀ ਅਸੀਂ ਤਾਂ ਅੱਜ ਨੂੰ ਬ੍ਰਹਮ ਗਿਆਨੀ ਬਣੇ ਹੁੰਦੇ ਸਾਰੇ ਹੀ, ਅਸੀਂ ਤਾਂ ਉੱਡਣ ਲੱਗ ਜਾਂਦੇ ਹੁਣ, ਅਸੀਂ ਤਾਂ ਇੱਕ ਨੰਬਰ 'ਤੇ ਚਾਹੀਦੇ ਸੀ, ਸਿਰੇ ਦੇ ਨਿਕੰਮੇ ਹਾਂ ਅਸੀਂ, ਅਸੀਂ ਤਾਂ ਕਹਿੰਦੇ ਹੱਥ ਵੀ ਮੇਰੇ ਦੂਜੇ ਧਵਾਉਣ ਆ ਕੇ ਮੈਂ ਟੂਟੀ 'ਤੇ ਨਹੀਂ ਧੋ ਸਕਦਾ, ਅਸੀਂ ਤਾਂ ਇੰਨੇ ਨਿਕੰਮੇ ਹਾਂ। ਸਾਡੇ ਵਰਗੇ ਜਿਹੜੇ ਹੱਥ ਲਾਉਣ ਵਾਲੇ ਤਾਂ ਬੋਝ ਬਣੇ ਪਏ ਹਾਂ ਲੋਕਾਂ ਦੇ, ਅਸੀਂ ਤਾਂ ਸਮਾਜ ਉੱਤੇ ਬੋਝ ਹਾਂ, ਭਾਰ ਹੈ ਸਾਡਾ ਤਾਂ ਜਿਹੜਾ ਪੰਥ ਨੂੰ ਚੁੱਕਣਾ ਪਿਆ ਅੱਜ ਤੱਕ ਸਾਡੇ ਵਰਗਿਆਂ ਦਾ। ਜਿਹੜੀ ਸੁਰਤ ਹੈ ਨਾ ਪਿਆਰਿਓ, ਉਹ ਨਹੀਂ ਖਿੜੀ, ਤੇ ਜਿੱਦਣ ਉੱਥੇ ਤੱਕ ਆਵਾਂਗੇ ਉਦਣ ਉਹ ਐਸਾ ਖੇੜਾ ਐਸਾ ਆਨੰਦ ਆਉਂਦਾ ਹੈ ਕਿ ਮੁੜ ਕੇ ਉਹ ਕਦੇ ਫਿੱਕਾ ਥੋੜਾ ਹੋ ਜਾਂਦਾ ਹੈ, ਉਹ ਤੇ ਸਦਾ ਬਣਿਆ ਰਹਿੰਦਾ। ਆਨੰਦ ਹੋ ਗਿਆ ਜੀ ਸਾਡੀ ਜ਼ਿੰਦਗੀ 'ਚ ਕਦੋਂ? ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਇਸ ਹਿਸਾਬ ਨਾਲ ਤੇ ਆਪਾਂ ਸਾਰਿਆਂ ਨੇ ਪਾ ਲੈਣਾ ਸੀ। ਪਰ ਸਤਿਗੁਰੂ ਕੀ ਹੈ? ਸੱਚਾ ਗਿਆਨ। ਜਦੋਂ ਉਹ ਜ਼ਿੰਦਗੀ 'ਚ ਆਉਂਦਾ ਹੈ ਫਿਰ ਜ਼ਿੰਦਗੀ ਆਨੰਦ ਵਿੱਚ ਹੋ ਜਾਂਦੀ ਹੈ, ਫਿਰ ਖਿੜੇ ਖਿੜੇ ਰਹੀਦਾ ਹੈ, ਫਿਰ ਸਦਾ ਚੜ੍ਹਦੀ ਕਲਾ ਵਿੱਚ ਰਹੀਦਾ, ਕਦੇ ਅਪ ਡਾਊਨ ਨਹੀਂ, ਕਦੇ ਕਬਹੂ ਜੀੜਾ ਊਪ ਚੜ੍ਹਤ ਹੈ ਕਬਹੂ ਜਾਏ ਪਿਆਲੇ। ਹੁਣ ਸਾਡਾ ਕੀ ਹੈ? ਬੈਲੈਂਸ ਨਹੀਂ ਨਾ, ਕਦੇ ਅਪ ਕਦੇ ਡਾਊਨ। ਪੜ੍ਹਦੇ ਜ਼ਰੂਰ ਹਾਂ ਕਿ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਿਲ ਵਿੱਚ ਰਹਿੰਦੇ ਹੈ ਉਦੋਂ ਵੀ ਉਹੋ ਜਿਹੇ, ਜਿੱਦਣ ਕੰਨਿਆਂ 'ਤੇ ਸੌਂਦੇ ਹੈ ਉਦਣ ਵੀ ਉਹੋ ਜਿਹੇ, ਪਰ ਅਸੀਂ ਥੋੜ੍ਹਾ ਇਹੋ ਜਿਹੇ, ਸਾਡੇ 'ਚ ਤਾਂ ਬਹੁਤ ਫਰਕ ਹੈ, ਸਾਡੇ ਵਿੱਚ ਤਾਂ ਬਹੁਤ ਫਰਕ ਹੈ। ਅਸੀਂ ਇੱਕ ਰਸ ਨਹੀਂ ਰਹਿ ਸਕਦੇ, ਪਰ ਸਤਿਗੁਰੂ ਮਿਹਰ ਕਰਨ ਸਾਡਾ ਮਨ ਮਸਤ ਹੋਵੇ ਖਿੜੇ, ਤੇ ਉਹ ਕਦੋਂ ਖਿੜੇਗਾ? ਜਦੋਂ ਗਿਆਨ ਸਮਝ ਸਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰੇਗੀ। ਗਿਆਨ ਦਾ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨਾ ਗੁਰੂ ਦਾ ਪ੍ਰਵੇਸ਼ ਕਰਨਾ ਹੈ, ਜ਼ਿੰਦਗੀ ਵਿੱਚ ਗਿਆਨ ਦਾ ਆ ਜਾਣਾ, ਸਮਝ ਦਾ ਆ ਜਾਣਾ, ਅਕਲ ਦਾ ਆ ਜਾਣਾ, ਗੁਰੂ ਜੀ ਦਾ ਆ ਜਾਣਾ, ਅਸਲ ਇਹ ਹੈ। ਤਾਂ ਕਰਕੇ ਅਸਲੀ ਨਸ਼ਾ, ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਉਦਣ ਵੀ ਪੜ੍ਹਦੇ ਸੀ, ਗੁੜ ਕਰ ਗਿਆਨ ਧਿਆਨ, ਆ ਚਾਰ ਕੁ ਪੰਗਤੀਆਂ ਗਾ ਲੈਂਦੇ ਹਾਂ ਸੁਣੋ। ਗੁੜ ਕਰ ਗਿਆਨ,
ਗੁੜ ਕਰ ਗਿਆਨ ਧਿਆਨ ਕਰਤਾ ਵੈ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਤਰਾ ਸੁਆਮਿਓ ਜੋ ਆਈਐ।
ਸੰਗਤ ਮੱਥਾ ਟੇਕਣ ਵਾਲੀ ਅਜੇ ਕਾਫੀ ਹੈ ਕਿ ਥੋੜ੍ਹੀ ਹੈ? ਇਹ ਮੈਂ ਤਾਂ ਪੁੱਛਿਆ ਵੀ ਜੇ ਟਿਕ ਜਿਕ ਬਹਿਣਗੇ ਫਿਰ ਜ਼ਿਆਦਾ ਆਨੰਦ ਬਣਦਾ, ਜਿੰਨਾ ਚਿਰ ਚਲੋ ਕੋਈ ਨਹੀਂ। ਕਈਆਂ ਨੂੰ ਬੇਨਤੀ ਹੈ ਜੀ, ਵਿੱਚ ਜਿਹੜੇ ਵੀਰ ਹਿਲਜੁਲ ਜੀ ਰੱਖ ਕਰਦੇ ਆ ਨਾ, ਉਹ ਟਕਾ ਨਾਲ ਬੈਠੇ ਰਹੋ, ਇਕਾਗਰਤਾ ਬਣਾ ਕੇ ਬੈਠੇ। ਕਈਆਂ ਦਾ ਸੁਭਾਅ ਤਾਂ ਹੁੰਦਾ ਵੀ ਪਹਿਲਾਂ ਆਉਣ ਵਾਲਿਆਂ ਨੂੰ ਰੋਕੀ ਜਾਈਦਾ 8 ਵਜੇ ਤੱਕ, ਫਿਰ ਜਾਣ ਵਾਲਿਆਂ ਨੂੰ ਕੰਟਰੋਲ ਕਰਨਾ ਪੈਂਦਾ ਵੀ ਬੈਠੋ, ਟਕਾ ਬਣਾ ਕੇ ਰੱਖੋ, ਹਿਲਜੁਲ ਨਾ ਹੋਵੇ। ਅਤੇ ਕਈ ਤਾਂ ਇੱਦਾਂ ਦੇ ਵੀ ਮੇਰੇ ਵੀਰ ਆਏ ਹੋਣਗੇ ਜਿਨ੍ਹਾਂ ਨੇ ਫੋਨ ਅੱਜ ਲੌਕ ਨਹੀਂ ਲਾਇਆ ਹੋਣਾ, ਕਿਉਂ? ਉਹਨਾਂ ਨੂੰ ਪਤਾ ਵੀ ਲੜਾਈ ਹੋਏਗੀ, ਵੀਡੀਓ ਬਣਾਵਾਂਗੇ। ਇੱਦਾਂ ਹੀ ਤਿਆਰੀ 'ਚ ਵੀ ਯਾਰ, ਕਈ ਤਾਂ ਸੋਚਦੇ ਹੋਣਗੇ ਯਾਰ ਹੋਇਆ ਹੀ ਕੁਛ ਨਹੀਂ, ਵੀ ਸਾਨੂੰ ਤਾਂ ਇਹ ਸੀ ਵੀ ਅੱਜ ਲੜਾਈ ਪੈਣੀ ਹੈ ਇੱਥੇ। ਸੱਚੀ ਗੱਲ ਹੈ ਜੀ, ਇੱਦਾਂ ਦੇ ਬੰਦੇ ਹੈ ਨੇ ਨਾ ਬੜੇ ਸੱਚੀ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਨਾਂ ਨੂੰ ਤਾਂ ਬਸ ਇੱਦਾਂ ਹੈ ਵੀ ਕੁਛ ਹੋਏਗਾ, ਵੇਖੀਏ ਚੱਲ ਕੇ। ਵਿਰਲੇ 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 ਜਿਹੜੇ ਹੈ ਸਮਝਣ ਵਾਲੇ ਹੁੰਦੇ ਆ। ਸੋ ਆਓ ਆ ਦੁਆਰਾ ਸੁਣੋ ਧਿਆਨ ਨਾਲ, ਕਿਰਪਾ ਰੱਖੋ, ਇਕਾਗਰਤਾ ਭੰਗ ਨਾ ਹੋਣ ਦਿਓ, ਹਾਜ਼ਰ ਰਹਿ ਕੇ ਸੁਣੋ। ਜਿੰਨੇ ਕੁ ਆਪਾਂ ਬੈਠੇ ਹਾਂ ਧਿਆਨ ਰੱਖਿਓ, ਮੱਥਾ ਟੇਕਣ ਵਾਲੇ ਜੇ ਜਲਦੀ ਜਲਦੀ ਨਮਸਕਾਰ ਕਰ ਲਓ ਤਾਂ ਚੰਗਾ, ਕਿਉਂਕਿ 8 ਵੱਜ ਗਏ ਆ ਪਿਆਰਿਓ, ਫਿਰ ਆਪਾਂ ਕੋਈ ਗੱਲ ਵੀ ਤਾਂ ਹੀ ਸ਼ੁਰੂ ਕਰੀਏ, ਸਮਝ ਵੀ ਤਾਂ ਹੀ ਪੈਂਦੀ ਹੈ ਨਾ। ਜੇ ਨਿੱਕੀ ਨਿੱਕੀ ਗੱਲ ਨੂੰ ਧਿਆਨ ਨਾਲ ਸਮਝੀਏ, ਫਾਰਮੂਲਾ ਸਮਝ 'ਚ ਆਵੇ, ਅੱਗੇ ਆਪੇ ਫਿਲੋਸਫੀ ਬਣ ਜਾਏਗੀ। ਮਾੜੀ ਮਾੜੀ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਲਓ ਫਿਰ ਪੜੋ ਜਰਾ।
ਗੁਰ ਕਰ ਗਿਆਨ ਧਿਆਨ ਕਰ ਧਾਵੇ, ਕਰ ਕਰਨੀ ਕਸੂ ਪਾਈਐ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੋਆਈਐ।
ਗਿਆਨ ਦਾ ਗੁੜ ਹੋਵੇ, ਮਊਏ ਧਿਆਨ ਦੇ ਮਊਏ ਦੇ ਫੁੱਲ ਪਾਈਏ, ਕਰਨੀ ਦਾ ਸੱਕ ਪਾਈਏ, ਸਰੀਰ ਦਾ ਮੋਹ ਛੱਡੀਏ, ਭੱਠੀ ਬਣਾਈਏ, ਪ੍ਰੇਮ ਦਾ ਉੱਤੇ ਪੋਚਾ ਫੇਰੀਏ, ਫਿਰ ਉਹ ਰਸ ਚੋਣ ਲੱਗੇ, ਉਹ ਰਸ ਆਵੇ ਜਿਹਦੇ ਕਰਕੇ ਸਦਾ ਲਈ ਮਸਤ ਰਹੀਏ, ਸਦਾ ਲਈ ਖਿੜੇ ਰਹੀਏ। ਜੇ ਅਸੀਂ ਕਹਿੰਦੇ ਹਾਂ ਕੰਡਿਆਂ 'ਤੇ ਖੇੜਾ ਸੀ ਗੁਰੂ ਗੋਬਿੰਦ ਸਿੰਘ ਕੋਲ, ਉਹ ਤਾਂ ਖੇੜਾ ਸੀ ਕਿਉਂਕਿ ਉਹ ਨਸ਼ਾ ਹੋਰ ਕਰਦੇ ਸੀ, ਸਾਡੇ ਵਾਲਾ ਨਹੀਂ ਸੀ ਕਰਦੇ। ਉਹ ਨਸ਼ਾ ਗਿਆਨ ਦਾ ਹੈ, ਉਹ ਸ਼ਰਾਬ ਹੈ ਜਿਹੜੀ ਗੁਰੂ ਨਾਨਕ ਦੱਸਦੇ ਹੈ, ਉਹ ਨਸ਼ਾ ਹੈ ਜਿਹੜਾ ਸਦਾ ਇੱਕ ਰਸ ਰੱਖਦਾ। ਚਾਹੇ ਕਨੇਡਾ ਹੋਵੇ, ਐਮਰਜੈਂਸੀ ਪੈ ਜੇ, ਇੰਡੀਆ 'ਚ ਰਹਿਣਾ ਪਵੇ ਤਾਂ ਵੀ ਉਹੋ ਜਿਹੀ ਰਹਿਣਾ। ਚਾਹੇ ਜਿੱਥੇ ਮਰਜ਼ੀ ਰਵੇ, ਜਿਸ ਸਿਚੁਏਸ਼ਨ 'ਚ ਵੀ ਹੋਵੇ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਸਾਡੇ ਉੱਤੇ, ਪਰ ਜਦੋਂ ਇਹ ਨਸ਼ਾ ਕੀਤਾ ਹੋਵੇ ਤਾਂ ਮਨ ਖਿੜਿਆ ਖਿੜਿਆ ਰਹਿੰਦਾ, ਮਨ ਮਸਤ ਰਹਿੰਦਾ। ਅਗਲੀਆਂ ਪੰਕਤੀਆਂ ਵਿੱਚ ਕਹਿੰਦੇ, ਜੋਗੀਓ ਤੁਸੀਂ ਤਾਂ ਪੀਂਦੇ ਹੋ ਜਿਹੜੀ ਬਾਹਰ ਵਾਲੀ ਸ਼ਰਾਬ ਹੈ, ਬਾਬਿਓ ਤੁਸੀਂ ਤਾਂ ਪੀਤੀ ਹੈ ਬਾਹਰ ਵਾਲੀ, ਸਮਾਧੀਆਂ ਲਾਉਣ ਵਾਸਤੇ ਤੁਸੀਂ ਇਸ ਨਸ਼ਾ ਕਰਦੇ ਹੋ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਆਹ ਪੀਤੀ ਹੈ, ਆਹ ਨਸ਼ਾ ਕਰਕੇ ਵੇਖੋ ਜਿਹੜਾ ਕਦੇ ਲੈਣਾ ਹੀ ਨਹੀਂ। ਬਾਬਾ ਲਓ,
ਬਾਬਾ ਮਨੂ ਮਤਵਾਰੋ, ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ, ਇਹ ਨਿਸਬਨੀ ਪ੍ਰੇਮ ਨਿਭ ਲਾਗੀ, ਸ਼ਬਦ ਅਨਾਹਦ ਗਹਿਆ।
ਦਿਨ ਤੇ ਰਾਤ ਇਹ ਨਿਸਬਨੀ ਪ੍ਰੇਮ ਲਿਭ ਲੱਗੀ, ਸ਼ਬਦ ਅਨਾਹਦ ਗਹਿਆ। ਐਸਾ ਨਸ਼ਾ ਹੈ ਕਿ ਬਾਬਾ ਮਨ ਮਤਵਾ ਕੱਢਿਓ, ਏਦਾਂ ਦੀ ਪੀ ਲਿਓ। ਤੇ ਜਿਨ੍ਹਾਂ ਜਿਨ੍ਹਾਂ ਨੇ ਪੀਤੀ ਹੈ, ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹੈ, ਜਿਹੜੇ ਗਿਆਨ ਦਾ ਨਸ਼ਾ ਕਰਦੇ ਹੈ, ਸਮਝ ਲੈ ਕੇ ਜ਼ਿੰਦਗੀ ਜਿਉਂਦੇ ਹੈ, ਅਕਲ ਨਾਲ ਜ਼ਿੰਦਗੀ ਜਿਉਂਦੇ ਹੈ, ਉਹਨਾਂ ਦੀ ਜ਼ਿੰਦਗੀ ਦਾ ਤਾਂ ਨਸ਼ਾ ਹੀ ਹੋਰ ਹੈ। ਏਦਾਂ ਸਿੱਧਾ ਜਿਹਾ ਅਰਥ ਸਮਝੋ ਵੀ ਅਕਲ ਨਾਲ ਜਿਉਣ ਵਾਲਿਆਂ ਨੂੰ ਵੇਖੋ ਤੇ ਬੇਅਕਲਾਂ ਦੀ ਜ਼ਿੰਦਗੀ ਵੇਖੋ। ਅਕਲ ਵਾਲਾ ਫਿਜ਼ੀਕਲੀ ਫਿੱਟ ਹੈ, ਅਕਲ ਵਾਲਾ ਉਹਦਾ ਜਿਹੜਾ ਖਾਣ ਦਾ ਸਿਸਟਮ ਹੈ ਬਿਲਕੁਲ ਠੀਕ ਹੈ, ਅਕਲ ਵਾਲਾ ਕੰਮ ਵਾਲੇ ਪਾਸੇ ਬਿਲਕੁਲ ਧਿਆਨ ਦੇਗਾ, ਅਕਲ ਵਾਲੇ ਦੇ ਬਿੱਲ ਸਹੀ ਟਾਈਮ 'ਤੇ ਭਰੇ ਜਾਣਗੇ, ਅਕਲ ਵਾਲਾ ਬੱਚਿਆਂ ਨੂੰ ਵਧੀਆ ਪਾਲੇਗਾ, ਅਕਲ ਵਾਲਾ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਗਾ। ਅਕਲ ਵਾਲੇ ਦੀ ਜ਼ਿੰਦਗੀ ਅਤੇ ਬੇਅਕਲ ਦੀ ਜ਼ਿੰਦਗੀ, ਬਸ ਗਿਆਨ ਦਾ ਨਸ਼ਾ ਕਰਾਂਗੇ ਜਦੋਂ ਤਾਂ ਗੱਲ ਵੱਖਰੀ ਹੈ, ਦਿਨ ਰਾਤ ਹੀ ਆਨੰਦ ਬਣਿਆ ਰਹੇਗਾ। ਜਿਹੜੇ ਜ਼ਿੰਦਗੀ ਅਕਲ ਨਾਲ ਜ਼ਿੰਦਗੀ ਜਿਉਂਦੇ ਆ ਉਹਨਾਂ ਵੱਲ ਵੇਖ ਲਓ, ਅਤੇ ਬੇਅਕਲੀ ਬੇਧਿਆਨੀ ਨਾਲ ਜ਼ਿੰਦਗੀ ਜਿਉਂਦੇ ਆ ਉਹਨਾਂ ਵੱਲ ਵੇਖ ਲਓ। ਬਸ ਇੰਨੀ ਹੀ ਗੱਲ ਹੈ ਕਿ ਅਕਲ ਨਾਲ ਜ਼ਿੰਦਗੀ ਜਿਉਂਦੇ, ਸਮਝ ਨਾਲ ਜ਼ਿੰਦਗੀ ਜਿਉਂਦੇ, ਗਿਆਨ ਲੈ ਕੇ ਚੱਲੋ। ਅਤੇ ਗਿਆਨ ਦਾ ਨਸ਼ਾ ਐਸਾ ਚੜ੍ਹਨਾ ਹੈ ਜਿਹੜਾ ਮੁੜ ਕੇ ਲੈਣਾ ਹੀ ਨਹੀਂ, ਅਤੇ ਜੇ ਗਿਆਨ ਦਾ ਨਸ਼ਾ ਨਾ ਚੜ੍ਹਿਆ
ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ, ਹਰ ਬਿਸਰਤ ਬਿਸਰਤ ਸਦਾ ਖੁਆਰੀ
ਤੇ
ਜਿਹੜੇ ਸੱਚ ਨਾਲੋਂ ਟੁੱਟ ਕੇ ਹਰੀ ਨਾਲੋਂ ਟੁੱਟ ਕੇ ਗਿਆਨ ਨਾਲੋਂ ਟੁੱਟ ਕੇ ਜ਼ਿੰਦਗੀ ਜਿਉਂਦੇ ਹੈ ਉਹਨਾਂ ਨੇ ਤਾਂ ਖੁਆਰ ਹੀ ਹੋਣਾ। ਜਿਨ੍ਹਾਂ ਨੇ ਗਿਆਨ ਛੱਡ ਦਿੱਤਾ ਹੈ ਉਹ ਖੁਆਰ ਹੀ ਹੋਣਗੇ। ਸਮਝ ਨਾਲ ਜ਼ਿੰਦਗੀ ਨਹੀਂ ਜਿਉਂਦੇ ਜਿਹੜੇ, ਅਕਲ ਨਾਲ ਜ਼ਿੰਦਗੀ ਨਹੀਂ ਜਿਉਂਦੇ ਜਿਹੜੇ। ਜਿਹੜੇ ਰੱਬ ਨਾਲੋਂ ਟੁੱਟੇ ਨੇ, ਸਮਝ ਲਓ ਸਮਝ ਨਾਲੋਂ ਟੁੱਟੇ ਹੋਏ ਹੈ, ਗਿਆਨ ਨਾਲੋਂ ਟੁੱਟੇ ਹੋਏ ਹੈ। ਕਿਉਂਕਿ ਪਰਮਾਤਮਾ ਹੀ ਸਤਿਗੁਰੂ ਦਾ ਰੂਪ ਧਾਰ ਕੇ ਸੱਚਾ ਗਿਆਨ ਦੇ ਰੂਪ ਵਿੱਚ ਸਾਡੀ ਸੁਰਤ ਵਿੱਚ ਆ ਕੇ ਸਾਡਾ ਭਲਾ ਕਰਦਾ। ਉਹ ਸੱਚਾ ਗਿਆਨ ਜਿਹਨੂੰ ਕਹਿੰਦੇ ਸਤਿਗੁਰ ਮੇਰਾ
ਸਦਾ
ਸਦਾ ਸਦਾ ਸੱਚਾ, ਉਹ ਸਦਾ ਹੀ ਹੈ, ਉਹ ਹੈ ਪਰਮਾਤਮਾ। ਜਿਹਨੂੰ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ
ਨਾ ਜਾਏ।
ਲਓ ਪੜ੍ਹੋ, ਸੰਗਤ ਕਿੰਨੀ ਕੁ ਰਹਿੰਦੀ ਹੈ ਜੀ, ਜੇ ਆ ਰਾਹ ਵਿੱਚ ਹੀ ਬਿਠਾ। ਅਸੀਂ ਸਿੱਖਣ ਵਾਲੇ ਬਣੇ ਨੇ, ਤੇ ਮੈਂ ਫਿਰ ਬੇਨਤੀ ਕਰਦਾ, ਸਤਿਗੁਰੂ ਦਾ ਜ਼ਿੰਦਗੀ ਚੋਂ ਚੱਲਿਆ ਜਾਣਾ, ਸੱਚੇ ਗਿਆਨ ਦਾ ਚਲੇ ਜਾਣਾ ਹੈ। ਤੇ ਸੱਚੇ ਗਿਆਨ ਬਿਨਾਂ ਜ਼ਿੰਦਗੀ ਜਿਹੜੀ ਹੈ ਬੜੀ ਖੁਆਰ ਹੁੰਦੀ ਹੈ। ਜਿਹੜੇ ਬੰਦੇ ਨੇ ਸੱਚਾ ਗਿਆਨ ਛੱਡ ਦਿੱਤਾ ਉਹ ਖੁਆਰ ਹੋ ਰਿਹਾ। ਗਿਆਨ ਤੋਂ ਬਿਨਾਂ ਜ਼ਿੰਦਗੀ ਜਿਉਣ ਵਾਲੇ ਬੜੇ ਦੁਖੀ ਨੇ, ਬਿਨਾਂ ਲੋਕ ਡੁੱਬੇ ਪਏ ਹੈ, ਗਿਆਨ ਬਿਨਾਂ ਲੋਕ ਡੁੱਬੇ ਪਏ ਹੈ। ਪਰ ਜਿਨ੍ਹਾਂ ਨੇ ਗਿਆਨ ਲਿਆ ਉਹ ਤਰ ਗਏ। ਤੇ ਆਪਾਂ ਗਿਆਨ ਨੂੰ ਗੁਰੂ ਕਹਿਣ ਵਾਲੇ ਸਿਰੇ ਦੇ ਅਗਿਆਨੀ, ਇੱਦਾਂ ਦੀਆਂ ਢੋਲਕਾਂ ਪਤਾ ਨਹੀਂ ਕਿੰਨੀਆਂ ਕਪੂੜੇ ਪਾੜ ਦਿੱਤੇ, ਦੇ ਕਿੰਨੀਆਂ ਜੋੜੀਆਂ ਅਸੀਂ ਪਾੜ ਦਿੱਤੀਆਂ, ਬਾਜੇ ਪਤਾ ਨਹੀਂ ਕਿੰਨੇ ਕੁ ਤੋੜ ਦਿੱਤੇ, ਤੇ ਗਾ ਗਾ ਕੇ ਪਵਨ ਗੁਰੂ ਪਾਣੀ ਪਿਤਾ। ਕਿਹੜੀ ਧਰਤੀ ਤੋਂ?
ਪੰਜਾਬ,
ਪੰਜਾਬ ਦੀ ਧਰਤੀ ਤੋਂ। ਤੇ ਅੱਜ ਕਹਿੰਦੇ ਨੇ ਪੰਜਾਬ ਦਾ ਪਾਣੀ ਸਾਰਿਆਂ ਨਾਲੋਂ ਮਾੜਾ ਹੋ ਗਿਆ, ਇਹ ਕਹਿੰਦੇ ਆ। ਇਹੀ ਸੁਣਨ ਵਿੱਚ ਆ ਰਿਹਾ, ਰਿਪੋਰਟਾਂ ਇਹੀ ਦੱਸਦੀਆਂ। ਇੱਥੋਂ ਦਾ ਪਾਣੀ, ਇੱਥੋਂ ਦੀ ਪਵਨ, ਮੈਨੂੰ ਕੈਲਗਰੀ ਦਾ ਤੇ ਪਤਾ ਨਹੀਂ, ਉੱਥੇ ਸਰੀ ਚ ਦੱਸਦੇ ਸੀ ਕਹਿੰਦੇ 0% ਹੈ ਜੀ, ਇੱਥੇ ਪੋਲੂਸ਼ਨ ਹੈ ਹੀ ਨਹੀਂ, 0% ਪ੍ਰਦੂਸ਼ਣ ਇੱਥੇ ਹੈ ਹੀ ਨਹੀਂ, ਇੰਨੀ ਵਧੀਆ ਏਅਰ ਹੈ ਕਹਿੰਦੇ। ਪਾਣੀ ਇੱਥੋਂ ਦਾ ਕਹਿੰਦੇ ਪੀਣ ਵਾਲਾ, ਟੂਟੀਆਂ ਵਾਲਾ ਪਾਣੀ ਪੀ ਲਓ ਕਹਿੰਦੇ ਕੋਈ ਪ੍ਰੋਬਲਮ। ਗਾਉਂਦੇ ਅਸੀਂ ਰਹਿ ਗਏ ਗਿਆਨ ਗੁਰੂ ਪਿੱਟਦੇ ਮਰ ਗਏ ਆਪਾਂ, ਰੌਲਾ ਪਾਉਂਦੇ ਰਹੇ। ਸਾਡਾ ਗੁਰੂ ਕੀ ਹੈ? ਗਿਆਨ ਦੇਹ ਨਹੀਂ ਜੀ, ਗਿਆਨ ਜਿਹਨੂੰ ਮਰਜ਼ੀ ਪੁੱਛ ਲਓ, ਪਰ ਇਹ ਨਹੀਂ ਲੱਗਦਾ ਵੀ ਗਿਆਨ ਇਹ ਸਾਂਭੀ ਬੈਠੇ ਆਪਾਂ ਦੇ ਗੱਲਾਂ ਹੀ ਰਹਿ ਗਈਆਂ ਆਪਣੇ ਕੋਲ, ਐਂ ਨਹੀਂ ਲੱਗਦਾ। ਲੱਗਦਾ ਕੀ ਹੈ? ਸੱਚੇ ਹੈ, ਮੰਨੋ ਭਾਵੇਂ ਨਾ ਮੰਨੋ, ਐਵੇਂ ਹੀ ਆਕੜਾਂ ਨਾ ਚੁੱਕੀ ਫਿਰੀਏ, ਅਸੀਂ ਐਂ, ਸਾਡਾ ਇਤਿਹਾਸ ਹੈ, ਅਸੀਂ ਹੈ। ਮਾਫ ਕਰਨਾ ਪਿਆਰਿਓ, ਗੱਲਾਂ ਵਾਲੇ ਰਹਿ ਗਏ ਤੇ ਇਹ ਇਹ ਤੇ ਸਾਰਾ ਹੀ ਸਿੱਖੀ ਫਿਰਦੇ ਆ। ਮੈਨੂੰ ਇਹ ਲੱਗਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿੰਨੀ ਇੱਥੇ ਲਾਗੂ ਹੈ ਓਨੀ ਕਿਤੇ ਵੀ ਨਹੀਂ। ਆ ਜਿਹੜੇ ਗੋਰੇ ਜਿੰਨਾ ਸਮਝੀ ਫਿਰਦੇ ਸਾਡੇ ਤੇ ਨੇੜੇ ਤੇੜੇ ਵੀ, ਕਿਸੇ ਗੋਰੇ ਕੋਲ ਬਹਿ ਜਾ ਇੱਦਾਂ ਬਹਿ ਕੇ ਨਾ, ਉਹਨੂੰ ਕਹਿ ਦੇ ਤੈਨੂੰ ਬਾਣੀ ਸੁਣਾ ਵਾ, ਉਹ ਕਹੇਗਾ ਸੁਣਾ। ਉਹਨੂੰ ਕਹੀ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ, ਉਦਮ ਕਰੋਗੇ ਤੇ ਬੜੇ ਸੁਖੀ ਹੋਵੋਗੇ। ਉਹ ਕਹੇਗਾ ਪੰਜਾਬ ਜਾ ਕੇ ਸੁਣਾਓ, ਜਿਹੜੇ ਤਾਸ਼ਾਂ ਹੀ ਖੇਡੀ ਜਾਂਦੇ ਸਾਰਾ ਦਿਨ, ਜਿਹੜੇ ਗਲੀਆਂ ਦੀਆਂ ਨੁੱਕੜਾਂ ਤੇ, ਗਲੀਆਂ ਦੀਆਂ ਨੁੱਕੜਾਂ ਦੇ ਉੱਤੇ ਹੀ ਸਾਰੀ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਬੈਠਿਆਂ ਦੀ ਲੰਘ ਗਈ, ਟੱਕਾ ਤੋੜ ਕੇ ਦੂਰਾ ਨਹੀਂ ਕੀਤਾ, ਖੇਤੀਆਂ ਛੱਡ ਦਿੱਤੀਆਂ, ਕੰਮ ਛੱਡ ਦਿੱਤੇ ਹੈ। ਬਿਹਾਰ ਤੋਂ ਆ ਕੇ ਬੰਦੇ ਖੇਤੀਬਾੜੀ ਕਰਦੇ ਆ, ਇੱਕ ਮੱਝ ਨਹੀਂ ਸਾਂਭਦੇ। ਉਹਨਾਂ ਨੂੰ ਜਾ ਕੇ ਸਮਝਾਓ, ਸਾਨੂੰ ਤੇ ਪਤਾ ਹੈ ਵੀ ਕੰਮ ਕੀਤੇ ਬਿਨਾਂ ਸੁਖੀ ਅਸੀਂ ਨਹੀਂ ਹੋਣਾ। ਇਹ ਇਹ ਬਚਨ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤੇ ਹੋਏ ਆ, ਪਹਿਲਾਂ ਹੀ ਇਹ ਲਾਗੂ ਕਰ ਲਏ ਅਸੀਂ। ਫਿਰ ਦੱਸਿਓ ਜਾ ਕੇ, ਮੋਹ ਨਹੀਂ ਬਹੁਤਾ ਕਰੀਦਾ, ਮੋਹ 'ਚ ਨਹੀਂ ਫਸੀਦਾ, ਮੋਹ ਦੇ ਚਿੱਕੜ ਵਿੱਚ। ਉਹ ਕਹੇਗਾ ਆਪਣੀ ਗੱਲ ਕਰੋ, ਪੰਜ ਛੇ ਘਰ ਲਈ ਫਿਰਦਾ ਜੇ ਵੀ, ਕਹਿੰਦਾ ਬੱਚੇ ਨੂੰ ਹੋਰ ਪ੍ਰੋਪਰਟੀ ਬਣਾ ਕੇ ਦੇ ਦਿਆਂ, ਮੈਂ 18 ਸਾਲਾਂ ਦਾ ਕੱਢ ਦਿੱਤਾ ਸੀ ਵੀ ਚੱਲ ਆਪਣਾ ਕਮਾ ਆਪੇ ਖਾ। ਇਹ ਤੁਹਾਡੇ, ਤੁਸੀਂ ਬਾਣੀ ਨੂੰ ਸੁਣੋ, ਇਹ ਤੁਹਾਡੇ ਸੁਣਨ ਦੀ ਲੋੜ ਹੈ। ਜਿਹੜੀਆਂ ਮੋਹ ਦੀਆਂ ਪੰਗਤੀਆਂ ਸਾਨੂੰ ਸੁਣਾਉਂਦੇ ਹੋ, ਇਹ ਤੁਸੀਂ ਕਿਤੋਂ ਸਿੱਖੋਗੇ? ਲੱਗਦਾ ਨਹੀਂ ਇੱਦਾਂ? ਜਦੋਂ ਲੋਭ ਦੀਆਂ ਗੱਲਾਂ ਕਰਦੇ ਹਾਂ ਵੀ ਲੋਭ ਵਿੱਚ ਫਸ ਜਾਂਦਾ ਬੰਦਾ, ਲੋਭ 'ਚ ਫਸ ਕੇ ਬੰਦਾ ਕੁੱਤਾ ਬਣ ਜਾਂਦਾ ਹੈ, ਹਲਕਾ ਕੁੱਤਾ ਬਣ ਜਾਂਦਾ ਹੈ, ਲੋਭ ਦੀ ਦਲਦਲ 'ਚ ਫਸਿਆ ਨਿਕਲ ਨਹੀਂ ਸਕਦਾ। ਉਹ ਕਹੇਗਾ ਆਪਣੀ ਗੱਲ ਕਰੋ ਜੀ, ਪੰਜ ਦਿਨ ਕਮਾਉਂਦੇ ਹਾਂ, ਦੋ ਦਿਨਾਂ 'ਚ ਖਾ ਜਾਂਦੇ ਹਾਂ, ਲੋਭ ਤੁਹਾਡਾ ਨਹੀਂ ਮੁੱਕਦਾ, ਤੁਸੀਂ ਦੱਸੋ, ਗੱਲ ਆਪਣੀ ਕਰੋ। ਇਹ ਪੰਗਤੀਆਂ ਤੁਸੀਂ ਸਮਝੋ, ਸਾਡੀ ਜ਼ਿੰਦਗੀ 'ਚ ਤਾਂ ਲਾਗੂ ਹੈ। ਅਤੇ ਸੱਚੀ ਐਂ ਨਹੀਂ ਲੱਗਦਾ ਵੀ ਲਾਗੂ ਮਨ ਕਰਕੇ ਇਹ ਕਰੀ ਫਿਰਦੇ ਹੈ, ਦੁਮਾਲੇ ਦਸਤਾਰਾਂ ਸਾਡੇ ਕੋਲ ਹੈ, ਐਂ ਨਹੀਂ ਲੱਗਦਾ ਵੀ ਜਿਹੜੀਆਂ ਗੱਲਾਂ ਬਾਣੀ 'ਚ ਲਿਖੀਆਂ? ਸਤਿਗੁਰ ਜੀ ਦੀ ਬਾਣੀ ਕੀ ਹੈ? ਸਤਿਗੁਰ ਜੀ ਦਾ ਮਨ, ਗੁਰੂ ਨਾਨਕ ਜੀ ਦੇ ਵਿਚਾਰ, ਗੁਰੂ ਅਰਜਨ ਦੇਵ ਜੀ ਦੇ ਵਿਚਾਰ, ਭਗਤ ਕਬੀਰ ਸਾਹਿਬ ਜੀ ਦੇ ਵਿਚਾਰ। ਵਿਚਾਰਾਂ ਦਾ ਸੰਗ੍ਰਹਿ ਹੁੰਦਾ ਮਨ, ਇਹ ਕੀ ਹੈ? ਸਤਿਗੁਰਾਂ ਦਾ ਮਨ। ਤਨ ਸਾਡੇ ਕੋਲ ਨਹੀਂ, ਪਰ ਮਨ ਗੁਰੂ ਨਾਨਕ ਦਾ ਸਾਡੇ ਕੋਲ, ਭਾਵ ਉਹਨਾਂ ਦੇ ਵਿਚਾਰ ਅੱਜ ਸਾਡੇ ਕੋਲ ਨੇ। ਇਹ ਵਿਚਾਰ ਸਾਡੇ ਵਿਚਾਰ ਬਣ ਜਾਣ, ਚਿੱਤ ਹੈ ਚਿੱਤ ਸਮਾਏ, ਉਹ ਚਿੱਤ ਸਾਡੇ ਚਿੱਤ ਵਿੱਚ ਸਮਾ ਜੇ, ਹੋਵੇ ਰੰਗ ਘਣਾ, ਜ਼ਿੰਦਗੀ ਜਿਉਣ ਦਾ ਸਵਾਦ ਆਵੇ। ਬਹੁਤਾ ਹੀ ਰੰਗ ਚੜ੍ਹੇ, ਘਣਾ ਮਤਲਬ ਬਹੁਤਾ ਹੀ ਆਨੰਦ ਆ ਜੇ ਜ਼ਿੰਦਗੀ ਜਿਉਣ ਦਾ। ਪਰ ਮੇਰੀ ਸੁਣੋ, ਤਨ ਸਾਡਾ ਨੇੜੇ ਬੈਠਾ ਹੈ, ਉਹਨਾਂ ਦੇ ਦਮਾਲੇ ਦਸਤਾਰਾਂ ਦਾੜੀਆਂ ਕੇਸ ਹੈ ਨਹੀਂ, ਪਰ ਮਨ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਬੈਠਾ ਹੈ, ਐਂ ਨਹੀਂ ਲੱਗਦਾ? ਮਨ ਕਰਕੇ ਜਿਹੜੀ ਵਿਚਾਰ ਨੇ, ਵਿਚਾਰਾਂ ਨਾਲ ਵਿਚਾਰ ਜ਼ਿਆਦਾ ਮੇਲ ਖਾ ਰਹੇ ਆ। ਅਤੇ ਸਾਡੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਨਾਲ ਅਸੀਂ ਰਲਦੇ ਹਾਂ। ਜੇ ਤਸਵੀਰ ਵੇਖੋਗੇ, ਬਣਾਈਆਂ ਹੀ ਤਸਵੀਰਾਂ ਕਾਲਪਨਿਕ ਨੇ, ਗੁਰੂ ਸਾਹਿਬ ਦੀ ਕੋਈ ਫੋਟੋ ਅਸਲੀ ਨਹੀਂ। ਕਿਸੇ ਨੇ ਦਾੜਾ ਲੰਮਾ ਕਰਤਾ, ਕਿਸੇ ਨੇ ਛੋਟਾ ਕਰਤਾ, ਕਿਸੇ ਨੇ ਕਿਵੇਂ ਬਣਾਤੀ, ਕਿਸੇ ਨੇ ਕਿਵੇਂ ਬਣਾਤੀ। ਬਾਕੀ ਅਗਲੀ ਗੱਲ ਇਹ ਹੈ ਵੀ ਸਿੱਖ ਜਿਹੜਾ ਆ ਉਹ ਤਸਵੀਰ ਦਾ, ਮੂਰਤੀ ਦਾ ਪੁਜਾਰੀ ਨਹੀਂ। ਹਾਂ, ਇੱਕ ਗੱਲ ਹੈ, ਇਤਿਹਾਸ ਨੂੰ ਚਿਤਰਨ ਕੀਤਾ ਜਾ ਸਕਦਾ, ਇਤਿਹਾਸ ਦੇ ਪਾਤਰਾਂ ਨੂੰ ਫੋਟੋਆਂ ਬਣਾ ਕੇ ਸਮਝਾਉਣ ਵਾਸਤੇ ਬਣਾਇਆ ਜਾ ਸਕਦਾ, ਪਰ ਪੂਜਿਆ ਨਹੀਂ ਜਾ ਸਕਦਾ, ਪੂਜਣਾ ਨਹੀਂ। ਫੋਟੋਆਂ ਬਣੀਆਂ ਜਿਹੜੀਆਂ ਇਤਿਹਾਸ ਵਿੱਚ ਜਿੱਦਾਂ ਹੁੰਦੀਆਂ, ਪਤਾ ਜਿਵੇਂ ਅੱਜ ਕੱਲ੍ਹ ਸਿਸਟਮ ਬਦਲ ਗਿਆ, ਅਤੇ ਉਹ ਇੱਕ ਇਤਿਹਾਸ ਦਾ ਸਿਸਟਮ ਹੈ। ਅੱਗੇ ਸੁਣਿਓ ਧਿਆਨ, ਜਿਹੜੀ ਬੇਨਤੀ ਕਰਦਾ ਵੀ ਜਿਹੜੀ ਬਾਹਰੀ ਦਿੱਖ ਹੈ, ਜੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਨਾਲ ਬਾਹਰੀ ਦਿੱਖ ਮਿਲਾਉਣੀ ਹੋਵੇ, ਗੁਰੂ ਨਾਨਕ ਦੀ ਤਸਵੀਰ ਨਾਲ ਤੁਹਾਡੀਆਂ ਚਿੱਟੀਆਂ ਦਾੜੀਆਂ, ਤੁਹਾਡੀਆਂ ਪੱਗਾਂ, ਆਪਣੀਆਂ ਪੱਗਾਂ ਦਾੜੀਆਂ, ਬਾਹਰੀ ਜਿਹੜੀ ਫੋਟੋ ਹੈ ਉਹਦੇ ਨਾਲ ਤਾਂ ਅਸੀਂ ਰਲਦੇ ਹਾਂ ਤਨ ਨਾਲ, ਪਰ ਜੇ ਗੱਲ ਕਰੀਏ ਵਿਚਾਰਾਂ ਦੀ, ਜਿਹੜਾ ਕਾਨੂੰਨ ਦੱਸਦੇ ਹੈ, ਜਿਹੜੀ ਮਰਿਆਦਾ ਦੀ ਗੱਲ ਕਰਦੇ ਹੈ, ਜਿਹੜੀਆਂ ਗੱਲਾਂ ਮਨ ਵਿੱਚ ਵਸਣੀਆਂ, ਇਹ ਲੱਗਦਾ ਵੀ ਇਹ ਲੋਕ ਸਾਡੇ ਨਾਲੋਂ ਨੇੜੇ ਹੈ। ਵਿਚਾਰਾਂ ਦੇ ਇਹ ਨੇੜੇ ਹੈ ਅਤੇ ਬੋਡੀ ਦੇ ਅਸੀਂ ਨੇੜੇ ਹਾਂ। ਸਰੀਰ ਵਾਲੀ ਯੂਨੀਫਾਰਮ ਸਾਡੇ ਕੋਲ ਹੈ, ਐਜੂਕੇਸ਼ਨ ਉਹਨਾਂ ਕੋਲ ਹੈ, ਪਰ ਵਰਦੀ ਨਾਲੋਂ ਵੀ ਐਜੂਕੇਸ਼ਨ ਜ਼ਰੂਰੀ ਹੈ ਕਿ ਨਹੀਂ ਪਿਆਰਿਓ? ਵਰਦੀ ਤੇ ਠੀਕ ਹੈ, ਆਪਾਂ ਵਰਦੀ ਪਰ ਐਜੂਕੇਸ਼ਨ ਜ਼ਿਆਦਾ ਜ਼ਰੂਰੀ ਨਹੀਂ, ਪੜ੍ਹਾਈ ਜ਼ਿਆਦਾ ਜ਼ਰੂਰੀ ਨਹੀਂ? ਇੱਥੋਂ ਵਾਲੇ ਨਿਆਣੇ ਤੇ ਵਰਦੀਆਂ ਪਾਉਂਦੇ ਹੀ ਨਹੀਂ ਸਾਡੇ ਇੰਡੀਆ ਵਿੱਚ, ਤੇ ਚਲੋ ਯੂਨੀਫਾਰਮ ਹੁੰਦੀ ਨਾ ਵੀ ਇੱਕੋ ਜਿਹੀ ਯੂਨੀਫਾਰਮ। ਇੱਥੇ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਸਕੂਲਾਂ 'ਚ ਤੇ ਯੂਨੀਫਾਰਮ ਹੈ, ਪਰ ਜਿਹੜੇ ਦੂਜੇ ਸਕੂਲ ਹੈ ਉਹਨਾਂ ਵਿੱਚ ਤੇ ਬੱਚੇ ਜਿੱਦਾਂ ਦੇ ਮਰਜ਼ੀ ਕੱਪੜੇ ਪਾਏ ਹੈ ਚਲੇ ਜਾਂਦੇ ਆ। ਇਹਨਾਂ ਸਕੂਲਾਂ ਵਿੱਚ, ਇੱਥੋਂ ਦੀ ਸਰਕਾਰੀ ਸਕੂਲਾਂ ਦੇ ਵਿੱਚ ਯੂਨੀਫਾਰਮ ਜ਼ਰੂਰੀ ਨਹੀਂ, ਐਜੂਕੇਸ਼ਨ ਜ਼ਰੂਰੀ ਹੈ। ਤੇ ਠੀਕ ਹੈ ਅਸੀਂ ਦਸਤਾਰਾਂ ਬੰਨੀਏ, ਦਮਾਲੇ ਬੰਨੀਏ, ਅਸੀਂ ਚੋਲੇ ਪਾਈਏ, ਪਰ ਸਭ ਨਾਲੋਂ ਜ਼ਰੂਰੀ ਇਹ ਸੀ ਕਿ ਅਸੀਂ ਐਜੂਕੇਟ ਤਾਂ ਹੋਈਏ, ਐਜੂਕੇਸ਼ਨ ਤਾਂ ਭੁੱਲ ਗਏ, ਸਮਝ ਤਾਂ ਲਈ ਨਾ, ਜੋ ਗੁਰੂ ਜੀ ਨੇ ਸਮਝਾਇਆ ਸੀ ਉਹ ਤਾਂ ਸਮਝੇ ਨਾ, ਉਹ ਤਾਂ ਸਾਡੇ ਪੱਲੇ ਕੱਖ ਵੀ ਨਹੀਂ। ਹਵਾ ਵੀ ਖਰਾਬ ਕਰ ਲਈ, ਪਾਣੀ ਵੀ ਖਰਾਬ ਕਰ ਲਿਆ, ਲੋਭ ਵੀ ਸਿਰੇ ਚੜਿਆ ਪਿਆ, ਮੋਹ ਦੀ ਦਲ ਦਲ 'ਚ ਅਸੀਂ ਫਸੇ ਪਏ ਹਾਂ, ਹੰਕਾਰ ਸਾਡਾ ਸਿਰੇ ਹੈ। ਇੱਥੇ ਵਾਲੇ ਵਿਆਹ ਕਰਾਉਂਦੇ ਆ, ਮੈਨੂੰ ਜ਼ਰਾ ਜਵਾਬ ਦਿਓ ਪੰਜਾਬੀ ਹੋ ਵੀਰੋ, ਜਿੰਨਾ ਪੈਸਾ ਅਸੀਂ ਵਿਆਹਾਂ 'ਤੇ ਖਰਚਦੇ ਹਾਂ ਇੰਡੀਆ ਜਾ ਕੇ, ਕੀ ਇੰਨਾ ਇਹ ਖਰਚਦੇ ਹੈ? ਨਹੀਂ ਖਰਚਦੇ, ਕਿਉਂਕਿ ਸਾਡਾ ਕੀ ਹੈ ਵੀ ਬੱਲੇ ਬੱਲੇ ਹੋਵੇ, ਭਾਵੇਂ ਲੱਖ ਡਾਲਰ ਚੁੱਕ ਕੇ ਕਰਜ਼ਾ ਲੈ ਕੇ ਜਾਵੇ, ਮੁੜ ਕੇ 2 ਸਾਲ ਟਰੱਕ ਚਲਾ ਚਲਾ ਕੇ ਕਰਜ਼ੇ ਲਾਉਣੇ ਪੈਣ, ਪਰ ਇੱਕ ਵਾਰੀ ਸਾਰੇ ਇਲਾਕੇ ਨੂੰ ਪਤਾ ਲੱਗੇ ਵੀ ਬੰਦਾ ਕੈਨੇਡਾ ਤੋਂ ਆ ਕੇ ਮੁੰਡੇ ਦਾ ਵਿਆਹ ਕਰਕੇ ਗਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਹੈ ਕਿ ਨਹੀਂ? ਇਹ ਸੱਚ ਹੈ। ਸਾਡੇ ਸਾਡੇ ਜਿੰਨਾ ਹੰਕਾਰ ਕਿਨੂੰ ਹੈ, ਸਾਡੇ ਜਿੰਨੀ ਈਗੋ ਕਿਹਦੇ 'ਚ ਹੈ, ਸਾਡੇ ਜਿੰਨੇ ਦਿਖਾਵਾ ਜਿੰਨਾ ਆਪਾਂ ਕਰਦੇ ਹਾਂ ਇੰਨਾ ਇੱਥੇ ਕਿੱਥੇ ਹੈ? ਤੇ ਜਿੰਨੀਆਂ ਪੰਗਤੀਆਂ ਨੇ ਉਹ ਸਾਡੇ ਸਮਝਣ ਦੀਆਂ ਨੇ, ਆ ਗਿਆਨ ਸਾਡੇ ਲੈਣ ਦਾ ਹੈ, ਇਹ ਤੇ ਬਹੁਤ ਨੇੜੇ ਹੈ। ਮੈਨੂੰ ਤੇ ਇੱਦਾਂ ਲੱਗਦਾ 80% ਇਹ ਬੰਦੇ ਗੁਰਬਾਣੀ ਦੇ ਜੋ ਲਿਖਿਆ ਉਹਨੂੰ ਆ ਪ੍ਰੈਕਟੀਕਲ ਕਰ ਹੀ ਰਹੇ ਆ ਪਹਿਲਾਂ ਹੀ, ਇਹਨਾਂ ਦੀ ਐਜੂਕੇਸ਼ਨ ਨਹੀਂ ਇਹਨਾਂ ਨੂੰ ਇੱਦਾਂ ਦਾ ਘੜ ਦਿੱਤਾ ਹੈ, ਇਹਨਾਂ ਦੇ ਮਾਈਂਡ ਬਣਾ ਦਿੱਤੇ ਹੈ। ਜੇ ਤੁਹਾਡੇ ਕੈਨੇਡਾ ਦਾ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਰੱਖੀਏ ਨਾ, ਨੇੜੇ ਰੱਖਣ ਦਾ ਮਤਲਬ ਹੈ ਵੀ ਜੇ ਮਿਲਾਣ ਲੱਗੀਏ, ਇੱਥੋਂ ਦਾ ਜਿਹੜਾ ਕਾਨੂੰਨ ਹੈ, ਜੋ ਮਰਿਆਦਾ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਇੱਥੇ ਬਣਦੀ ਹੈ, ਉਹ ਲਾਅ ਜਿਹੜਾ ਤੁਹਾਡੀ ਕੰਟਰੀ ਦਾ ਹੈ, ਅਮਰੀਕਾ ਦੀ ਕੰਟਰੀ ਦਾ, ਕੈਨੇਡਾ ਦੀ ਕੰਟਰੀ ਦਾ ਹੈ। ਕੈਨੇਡਾ ਵਿੱਚ ਕੋਈ ਜਾਤ ਪਾਤ ਨਹੀਂ, ਕਿਸੇ ਨੂੰ ਜਾਤ ਪਾਤ ਦੇ ਆਧਾਰ ਦੇ ਉੱਤੇ ਕੋਈ ਇੱਥੇ ਫਰਕ ਨਹੀਂ ਰੱਖਿਆ ਜਾਂਦਾ, ਪਰ ਸਾਡੇ ਇੰਡੀਆ ਦਾ ਕਾਨੂੰਨ ਸ਼ਡਿਊਲ ਕਾਸਟ ਚੱਲਦਾ ਹੈ ਨਾ ਨਾਲ ਨਾਲ। ਜੇ ਇੰਡੀਆ ਦਾ ਕਾਨੂੰਨ ਮਿਲਾਉਣਾ ਹੋਵੇ ਤੇ ਮਨੂਵਾਦੀ ਸੋਚ ਨਾਲ ਮਿਲਦਾ ਹੈ, ਜੋ ਹਿੰਦੂ ਸਿਸਟਮ ਹੈ ਸਾਡਾ, ਪਰ ਜੇ ਇੱਥੋਂ ਦਾ ਕਾਨੂੰਨ ਮਿਲਾਉਣਾ ਹੋਵੇ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਿਸਾਬ ਨਾਲ ਇੱਦਾਂ ਲੱਗਦਾ ਜਿਵੇਂ ਬਾਣੀ ਦੇ ਮੁਤਾਬਕ ਬਣਿਆ ਹੋਵੇ। ਕੋਈ ਰੰਗ ਦਾ ਫਰਕ ਨਹੀਂ, ਕੋਈ ਜਾਤ ਪਾਤ ਨਹੀਂ ਮੰਨਣੀ, ਸਾਰੀਆਂ ਚੀਜ਼ਾਂ ਜਿਹੜੀਆਂ ਹਿਊਮਨ ਸਾਈਕੀ ਨੂੰ ਪੜ੍ਹ ਕੇ ਇੱਥੋਂ ਦਾ ਕਾਨੂੰਨ ਬਣਾਇਆ ਗਿਆ, ਘਾੜਤ ਘੜੀ ਗਈ, ਹਿਊਮਨ ਸਾਈਕੀ ਨੂੰ ਸਮਝ ਕੇ ਇੱਥੋਂ ਦਾ ਲਾਅ ਬਣਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸਾਈਕੀ ਦੱਸਦੇ ਹੈ ਵੀ ਬੰਦੇ ਦਾ ਮਾਈਂਡ ਇੱਦਾਂ ਦਾ ਹੋਣਾ ਚਾਹੀਦਾ, ਲੋਭ ਨਾ ਕਰੇ, ਲਾਲਚ ਨਾ ਕਰੇ, ਖੇਰਾ ਫੇਰੀਆਂ ਨਾ ਕਰੇ, ਸੱਚ ਬੋਲੇ, ਕਾਮ ਨਾ ਵਧਣ ਦੇਵੇ, ਕੰਟਰੋਲ 'ਚ ਰੱਖੇ, ਮੋਹ 'ਚ ਨਾ ਫਸੇ, ਸਾਰੇ ਦੇ ਸਾਰੇ ਜਿਹੜੇ ਬਚਨ ਹੈ, ਇੱਦਾਂ ਲੱਗਦਾ ਹੈ ਵੀ ਸਾਡੇ ਸਤਿਗੁਰੂ ਜੀ ਦੀ ਬਾਣੀ ਦੇ ਨੇੜੇ, ਇੱਦਾਂ ਲੱਗਦਾ ਜਿਵੇਂ ਇਹਨਾਂ ਨੇ ਬਹੁਤ ਸਮਝ ਕੇ ਆਪਣਾ ਕਾਨੂੰਨ ਬਣਾਇਆ ਹੋਵੇ। ਪਾਣੀ ਖਰਾਬ ਨਹੀਂ ਹੋਣ ਦੇਣਾ। ਹੁਣ ਆਪਾਂ ਕਹੀ ਜਾਂਦੇ ਹਾਂ ਵਿਸਰ ਗਈ ਸਭ
ਤਾਤ ਪੁਰਾਈ,
ਪੜੋ ਪੜੋ,
ਵਿਸਰ ਗਈ ਸਭ ਤਾਤ ਪੁਰਾਈ, ਵਿਸਰ ਗਈ ਸਭ ਤਾਤ ਪੁਰਾਈ,
ਵਿਸਰ ਗਈ ਸਭ ਤਾਤ ਪੁਰਾਈ,
ਜਪ ਤੇ ਸਾਧ ਸੰਗਤ ਮੋਹੇ ਪਾਈ,
ਜਪ ਤੇ ਸਾਧ ਸੰਗਤ ਮੋਹੇ ਪਾਈ,
ਵਿਸਰ ਗਈ ਸਭ ਤਾਤ ਪੁਰਾਈ,
ਵਿਸਰ ਗਈ ਸਭ ਤਾਤ ਪੁਰਾਈ,
ਜਪ ਤੇ ਸਾਧ ਸੰਗਤ ਮੋਹੇ ਪਾਈ,
ਜਪ ਤੇ ਸਾਧ मोहे पाई
बिसर गई सब तात पराई
बिसर गई सब तात पराई।
देखो ना को वैरी ये भी गाई दे
ना को बेरी नहीं बेगाना
ना को बेरी नहीं बेगाना
सगल संग हम को बन आई
सगल संग जो प्रभ की नो सो भल मनेओ
एहे सुमत साधु ते पाई
एहे सुमत साधु ते पाई
बिसर गई सब तात पराई
बिसर गई सब तात पराई।
मैं बेनती की सी ना एक पिछे जी साडा पंजाबियां दा हाल ते ई है साडा हाल है भी जे ते बैठे होइए बस दे विच इंडिया फिर ते कहने भी रुक रुक क्यों जांदी है हरेक अड्डे ते क्यों रुकती है ते जे खड़े होइए बाहर फिर कहने रुकती हुई नहीं सवारियां चुक के नहीं ले जाती असी इदां ने आ जे बाहर खड़े हाँ तो फिर तो कहने रुकती क्यों नहीं तो जे बस में बैठे हाँ तो फिर कहने हरेक अड्डे ते क्यों रुकी जाती है ये साडा सुभा है जिदन असी कनेडा आना सी उदों ते कहिंदे सी वीजे क्यों नहीं खोलते सानू अंदर क्यों नहीं वड़दे ते जदों पहुँच गए कनेडा हुण पता की कहिंदे ने जारे आई हुई जांदे ने सारे ये हुण बंद क्यों नहीं करते हुण हटाओ जिदन आपां आउणा सी आपां कहिंदे सी छेती खोलो रा सारे आ जाण वी आ सानू आउण क्यों नहीं दिंदे क्यों इन्नियां रोकां लाउंदे है खोलदे क्यों नहीं बीजे हुण आपां इत्थे पहुँच गए हुण ऐ लगदा वी छेती छेती बंद कर दो सारे ही आई जांदे ने हुण ते मैं पहुँच गया बस ठीक है सारे क्यों ते पढ़दे की आ बिसर गई सब आप ना को वैरी जे अपना कनेडा हुंदा आपां वड़न दे दिंदे इन्ने जे आपां इत्थों दे ओरिजिनल हुंदे किते साडा सुभाअ इदां दा है सी किते मन्नो भावें ना मन्नो जिन्नी जैलस साडे च है इन्नी किसे च अपनी गल करदा जी जिन्ने च असी हां मैं ना पिछे एक घर ठहरिया सी टोरंटो च वो साडे प्यार वाले परिवार है तो मैं अमरीका आया होया सी पिछे 2 साल पहला वो बंदा जदों इंडिया तो आया वो एक भरा पहला कनेडा सी पी आर इंडिया तो ही पक्का वो आया ध्यान नाल सुनियो उहदी बेटी सी ना जिहड़ी छोटी जी बच्ची तकरीबन 1.5 साल दी ते उहनूं नमूनिया वगैरह हो गया इंडिया बीमार सी उहनां दी टिकट होई सी कनेडा टोरंटो आउणा सी वो कहिंदे बच्ची बीमार है करिए की कहिंदे जाना ते सानू पैना भी आपां टिकट कराई हुई है ते आपां चलीए उन्होंने बच्ची बीमार सी फोर्टीज हॉस्पिटल विच चंडीगढ़ दाखल 20,000 रुपया इंडिया लग गया डॉक्टरां दा मूंह भी नहीं वेख्या इन्हां ने नर्सां ही आउंदियां रहियां असली डॉक्टर पहुंचिया ही ना 20,000 दा बिल बन गया उत्थे वधिया प्रोफेसर सी घर वाली आप भी सोहनी जॉब करदा सी पी आर लाई ते वीजा लग गया सी टिकट कराई हुई है कहिंदे बच्ची थोड़ी ठीक लगी बच्ची नूं चुकिया जहाज दे विच ते ले आए माड़ी मोटी बीमार रही रस्ते च जदों टोरंटो पहुंचे थोड़ी ठीक जी नहीं लगी से चलो अपने भरा दे घर गए जदों भरा दे घर पहुंचे रात वेले बच्ची नूं बुखार होया बीमार हो गई सह रुकण लग गया पहली रात है कनेडा च पी आर आए सीधे लै गए होस्पिटल जदों होस्पिटल गए मेरे नाल भी फोन ते गल हुंदी रही चलो हौसला मैं दिंदा रहा कैम रहे हो ते ओ परिवार दा तकरीबन एक महीना होस्पिटल च लग्या क्योंकि उहदी छाती जाम हो गई, इन्नी इनफेक्शन हो गई, वेंटीलेटर ते भी रखना पिया, कित्थे तक वो पहुंच गई। एक महीना होस्पिटल च टरंटो रही, एक दिन का खर्चा कितना $2500, एक दिन का खर्चा $2500, ते एक महीना बच्ची नू होस्पिटल च रखिया, बाकी दवाइयां दा पा के $1,00,000 बिल बनिया। उस बंदे ने एक दिन भी कनेडा विच कम नहीं कीता पर कंट्री ने सारा बिल भरिया। आखो सतनाम, मैनू दस्या उहने कहिंदे एक रुपया भी मैं बिल नहीं भरिया, मैं कोई टैक्स नहीं सी भरिया आके, अजे मैं कम शुरू भी नहीं कीता इस कंट्री च, ते जे मैं चाहुंदा 1.5 महीने बाद मैं कहिंदे ना मेरा जी नहीं लग्या, मैं ते इंडिया वापस चले। इन्हां ने मेरे किहड़े पैसे कित्थों कढ़ने सी वापस, पर मैनू नहीं पुछया तू कौन है, PR हो के आया, ना मेरा दादा इत्थे सी ना मेरा पड़दादा इत्थे सी, पर जदों पक्का इन्हां ने कहता ते आउण सार $1,00,000 बिना किसी शर्त तो मेरी बच्ची ते लाया, मेरी धी नू ठीक कीता। कहिंदा मैनू ते ये लगदा है ये ने ना को वैरी है ना को वैरी ना है। असी ना माफ करना जी, इत्थे प्रशादा छका के ना किसी गोरे नू नगर कीर्तन ते फोटोआं पा पा के पाने, असी फूड फ्री दे रहे हैं, असी जी रोटी फ्री वेखो दे रहे हैं, जरा कि सोचो। दो रोटियां इन्ना रख के उत्ते दाल रख के ते असी गल किड्डी वड्डी करदे, पर इत्थे की है कि पुछया ही नहीं केड़ा टैक्स भरिया तू, पर $1,00,000 आउंदे ते खर्चा कंट्री करदी है। इन्हां लोकां ने सिस्टम इदां दा बनाया, इदां हाथ नहीं किसी नूं अड्डना पैंदा, अकाउंट च आउंदे है। इत्थे मेरे वर्गा $10,000 दवे ना 50 बारी कहिंदा मैनूं सरोपा दिओ, आकड़ आकड़ के तुरदा है। जे साडे वर्गे कोल हैल्प कर दे ना साडे वर्गियां दी इंडिया, ते जाके कहिंदा जी मैनूं स्पैशल मैनूं ट्रीटमेंट चाहिए। इत्थों तक भी बंदे भी एयरपोर्ट ते लैण आओ तां क्यों, क्योंकि असीं ₹10,000 साल बाद दिंदे हां। वेखो किन्ना फर्क है, अपने आप चलता है। जेड़ा लंगर का कॉन्सैप्ट है ना, लंगर का, लंगर दे विच सारा कुछ आउंदा, कल्ला प्रशादा नहीं आउंदा। मैं कहा सी लंगर वड्डा की करना चाहिदा सी सानू, जिवें अपने आप सारा कुछ चले, लंगर का कॉन्सैप्ट वड्डा हो गए, इन्ना वधिया बनाओ। कल्ला लंगर दे विच रोटी प्रशादा नहीं सी आउंदा, जिहड़ा लंगर गुरु साहब ने शुरू किया सी उहदे विच एजुकेशन भी आउंदी सी, उहदे विच दवाइयां भी आउंदियां सी, उहदे विच घर बनाउणे भी आउंदे सी, उहदे विच दरख्त लाउणे भी आउंदे सी, उहदे विच सारा कुछ आउंदा सी। जिहड़े जिहड़ा लंगर दा कॉन्सैप्ट है, हुण इत्थे तुहाडा टैक्स अपने आप ही चुप करके कट्टिया जांदा है। इदां करना ही नहीं पिया भी सरोपा दिओ आकड़ करो। वेखियो ध्यान नाल समझो, $5,000 कमाया, $700-800 अपने आप ही कटिया गया, तुहानू पता ही नहीं लगा। तो किसी बजुर्ग की अकाउंट विच अपने आप ही पहुँच गया, ना किसी नूं इदां करना पिया ना किसी नूं इदां करना पिया। आखो सतनाम,
श्री वाह,
ये सिस्टम है। कम भी होया, होया भी सारा कुछ, पर सरोपियां दी लोड़ ही नहीं पई विच। जे को होए बह दातार, जेड़ा कहिंदे दानी बन के बहिंदा है ना, तिस देन हार जानै गवार। कहिंदे देन वाला रब ते उहनूं पशु मूर्ख समझदा है, तू आकड़ काहदी करदा है, तू देन वाला कौन है। इत्थे $1,00,000 भी दिता जाएगा लोकां दे टैक्स विच्चों। वेखो प्यारिओ, कंट्री ने कितों दिता, लोगों के दिते हुए जिहड़ा $1,00,000 बच्ची ते खर्चिया कितों खर्चिया, तुहाडा दिता टैक्स खर्चिया, पर किसी नूं पता ही नहीं लगा कि बच्ची तक पहुँच रहा। तो जे आपां सीधा लख देण जांदे फिर असीं चाहुंदे भी फोटो खिचा के ते पाओ, दुनिया नूं पता ते लगे भी $1,00,000 लगे, असीं किसी गरीब की हैल्प की है। इत्थे पहुंचे हुए बंदे दी $1,00,000 हैल्प कीती कंट्री ने, पर कंट्री ने कित्थों कीती, तुहाडे दित्ते टैक्स विच्चों, चुप करके कटता ते चुप करके अकाउंट च पहुंचाता, किसे नूं पता लगी ही नहीं। ਕਿੰਨੀ ਸੋਹਣੀ ਸਿਸਟਮ, ਕਿੰਨਾ ਵਧੀਆ। ਇਹ ਸਿਸਟਮ ਨੂੰ ਅਸੀਂ ਘੜੋ, ਲੰਗਰ ਨੂੰ ਵੱਡਾ ਕਰੋ। ਮੈਂ ਇੰਡੀਆ ਵਿੱਚ ਇਹ ਗੱਲ ਬੋਲੀ ਅਤੇ ਮੇਰੇ ਵਿਰੁੱਧ ਫਤਵਾ ਜਾਰੀ ਕਰਤਾ, ਕਹਿੰਦੇ ਜੀ ਹਾਏ ਲੰਗਰ ਦੇ ਵਿਰੁੱਧ ਬੋਲਤਾ। ਮੈਂ ਕਿਹਾ ਲੰਗਰ ਨੂੰ ਵੱਡਾ ਕਰਨ ਨੂੰ ਕਿਹਾ ਕਿ ਛੋਟਾ ਕਰਨ ਨੂੰ ਕਿਹਾ? ਇਸ ਨੁਕਤਿਆਂ ਨੂੰ ਕਦੋਂ ਸਮਝਾਂਗੇ ਅਸੀਂ? ਸਾਡੇ ਵਰਗੇ ਬੰਦੇ, ਤੁਹਾਨੂੰ ਪਤਾ ਨਹੀਂ ਲੰਗਰਾਂ ਦੇ ਨਾਂ 'ਤੇ ਕਿੰਨਾ ਪੈਸਾ ਇਕੱਠਾ ਹੁੰਦਾ, ਕਿੰਨਾ ਰੱਦ ਵਿਚਾਲੇ ਖਾਧਾ ਜਾਂਦਾ, ਸਾਨੂੰ ਨਹੀਂ ਪਤਾ। ਕਿਹੜੇ ਸਿੱਖ ਨੂੰ ਨਹੀਂ ਪਤਾ ਵੀ ਲੰਗਰਾਂ ਦੇ ਨਾਂ 'ਤੇ ਜਿੰਨੀਆਂ ਬੇਈਮਾਨੀਆਂ ਹੋਈਆਂ ਇੰਨੀਆਂ ਕਿਤੇ ਨਹੀਂ ਹੋਈਆਂ। ਲੰਗਰ ਲਾਉਣਾ, ਲੰਗਰ ਲਾਉਣਾ, ਲੰਗਰ ਲਾਉਣਾ, ਲੰਗਰ ਲਾਉਣ ਵਾਲੇ ਕਹਿ ਕਹਿ ਕੇ ਆਪ ਮਹਿਲਾਂ ਵਾਲੇ ਬਣ ਗਏ ਅਤੇ ਲੋਕਾਂ ਨੂੰ ਦਾਲ ਫੁਲਕਾ ਹੀ ਛਕਾਉਂਦੇ ਰਹੇ। ਲੰਗਰ ਲਾਉਣ ਵਾਲਿਆਂ ਨੇ ਕਿਤੇ ਥੋੜ੍ਹੇ ਪਖੰਡ ਕੀਤੇ ਹੈ? ਥੋੜ੍ਹਾ ਵਿੱਚੋਂ ਖਾਧਾ? ਜਿੰਨਾ ਜੇਬਾਂ 'ਚੋਂ ਗਿਆ ਹੈ ਉਹਦਾ 10% ਖਵਾਇਆ ਨਹੀਂ, 90% ਅੱਧ 'ਚ ਹੀ ਰਹਿ ਗਿਆ। ਇਹ ਸੱਚ ਹੈ ਕਿ ਝੂਠ ਹੈ? ਸੱਚ ਹੈ। ਜ਼ਰਾ ਕੁ ਜੇ ਗੌਰ ਕਰਕੇ ਵੇਖੋਗੇ ਤਾਂ। ਪਰ ਇੱਕ ਸਿਸਟਮ ਹੀ ਬਣਾ ਦਿੱਤਾ, ਇੱਕ ਢਾਂਚਾ ਹੀ ਇੱਦਾਂ ਦਾ ਬਣਾਇਆ ਹੋਇਆ ਇਹਨਾਂ ਕੰਟਰੀਆਂ ਨੇ। ਵੰਡ ਕੇ ਛਕੋ, ਆਪਾਂ ਕਹਿੰਦੇ ਹਾਂ ਨਾ ਜੀ, ਕਿਰਤ ਕਰੋ ਅੱਗੇ ਬੋਲੋ ਜੀ, ਤਿੰਨ ਉਪਦੇਸ਼, ਕਿਰਤ ਕਰੋ, ਨਾਮ ਜਪੋ, ਤੀਜਾ
ਵੰਡ ਛਕੋ,
ਤੇ ਵੰਡ ਕੇ ਛਕੋ। ਜਿਹੜਾ ਲੱਖ ਡਾਲਰ ਕਿਸੇ ਦੀ ਬੱਚੀ 'ਤੇ ਕਰ ਦਿੱਤਾ ਖਰਚਾ, ਇਦੂ ਬੰਦਾ ਵੰਡ ਕੇ ਛਕਣਾ ਕੀ ਹੋਏਗਾ? ਇਹ ਤਾਂ ਕੰਟਰੀ ਵੀ ਸਾਰੀ ਵੰਡ ਕੇ ਛਕਦੀ ਯਾਰ। ਮੈਂ ਤਾਂ ਹੈਰਾਨ ਹੁੰਦਾ ਇੱਥੇ ਵੇਖ ਕੇ ਵੀ ਵੰਡ ਕੇ ਖਾਂਦੇ ਆ, ਤੇ ਸਾਡੇ 'ਚ ਵੰਡ ਕੇ ਛਕੋ ਵਾਲਾ ਕੋਨਸੈਪਟ ਕਿੱਥੇ? ਅਮੀਰ ਅਮੀਰ ਹੀ ਹੋਈ ਜਾਂਦਾ ਹੈ, ਗਰੀਬ ਗਰੀਬ ਹੀ ਹੋਈ ਜਾਂਦਾ ਹੈ, ਵਿਚਾਲੇ ਵਾਲਾ ਮਿਡਲ ਕਲਾਸ 'ਤੇ ਖਤਮ ਹੀ ਹੋ ਜਾਣਾ। ਉਹਨਾਂ ਵਾਲੇ ਸਮੇਂ 'ਚ ਗੱਲ ਕਰਦੇ ਸੀ ਕੱਲ੍ਹ ਵੀ ਮਿਡਲ ਕਲਾਸ 'ਤੇ ਖਤਮ ਹੀ ਹੋ ਜਾਣਾ, ਗਰੀਬ ਹੋਰ ਚੂਸਿਆ ਗਿਆ ਖੂਨ, ਅਮੀਰਾਂ ਨੂੰ ਜ਼ਮੀਨਾਂ ਵਿਕ ਜਾਣੀਆਂ, ਜਾਂ ਤਾਂ ਜ਼ਿਆਦਾ ਹੀ ਥੱਲੇ ਰਹਿ ਜਾਣਗੇ ਜਾਂ ਜ਼ਿਆਦਾ ਹੀ ਵੱਡੇ ਬਣ ਜਾਣਗੇ। ਇੰਡੀਆ ਦਾ ਹਾਲ ਤਾਂ ਇੱਦਾਂ ਦਾ ਹੈ। ਅਤੇ ਵੰਡ ਕੇ ਛਕੋ ਦੀ ਗੱਲ ਕਰਦੇ ਹਾਂ ਅਸੀਂ, ਕਹਿੰਦੇ ਹਾਂਜੀ ਛਕਦੇ ਤਾਂ ਹੈ ਆ, ਲੰਗਰ ਲਾ ਦਿੱਤਾ ਆ, ਸਾਲ ਬਾਅਦ ਲੰਗਰ ਦੇ ਵਿੱਚ ਸਾਰੇ ਇਕੱਠੇ ਬਹਿ ਕੇ ਰੋਟੀ ਖਾਂਦੇ ਹਾਂ, ਵੰਡ ਕੇ ਛਕੋ, ਹੋਰ ਕੀ ਹੁੰਦਾ? ਉਹਨਾਂ ਨੂੰ ਕੌਣ ਸਮਝਾਵੇ ਵੀ ਆਇਆ ਇੱਕ ਬੱਚੀ ਦੇ ਉੱਤੇ ਲੱਖ ਡਾਲਰ ਖਰਚ ਦਿੱਤਾ, ਮਾਂ ਪਿਓ ਭਾਵੇਂ ਕੰਮ ਕਰਨ ਨਾ ਕਰਨ ਇਹਨੂੰ ਵੰਡ ਕੇ ਛਕੋ ਕਹਿੰਦੇ ਆ। ਇੱਕ ਗਰੀਬ ਜਿਸ ਇੱਕ ਬੰਦੇ ਨੇ ਲੱਖ ਡਾਲਰ ਟੈਕਸ ਭਰਿਆ, ਇੱਕ ਬੰਦੇ ਨੇ ਆਪਣੀ ਜ਼ਿੰਦਗੀ 'ਚ 10,000 ਹੀ ਟੈਕਸ ਭਰਿਆ, ਪਰ ਦਵਾਈਆਂ ਜਦੋਂ ਐਂਬੂਲੈਂਸ ਨੂੰ ਫੋਨ ਕਰਨਾ ਦੋਨਾਂ ਦੇ ਇੱਕੋ ਜਿਹੇ ਟਾਈਮ 'ਤੇ ਪਹੁੰਚ ਜਾਂਦੀਆਂ, ਇਹਨੂੰ ਵੰਡ ਕੇ ਛਕੋ ਕਹਿੰਦੇ ਆ। ਇੱਕ ਬੰਦੇ ਨੇ ਲੱਖ ਡਾਲਰ ਭਰਿਆ, ਇੱਕ ਨੇ ਸਿਰਫ 10,000। ਸਾਰੀ ਜ਼ਿੰਦਗੀ ਇੱਕ ਬੰਦੇ ਨੇ ਕੰਮ ਕਰਕੇ ਟੈਕਸ ਇਕਾਗਰਤਾ ਬਣਾਈ ਰੱਖਣੀ ਸੀ ਕਿਹਾ, ਕਿਉਂਕਿ 9 ਵਜਣ 'ਚ ਰਹਿ ਗਏ 15 ਕੁ ਮਿੰਟ। ਬੜਾ ਸੋਹਣਾ ਬੈਠੇ ਸੀ, ਗੱਲ ਚੱਲਦੀ ਸੀ, ਸਮਝ ਲੈਣੀ ਚਾਹੀਦੀ ਸੀ, ਟਕਾ ਬਣਾਈ ਰੱਖੋ ਕਿਰਪਾ ਕਰਕੇ। ਸੁਣਿਓ ਪਿਆਰਿਓ, ਸੁਣਿਓ। ਇੱਕ ਬੰਦੇ ਨੇ ਸਾਰੀ ਜ਼ਿੰਦਗੀ ਇੱਥੇ ਕਮਾਈ ਕੀਤੀ ਹੈ, ਉਹਨੇ ਕਮਾਈ ਕਰ ਕਰਕੇ ਕਰ ਕਰਕੇ ਕਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸੋਹਣਾ ਘਰ ਬਣਾਇਆ, 40 ਸਾਲ ਦਾ ਆਇਆ ਹੈ, ਇੱਕ 40 ਸਾਲ ਦਾ ਟੈਕਸ ਭਰ ਭਰ ਕੇ ਬੈਠਾ ਹੈ, ਇੱਕ 4 ਸਾਲ ਦਾ ਪੱਕਾ ਹੋਇਆ ਹੈ, ਪਰ ਐਂਬੂਲੈਂਸ ਨੂੰ ਜਦੋਂ ਫੋਨ ਜਾਂਦਾ ਦੋਨਾਂ ਨੂੰ ਇੱਕੋ ਜਿਹੇ ਟਾਈਮ 'ਤੇ ਲੈਣ ਆਉਂਦੀ ਹੈ, ਟ੍ਰੀਟਮੈਂਟ ਇੱਕੋ ਜਿਹਾ ਹੁੰਦਾ, ਨਰਸਾਂ ਇੱਕੋ ਜਿਹੀਆਂ ਮਿਲਦੀਆਂ, ਇਹਨੂੰ ਵੰਡ ਕੇ ਛਕੋ ਕਹਿੰਦੇ ਹੈ। ਸਮਝਦੇ ਹੋ ਗੱਲ? ਵੰਡ ਕੇ ਛਕੋ ਇਹਨੂੰ ਕਹਿੰਦੇ ਹੈ, ਇਹ ਵੱਡੀ ਪੱਧਰ 'ਤੇ ਵੰਡ ਕੇ ਛਕੋ ਹੈ। ਉਦੋਂ ਮੈਨੂੰ ਲੱਗਦਾ ਵੀ ਗੁਰੂ ਨਾਨਕ ਦੇ ਉਪਦੇਸ਼ ਦੇ ਇਹ ਕੰਟਰੀ ਕਿੰਨਾ ਨੇੜੇ ਹੈ। ਅਤੇ ਮੈਂ ਇਹ ਰੌਲਾ ਤਾਂ ਪਾਉਂਦਾ, ਮੈਂ ਤੁਹਾਡੀ ਕੰਟਰੀ ਦੀਆਂ ਸਿਫਤਾਂ ਕਰਨ ਨਹੀਂ ਆਇਆ ਇੱਥੇ, ਮੈਂ ਇਹ ਕਹਿੰਦਾ ਵੀ ਅਸੀਂ ਇਹ ਚੀਜ਼ਾਂ ਇੰਡੀਆ ਵਿੱਚ ਪੰਜਾਬ ਵਿੱਚ ਕਦੋਂ ਲਾਗੂ ਕਰਾਂਗੇ, ਸਾਡੀ ਸਾਈਕੀ ਇੱਦਾਂ ਦੀ ਕਦੋਂ ਬਣੇਗੀ? ਮੈਂ ਇਹ ਕਹਿੰਦਾ ਜਿਹੜੀਆਂ ਜਿਹੜੇ ਬਚਨ ਨਾ ਕੋ ਵੈਰੀ ਨਹੀਂ ਬੇਗਾਨਾ, ਆਹ ਪੰਗਤੀਆਂ ਜਿਹੜੀਆਂ ਨੇ ਇਹ ਲਾਗੂ ਕਦੋਂ ਹੋਣਗੀਆਂ? ਹੁਣ ਤੁਸੀਂ ਸਾਰਿਆਂ ਨੇ ਪਤਾ ਕੀ ਕਹਿਣਾ, ਬਾਣੀ ਦੀਆਂ ਗੱਲਾਂ ਕਰੋ, ਸਾਡੀ ਕੰਟਰੀ ਦਾ ਤਾਂ ਸਾਨੂੰ ਪਤਾ ਹੀ ਹੈ, ਇਹ ਗੱਲ ਨੂੰ ਸਮਝਣ ਵਾਸਤੇ ਤਾਂ ਸਮਝਣਾ ਹੀ ਪੈਣਾ ਨਾ ਵੀ ਬਾਣੀ ਤਾਂ ਆਹੀ ਕਹਿੰਦੀ ਹੈ, ਨਾ ਕੋ ਵੈਰੀ ਨਹੀਂ ਬੇਗਾਨਾ। ਇਹਨੂੰ ਪ੍ਰੈਕਟੀਕਲ ਕਿੱਦਾਂ ਕੀਤਾ ਜਾਵੇ, ਇਹਨੂੰ ਪ੍ਰੈਕਟੀਕਲ ਕਿਵੇਂ ਕਰਨਾ? ਇਹ ਬਾਣੀ ਦੀ ਪੰਕਤੀ ਗਾਉਣ ਲਈ ਹੈ ਕਿ ਪ੍ਰੈਕਟੀਕਲ ਕਰਨ ਲਈ ਹੈ? ਬੋਲੋ ਜੀ, ਪ੍ਰੈਕਟੀਕਲ ਕਰਨ ਲਈ। ਤੇ ਇਹਨਾਂ ਨੇ ਕਿਵੇਂ ਕੀਤੀ ਹੈ, ਫਿਰ ਆਪਾਂ ਕਿਵੇਂ ਕਰੀਏ? ਇਸ ਟੌਪਿਕ 'ਤੇ ਗੱਲ ਹੋਣੀ ਚਾਹੀਦੀ ਹੈ। ਇਹਨਾਂ ਪੰਗਤੀਆਂ ਨੂੰ ਇਹਨਾਂ ਨੇ ਲਾਗੂ ਕਿਵੇਂ ਕੀਤਾ, ਅਸੀਂ ਕਿਵੇਂ ਕਰਨੀ ਹੈ, ਇਹ ਸੋਚੋ ਨਾ। ਹੁਣ ਆਪਾਂ ਤਾਂ ਇੰਡੀਆ ਗਾਈ ਗਏ ਸਾਰੀ ਜ਼ਿੰਦਗੀ, ਵੰਡ ਕੇ ਛਕੋ ਵੰਡ ਕੇ ਛਕੋ ਵੰਡ ਕੇ ਛਕੋ ਵੰਡ ਕੇ ਛਕੋ, ਕਹਿੰਦੇ ਛਕਿਆ, ਕਹਿੰਦੇ ਹਾਂ ਦਾਲ ਰੋਟੀ ਖੀਰ ਕੜਾਹ ਪ੍ਰਸ਼ਾਦ ਵੰਡ ਕੇ ਤਾਂ ਛਕਦੇ ਹਾਂ, ਪਰ ਜਦੋਂ ਇਹਨੂੰ ਵੇਖਦੇ ਹਾਂ ਫਿਰ ਲੱਗਦਾ ਵੀ ਨਹੀਂ ਯਾਰ, ਇੱਥੇ ਤਾਂ ਦਵਾਈ ਵੀ ਵੰਡ ਗਈ ਹੈ, ਇੱਥੇ ਤਾਂ ਨਰਸਾਂ ਵੀ ਇੱਕੋ ਜਿੰਨੀਆਂ ਆ ਰਹੀਆਂ ਘਰਾਂ 'ਚ, ਇੱਕ 40 ਸਾਲ ਦਾ ਇੱਕ 4 ਸਾਲ ਦਾ, ਇੱਕ ਕੱਲ੍ਹ ਪੱਕਾ ਹੋਇਆ, ਇੱਕ 40 ਸਾਲ ਦਾ ਰਹਿੰਦਾ ਬੰਦਾ, ਇੱਕ ਇੱਥੇ ਦਾ ਮੋਰਨ, ਇੱਕ ਇੱਥੇ ਜੰਮਿਆ 80 ਸਾਲ ਦਾ, ਉਹਦੇ ਘਰ ਵੀ ਨਰਸ ਬਰਾਬਰੀ ਆਉਂਦੀ ਹੈ, ਇੱਕ ਭਾਈ 4 ਸਾਲ ਦਾ ਉਹਦੇ ਵੀ ਨਰਸ ਘਰ ਬਰਾਬਰੀ ਆਉਂਦੀ। ਵੇਖੋ ਕਮਾਲ ਦੀ ਗੱਲ, ਵੰਡ ਕੇ ਛਕੋ ਇਹਨੂੰ ਕਹਿੰਦੇ ਆ, ਇਹਨਾਂ ਨੇ ਵੰਡ ਕੇ ਛਕੋ ਨੂੰ ਬਹੁਤ ਵੱਡਾ ਕਰ ਲਿਆ। ਇਹ ਕਹਿੰਦੇ ਆ
ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ,
ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ,
ਸਗਲ ਸੰਗ ਹਮਕੋ ਬਣ ਆਈ, ਸਗਲ ਸੰਗ ਹਮਕੋ ਬਣ ਆਈ,
ਸਗਲ ਸੰਗ ਹਮਕੋ ਬਣ ਆਈ, ਸਗਲ ਸੰਗ ਹਮਕੋ ਬਣ ਆਈ,
ਸਗਲ ਸੰਗ ਹਮਕੋ ਬਣ ਆਈ, ਸਗਲ ਸੰਗ ਹਮਕੋ ਬਣ ਆਈ,
ਸਗਲ ਸੰਗ ਹਮਕੋ ਬਣ ਆਈ, ਸਗਲ ਸੰਗ ਹਮਕੋ ਬਣ ਆਈ,
ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ,
ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ।
ਇਹ ਕਨਸੈਪਟ ਹੈ ਜਿਹੜਾ ਆਹ ਪੰਗਤੀ ਨੂੰ ਕਿੱਡਾ ਵੱਡਾ ਕਰ ਲਿਆ, ਲਾਗੂ ਕਰ ਲਿਆ ਨਾ। ਅਸੀਂ ਕਿੱਥੇ ਕੀਤੀ ਇਸ ਤੇ, ਗਾਇਆ ਸਾਡੇ ਵਰਗਿਆਂ ਨੇ ਢੋਲਕੀਆਂ ਪਾੜਤੀਆਂ ਗਾ ਗਾ ਕੇ, ਪਰ ਇਹ ਲਾਗੂ ਕੀਤਾ ਤੇ ਲੋੜ ਕਾਹਦੀ ਹੈ ਜੀ। ਗਾਉਣਾ ਚੰਗਾ ਹੈ, ਪੜ੍ਹਨਾ ਚੰਗਾ ਹੈ, ਇੱਦਾਂ ਬਹਿ ਕੇ ਪੜ੍ਹੋ, ਪਰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹ ਪੜ੍ਹ ਕੇ ਤੇ 300 ਸਾਲ ਲੰਘਾ ਤੇ, ਹੁਣ ਇਹਨੂੰ ਲਾਗੂ ਵੀ ਕਰਨਾ ਸ਼ੁਰੂ ਕਰੀਏ। ਇਹ ਸਿਰਫ ਪੜ੍ਹਨ ਵਾਸਤੇ ਨਹੀਂ, ਇਹ ਕਾਹਦੇ ਵਾਸਤੇ ਹੈ ਜੀ, ਲਾਗੂ ਕਰਨ ਵਾਸਤੇ, ਪ੍ਰੈਕਟੀਕਲ ਕਰਨ ਵਾਸਤੇ। ਇਹ ਵਿਖਾਉਣਾ ਪੈਣਾ ਹੈ, ਇਹ ਲਾਗੂ ਕਰਨਾ ਪੈਣਾ। ਤਾਂ ਕਰਕੇ ਜਦੋਂ ਅਸੀਂ ਇਸ ਸੱਚ ਨਾਲੋਂ ਟੁੱਟਾਂਗੇ, ਜੇ ਜ਼ਿੰਦਗੀ 'ਚ ਲਾਗੂ ਨਹੀਂ ਕੀਤੇ ਗੁਰੂ ਦੇ ਬਚਨ, ਤਾਂ ਫਿਰ ਹਾਲ ਬੁਰਾ ਹੀ ਹੋਣਾ। ਫਿਰ ਹਰ ਵਿਸਰਤ ਸਦਾ ਖੁਆਰੀ, ਸੱਚਾ ਗਿਆਨ ਭੁੱਲ ਗਿਆ ਖੁਆਰ ਹੋਵਾਂਗੇ, ਰੱਬ ਭੁੱਲ ਗਿਆ ਰੱਬ ਦਾ ਗਿਆਨ ਭੁੱਲ ਗਿਆ ਤੇ ਖੁਆਰ ਹੋਵਾਂਗੇ। ਤਾਂ ਕੋ ਧੋਖਾ ਕਹਾਂ ਵਿਆਪੈ ਜਾਕੋ ਓਟ
ਤੁਹਾਰੀ।
ਮਾਇਆ ਕਹਿੰਦੇ ਧੋਖਾ ਨਹੀਂ ਕਰ ਸਕਦੀ ਉਹਦੇ ਨਾਲ, ਜਿਹਦਾ ਮਨ ਸੱਚ ਨਾਲ ਗਿਆਨ ਨਾਲ ਜੁੜਿਆ ਹੋਵੇ ਉਹ ਧੋਖੇ 'ਚ ਫਸਦਾ ਹੀ ਨਹੀਂ ਕਿਤੇ, ਮਟੀਰੀਅਲਿਜ਼ਮ ਵਿੱਚ ਫਸਦਾ ਹੀ ਨਹੀਂ, ਉਹਦੀ ਸੁਰਤ ਫਸਦੀ ਨਹੀਂ ਕਿਤੇ। ਇਸੇ ਤਰ੍ਹਾਂ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਜਿਹੜਾ ਸਿਮਰਨ ਤੋਂ ਵਾਂਝਾ, ਮਤਲਬ ਜਿਹੜਾ ਬੰਦਾ ਸਮਝ ਤੋਂ ਵਾਂਝਾ ਹੈ, ਜਿਹੜਾ ਬੰਦਾ ਨਾਮ ਉਹਦੀ ਹੋਂਦ, ਉਹਦਾ ਗਿਆਨ, ਉਹਦੇ ਨਿਯਮ ਉਹਨਾਂ ਤੋਂ ਵਾਂਝਾ ਹੈ, ਜਿਹੜਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਕਹਿੰਦੇ ਸੱਪ ਵਾਂਗੂ ਉਮਰ ਭੋਗਦਾ, ਵਿਸ ਘੋਲਦਾ, ਜਿਹਰੀ ਬਣਿਆ ਫਿਰਦਾ, ਅੰਦਰੋਂ ਤੜਫਦਾ ਹੈ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਰਾਜਾ ਵੀ ਵੱਡੇ ਤੋਂ ਵੱਡਾ ਬਣ ਜੇ, ਨਵਾਂ ਖੰਡਾਂ ਵਿੱਚ ਰਾਜ ਹੋ ਜੇ ਭਾਵੇਂ ਉਹਦਾ, ਪਰ ਅਖੀਰ ਨੂੰ ਇਹੋ ਜਿਹੇ ਬੰਦੇ ਹਾਰ ਕੇ ਜਾਂਦੇ ਆ, ਕਿਉਂਕਿ ਸਮਝ ਤੇ ਹੈ ਨਹੀਂ। ਰਾਜਾ ਵੀ ਬਣ ਗਿਆ ਫਿਰ ਕੀ ਹੋਊ, ਵੱਡੇ ਵੱਡੇ ਮਹਿਲਾਂ ਵਾਲਾ ਬਣ ਗਿਆ ਫਿਰ ਕੀ ਹੋ। ਤੇ ਗੁਣ ਨਿਧਾਨ ਗੁਣ ਤਿੰਨੀ ਗਾਏ, ਗੁਣੀ ਨਿਧਾਨ ਮਾਲਕ ਦੇ ਗੁਣ ਉਹੀ ਗਾਉਂਦੇ ਹੈ, ਜਾ ਕੋ ਕਿਰਪਾ ਧਾਰੀ ਸੋ ਸੁਖੀ ਆ, ਧਨ ਉਸ ਜਨਮਾ ਨਾਨਕ ਇਸ ਬਲਿਹਾਰ। ਉਹਦੇ ਤੋਂ ਬਲਿਹਾਰ ਜਾਈਏ, ਉਹ ਸੁਖੀ ਹੈ ਜਿਹਨੇ ਗੁਣਾਂ ਨੂੰ ਗਾਇਆ। ਗੁਣਾਂ ਨੂੰ ਗਾਉਣਾ, ਗੁਣਾਂ ਨੂੰ ਜਿਉਣਾ ਹੁੰਦਾ ਹੈ। ਮੈਂ ਫਿਰ ਬੇਨਤੀ ਕਰਦਾ, ਇੱਥੇ ਲਿਖਿਆ ਜੀ ਬਾਣੀ ਵਿੱਚ ਗੁਣ ਨਿਧਾਨ ਗੁਣ ਤਿੰਨ ਹੀ
ਗਾਏ
ਗਾਏ ਜਾ ਕੋ ਕਿਰਪਾ ਜਿਹਦੇ ਤੇ ਰੱਬ ਕਿਰਪਾ ਕਰਦਾ ਉਹੀ ਗੁਣ ਗਾਉਂਦੇ ਹੈ ਪਰ ਇਸ ਹਿਸਾਬ ਨਾਲ ਜੇ ਏਦਾਂ ਗੁਣ ਗਾਉਣੇ ਆ ਫਿਰ ਅਸੀਂ ਤੇ ਇੱਕ ਨੰਬਰ ਤੇ ਆਵਾਂਗੇ ਆਪਾਂ ਤੇ ਦਿਨ ਰਾਤ ਹੀ ਗਾਉਂਦੇ ਹਾਂ ਸਟੇਜਾਂ ਤੇ ਗਾਉਣਾ ਕੰਮ ਹੀ ਗਾਉਣ ਦਾ ਜਿਹਦੀ ਜੋਬ ਹੀ ਗਾਉਣ ਦੀ ਹੈ ਉਹ ਤੇ ਆਏਗਾ ਹੀ ਇੱਕ ਨੰਬਰ ਤੇ ਗੁਣ ਗਾਉਣੇ ਜੀਵ ਨਾਲ ਚੰਗੀ ਗੱਲ ਹੈ ਪਰ ਗੁਣਾਂ ਨੂੰ ਜਿਉਣਾ ਅਸਲ ਵਿੱਚ ਗੁਣ ਗਾਉਣਾ ਹੁੰਦਾ ਹੈ ਰੱਬ ਜੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣਾ ਗੁਰਬਾਣੀ ਦੇ ਗੁਣਾਂ ਨੂੰ ਪ੍ਰੈਕਟੀਕਲ ਕਰਨਾ ਗੁਣ ਗਾਉਣਾ ਹੈ ਲਾਗੂ ਕਰਨਾ ਜੀਵ ਨਾਲ ਗੁਣ ਗਾਉਣਾ ਤੇ ਚੰਗਾ ਸਾਰੇ ਗਾਉਂਦੇ ਹੀ ਆਪਾਂ ਰਲ ਮਿਲ ਕੇ ਗਾ ਲਿਆ ਕਰੋ ਪਰ ਜ਼ਿੰਦਗੀ 'ਚ ਲਾਗੂ ਕਰਾਂਗੇ ਅਸਲ ਗੁਣ ਗਾਉਣਾ ਇਹਨੂੰ ਕਹਿੰਦੇ ਹੈ ਗੁਣ ਨਿਧਾਨ ਗੁਣੀ ਨਿਧਾਨ ਪਰਮਾਤਮਾ ਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਉਹਨਾਂ ਨੇ ਗਾਏ ਹੈ ਜਾ ਕੋ ਕਿਰਪਾ ਧਾਰੀ ਜਿਹਦੇ ਤੇ ਰੱਬ ਜੀ ਨੇ ਮਿਹਰ ਕੀਤੀ ਹੈ ਸੋ ਸੁਖੀ ਆ ਉਹ ਸੁਖੀ ਹੈ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੇ ਜਾਈਏ ਉਹਨਾਂ ਤੋਂ ਜਿਨ੍ਹਾਂ ਨੇ ਗੁਣਾਂ ਨੂੰ ਜਿਉਣਾ ਸਿੱਖ ਲਿਆ ਜਿਨ੍ਹਾਂ ਨੇ ਰੱਬ ਦੇ ਗੁਣਾਂ ਨੂੰ ਜ਼ਿੰਦਗੀ 'ਚ ਲਾਗੂ ਕਰ ਲਿਆ ਤਾਂ ਕਰਕੇ ਜੈ ਤਨ ਬਾਣੀ
ਵਿਸਰ ਜਾਏ
ਜਿਹੜਾ ਵਿਸਰ ਗਿਆ ਜਿਹੜਾ ਸੱਚ ਨਾਲੋਂ ਟੁੱਟਿਆ ਹੋਇਆ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਕਹਿੰਦੇ ਅੰਦਰੋਂ ਉਹਨਾਂ ਦਾ ਇੱਦਾਂ ਹਾਲ ਹੈ ਜਿਵੇਂ ਪੱਕੇ ਰੋਗੀ ਵਿਲਕਦੇ ਆ ਜਿਹੜੇ ਸੱਚ ਨਾਲੋਂ ਗੁਣਾਂ ਨਾਲੋਂ ਗਿਆਨ ਨਾਲੋਂ ਟੁੱਟੇ ਹੋਏ ਲੋਕ ਹੈ ਕਹਿੰਦੇ ਵਿਲਕਦੇ ਆ ਜਿਵੇਂ ਪੱਕੇ ਰੋਗੀ ਵਿਲਕਦੇ ਆ ਤੇ ਅੰਦਰੋਂ ਕਿਵੇਂ ਤੜਫਦੇ ਆ ਜੀਓ ਤਪਤ ਹੈ ਬਾਹਰੋ ਬਾਲ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ
ਰੋਗੀ ਵਿਲ ਜਾਏ
ਇਤਿਹਾਸ ਵਿੱਚ ਆਉਂਦਾ ਹੈ ਕਿ ਖਾਈ ਪਿੰਡ ਦੇ ਰਹਿਣ ਵਾਲਾ ਸੀ ਇੱਕ ਭਾਈ ਪ੍ਰੇਮਾ ਉਹਨੂੰ ਹੋਇਆ ਜੀ ਕੋੜ ਪੈਸਾ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਉਹਨੇ ਪਰਵਾਹ ਹੀ ਨਹੀਂ ਕੀਤੀ ਅਮੀਰੀ ਬਥੇਰੀ ਹੈ ਪੈਸਾ ਬਹੁਤ ਜ਼ਿਆਦਾ ਹੈ ਜਵਾਨੀ ਹੈ ਜਵਾਨੀ ਅਤੇ ਪੈਸਾ ਦੋ ਚੀਜ਼ਾਂ ਹੋਣ ਗਿਆਨ ਨਾ ਹੋਵੇ ਤਾਂ ਬੰਦੇ ਦਾ ਵਿਗੜਨ ਲੱਗਿਆਂ ਪਤਾ ਹੀ ਨਹੀਂ ਲੱਗਦਾ ਵਕਾਰ ਕਦੋਂ ਹਾਵੀ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਫਿਰ ਸੁਣੋ ਜਵਾਨੀ ਹੋਵੇ ਪੈਸਾ ਹੋਵੇ ਤਾਂ ਵਕਾਰਾਂ ਨੂੰ ਸੱਦਣ ਦੀ ਲੋੜ ਨਹੀਂ ਪਈ ਪੈਸਾ ਵੀ ਹੋਵੇ ਤੇ ਜਵਾਨੀ ਵੀ ਹੋਵੇ ਆਪੇ ਹੀ ਬੰਦਾ ਦੂਜੇ ਪਾਸੇ ਚਲਿਆ ਜਾਂਦਾ ਜੇ ਗਿਆਨ ਨਾ ਹੋਇਆ ਸਮਝ ਨਾ ਹੋਈ ਪੈਸਾ ਬੜਾ ਹੈ ਚੌਧਰੀਆਂ ਦਾ ਮੁੰਡਾ ਹੈ ਚੌਧਰੀ ਹੈ ਮਾਂ ਪਿਓ ਨੇ ਸਮਝਾਇਆ ਕਿਸੇ ਦੀ ਨਹੀਂ ਮੰਨੀ ਸਮਝਿਆ ਨਹੀਂ ਮਾਂ ਨੇ ਸਮਝਾਇਆ ਪਿਓ ਨੇ ਸਮਝਾਇਆ ਸਮਝਿਆ ਨਹੀਂ ਤੇ ਵਿਗੜਦਾ ਜੀਵਨ ਜਿਹੜਾ ਸੀ ਨਰਕ ਬਣ ਗਿਆ ਯਾਰਾਂ ਬੇਲੀਆਂ ਦੇ ਵਿੱਚ ਖਾਣਾ ਪੀਣਾ ਇਹੀ ਕੁਛ ਰਹਿ ਗਿਆ ਮਾਂ ਪਿਓ ਸਿਆਣੇ ਸਮਝਾਉਂਦੇ ਆ ਕਿਸੇ ਦੀ ਇੱਕ ਨਹੀਂ ਮੰਨਦਾ ਲੱਗਦੀ ਨਹੀਂ ਇੱਕ ਦਿਨ ਆਪਣੇ ਘਰ ਵਿੱਚ ਪਿਆ ਤੇ ਸਰੀਰ ਆਪਣੇ ਆਪ ਹੀ ਜਿਵੇਂ ਸਾਉਣ ਭਾਦੋਂ ਦੇ ਮੌਸਮ ਦੇ ਵਿੱਚ ਫੁੱਟਾਂ ਪਾਟ ਜਾਂਦੀਆਂ ਕਹਿੰਦੇ ਸਰੀਰ ਪਾਟ ਗਿਆ ਵੈਦ ਸੱਦੇ ਵੱਡੇ ਵੱਡੇ ਉਹ ਕਹਿਣ ਲੱਗੇ ਇਹਨੂੰ ਹੋਇਆ ਜੀ ਕੋੜ ਸ਼ਰਾਬਾਂ ਪੀਂਦਾ ਨਸ਼ੇ ਕਰਦਾ ਹੈ ਦੋ ਤਿੰਨ ਨਸ਼ੇ ਇੱਦਾਂ ਦੇ ਕਰ ਲਏ ਜਿਹਦੇ ਕਰਕੇ ਇਹਦੇ ਸਰੀਰ ਵਿੱਚ ਐਸੀ ਇਨਫੈਕਸ਼ਨ ਜਿਵੇਂ ਹੋ ਜਾਂਦੀ ਹੈ ਇਹਦਾ ਸਰੀਰ ਹੀ ਪਾਟ ਗਿਆ ਕੋੜ ਹੋ ਗਿਆ ਇਹਦਾ ਇਲਾਜ ਕਹਿੰਦੇ ਕੋਈ ਨਹੀਂ ਪਰਿਵਾਰ ਵਾਲੇ ਕਹਿੰਦੇ ਸਮਝਾਉਂਦੇ ਬਹੁਤ ਰਹੇ ਹਾਂ ਸਮਝਿਆ ਨਹੀਂ ਕੋਸ਼ਿਸ਼ ਬਹੁਤ ਕੀਤੀ ਹੈ ਹੁਣ ਕਰੀਏ ਕਿ ਉਹ ਕਹਿੰਦੇ ਛੇਤੀ ਛੇਤੀ ਇਹਨੂੰ ਇਸ ਪਿੰਡ 'ਚੋਂ ਬਾਹਰ ਕੱਢੋ ਬਾਹਰ ਬਣਾਓ ਛੱਪਰ ਉੱਥੇ ਬਾਹਰ ਇਹਨੂੰ ਛੱਡ ਕੇ ਆਓ ਜੇ ਇਹਦੀ ਹਵਾ ਵੀ ਲੱਗ ਗਈ ਨਾ ਕਿਸੇ ਨੂੰ ਇਹਦੇ ਸਰੀਰ ਨਾਲ ਹਵਾ ਟੱਚ ਕਰਕੇ ਦੂਜੇ ਨੂੰ ਲੱਗੀ ਉਹਨੂੰ ਕੋੜ ਹੋ ਜਾਣਾ ਇਨਫੈਕਸ਼ਨ ਫੈਲ ਜਾਣੀ ਲਾਗ ਦੀ ਬਿਮਾਰੀ ਛੂਤ ਦੀ ਬਿਮਾਰੀ ਹੈ ਮਾਂ ਪਿਓ ਚਾਹੁੰਦੇ ਨਹੀਂ ਪਰ ਕਰਨ ਕੀ ਹੁਣ ਜਦੋਂ ਹੋ ਹੀ ਇੱਦਾਂ ਦਾ ਹਾਲ ਗਿਆ ਜਿਵੇਂ ਲਾਸ਼ ਨੂੰ ਚੁੱਕਦੇ ਹੈ ਇੱਦਾਂ ਕਹਿੰਦੇ ਚਾਦਰ ਦੇ ਵਿੱਚ ਹੀ ਚੁੱਕ ਕੇ ਹੱਥ ਨਹੀਂ ਲਾਇਆ ਪ੍ਰੇਮੇ ਨੂੰ ਕਿਸੇ ਨੇ ਪ੍ਰੇਮਾ ਨਾਮ ਹੈ, ਚੁੱਕ ਕੇ ਉਹਨੂੰ ਪਿੰਡ ਤੋਂ ਬਾਹਰ ਛੱਡ ਆਏ। ਇੱਕ ਠੂਠਾ ਰੱਖ ਆਏ ਉੱਥੇ ਨੇੜੇ, ਵਿੱਚ ਕੋਈ ਜਾਂਦਾ ਚੌਲ ਰੋਟੀ ਜੋ ਪਾਇਆ ਹੁੰਦਾ ਹੈ ਖਾ ਲੈਂਦਾ, ਹੱਥ ਵੀ ਕੰਮ ਨਹੀਂ ਕਰਦੇ, ਮੂੰਹ ਨਾਲ ਮੂੰਹ ਪਾ ਕੇ ਠੂਠੇ ਜਿਵੇਂ ਕੁੱਤਾ ਖਾਂਦਾ ਹੈ ਇੱਦਾਂ ਖਾਇਆ ਕਰੇ। ਸਮਝਣ ਵੇਲੇ ਸਮਝਿਆ ਨਹੀਂ, ਹੁਣ ਹਾਲ ਬੜਾ ਬੁਰਾ। ਜਿਸ ਵੇਲੇ ਸਮਝਾਉਣ ਵਾਲੇ ਸਮਝਾਉਂਦੇ ਰਹੇ ਉਦੋਂ ਸਮਝਿਆ ਨਹੀਂ। ਜਿਹੜਾ ਬੰਦਾ ਗਿਆਨ ਨਾਲੋਂ ਟੁੱਟਦਾ ਉਹ ਖੁਆਰ ਹੁੰਦਾ ਹੈ, ਅਕਲ ਨਾਲੋਂ ਟੁੱਟ ਕੇ, ਸਮਝ ਨਾਲੋਂ ਟੁੱਟ ਕੇ, ਗਿਆਨ ਨਾਲੋਂ ਟੁੱਟ ਕੇ ਜ਼ਿੰਦਗੀ ਜਿਉਵਾਂਗੇ। ਖਸਮ ਵਸਾਰ ਕੀਏ ਰਸ ਭੋਗ, ਰਸਾਂ ਭੋਗਾਂ ਵਿੱਚ ਪਵਾਂਗੇ। ਜੇ ਵਿਕਾਰ ਸਾਡੇ 'ਤੇ ਹਾਵੀ ਹੋਣਗੇ, ਚਸਕੇ ਸਾਡੇ 'ਤੇ ਹਾਵੀ ਹੋਣਗੇ, ਭੈੜੀਆਂ ਆਦਤਾਂ ਸਾਡੇ 'ਤੇ ਹਾਵੀ ਹੋਣਗੀਆਂ, ਫਿਰ ਕੀ ਹੋਏਗਾ? ਖਸਮ ਵਸਾਰ, ਗਿਆਨ ਨੂੰ ਵਸਾਰ ਦਿੱਤਾ, ਪਰਮਾਤਮਾ ਨੂੰ ਵਸਾਰ ਦਿੱਤਾ, ਗਿਆਨ ਲਿਆ ਨਾ ਅਕਲ ਲਈ ਨਾ ਜ਼ਿੰਦਗੀ, ਰੱਬ ਨੂੰ ਵਸਾਰ ਕੇ ਜਿਉਵਾਂਗੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ
ਰੋਗ
ਰੋਗ, ਮਨ ਅੰਧੇ ਕੋ ਮਿਲੈ
ਸਜਾਏ,
ਵੈਦ ਨਾ ਭੋਲੇ
ਦਾਰੂ ਲਾਏ।
ਇਹਦਾ ਇਲਾਜ ਫਿਰ ਵੈਦਾਂ ਕੋਲ ਨਹੀਂ।
ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ।
ਗਿਆਨ ਸਮਝਿਓ, ਨਾਮ ਨੂੰ ਅਰਥ, ਨਾਮ ਦਾ ਅਰਥ ਗਿਆਨ ਲੈਣਾ, ਸਮਝ ਲੈਣਾ, ਨਾਮ ਦਾ ਅਰਥ ਗਿਆਨ ਹੈ। ਕਿਉਂਕਿ ਇਹ ਟੌਪਿਕ ਦੇ ਉੱਤੇ 10 ਮਿੰਟ ਘੱਟ ਤੋਂ ਘੱਟ ਲੱਗਣੇ ਚਾਹੀਦੇ ਹੈ। ਨਾਮ ਸਿਰਫ ਇਹਨੂੰ ਹੀ ਨਹੀਂ ਕਹਿੰਦੇ ਕਿ ਵਾਹਿਗੁਰੂ, ਮੈਂ ਵੀ ਆਪਾਂ ਸ਼ੁਰੂ 'ਚ ਕੀਤਾ ਹੀ ਹੈ ਵਾਹਿਗੁਰੂ 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 ਵਾ, ਇਹ ਨਾਮ ਨਹੀਂ ਗੱਲਾਂ। ਸਭ ਤੇ ਉੱਤਮ ਹਰ ਕੀ ਕਥਾ, ਕਥਾ ਨੂੰ ਦੂਜੀ ਪੰਕਤੀ 'ਚ ਕੀ ਲਿਖਿਆ? ਨਾਮ ਸੁਨਤ ਦਰਦ ਦੁੱਖ ਲਥਾ। ਗਿਆਨ ਲੈਣਾ, ਨਾਮ ਲੈਣਾ। ਫਿਰ ਸੁਣੋ, ਤੀਰਥ ਨਾਵਣ ਜਾਓ, ਤੀਰਥ
ਨਾਮ ਹੈ,
ਨਾਮ ਹੈ, ਇਸੇ ਨਾਮ ਨੂੰ ਕੀ ਕਿਹਾ? ਤੀਰਥ ਸ਼ਬਦ ਵਿਚਾਰ, ਅੰਤਰ
ਗਿਆਨ ਹੈ,
ਨਾਮ ਹੀ ਗਿਆਨ, ਗਿਆਨ ਹੀ ਨਾਮ। ਤਾਂ ਕਰਕੇ ਨਾਮ ਤੋਂ ਬਿਨਾਂ ਜਿਹੜਾ ਪਿੰਨ ਨਾ ਖਾਣਾ ਹੈ, ਜਿਵੇਂ ਕੁੱਤਾ ਜੂਠਣ ਵਿੱਚ ਮੂੰਹ ਪਾਉਂਦਾ ਹੈ, ਕਹਿੰਦੇ ਉਹ ਹਾਲ ਹੈ। ਗਿਆਨ ਬਿਨਾਂ ਕੁੱਤਿਆਂ ਵਾਲੀ ਜ਼ਿੰਦਗੀ ਜਿਉਂਦੇ ਹਾਂ, ਅਕਲ ਬਿਨਾਂ ਕਹਿੰਦੇ ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦੇ। ਸਾਡੇ ਲਈ ਗਿਆਨ ਬੜਾ ਜ਼ਰੂਰੀ ਹੈ। ਬੋਲੋ ਜੀ, ਗਿਆਨ ਬੜਾ
ਜ਼ਰੂਰੀ ਹੈ।
ਤੇ ਗਿਆਨ ਸਾਡਾ ਕੀ ਹੈ? ਗੁਰੂ ਸਾਨੂੰ ਲੜਕਾ ਦੇ ਲਾਇਆ ਜੀ, ਗਿਆਨ ਦੇ। ਤੇ ਲੜ ਨਹੀਂ ਛੱਡਣਾ ਕਦੇ ਗਿਆਨ ਦਾ, ਸਮਝ ਦਾ ਲੜ ਨਾ ਛੱਡੀ ਕਦੇ, ਗਿਆਨ ਦੇ ਲੜ ਲੱਗਿਆ ਰਹੀ। ਲੜ ਲੱਗਣਾ ਕੀ ਹੈ? ਸੁਰਤ ਦਾ, ਗੁਰੂ ਦੇ ਬਚਨਾਂ ਦੇ ਮਗਰ ਚੱਲਣਾ। ਸਾਡੀ ਸੁਰਤ ਗੁਰੂ ਦੇ ਬਚਨ ਫੜੇ, ਪੱਲੇ ਲੱਗਣਾ ਇਹਨੂੰ ਕਹਿੰਦੇ ਹੈ, ਪੱਲੇ ਲੱਗਣਾ ਇਹਨੂੰ ਕਹਿੰਦੇ ਹੈ ਜੀ। ਆ ਵੇਖੋ ਨਾ, ਪੱਲੇ ਵਾਲਾ ਸ਼ਬਦ ਆਪਾਂ ਪੜ੍ਹਦੇ ਹਾਂ, ਜਰਾ ਪੜ੍ਹਿਓ ਜਰਾ ਫਟਾਫਟ।
ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋੜਿਆ, ਹੱਬ ਕਿਜ ਤਿਆਗੀ, ਹੱਬੇ ਸਾਤ ਕੁੜਾਵੇ ਡਿੱਠੇ, ਤੋਂ ਪੱਲੇ ਤੇ ਡੈ ਲਾਗੀ।
ਔਰਤ ਮਰਦ ਦਾ ਵਿਆਹ ਹੀ ਨਹੀਂ ਹੋ ਰਿਹਾ ਹੁੰਦਾ, ਸੁਰਤ ਦਾ ਗਿਆਨ ਨਾਲ ਵਿਆਹ ਹੋਵੇ, ਇਹ ਲਾਵਾਂ ਹੈ ਰੱਬ ਨਾਲ। ਰੱਬ ਮਤਲਬ ਸੱਚਾ ਗਿਆਨ, ਸਤਿਗੁਰੂ। ਸਤਿਗੁਰੂ ਤੇ ਰੱਬ ਇੱਕੋ ਹੀ ਚੀਜ਼ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਪਰਮਾਤਮਾ ਤੇ ਸਤਿਗੁਰੂ ਇੱਕੋ ਹੀ ਚੀਜ਼ ਹੈ। ਬੇਨਤੀ ਨੂੰ ਸੁਣਿਓ, ਵਿਆਹ ਕਿਹਦੇ ਨਾਲ ਹੋਣਾ ਚਾਹੀਦਾ ਹੈ? ਵਿਆਹ ਹੋਆ ਮੇਰੇ ਗੁਰਮੁਖੇ
ਹਰ ਪਾਏ।
ਹੁਣ ਕੀ ਹੋ ਗਿਆ? ਅਗਿਆਨ ਅੰਧੇਰਾ
ਕੱਟਿਆ
ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਜਦੋਂ ਮੇਰੀ ਸੁਰਤ ਵਿੱਚ ਗਿਆਨ ਆਇਆ ਤੇ ਮੇਰਾ ਵਿਆਹ ਹੋ ਗਿਆ ਗੁਰੂ ਨਾਲ। ਸੁਰਤ ਦਾ ਵਿਆਹ, ਮੇਲ ਹੋਣਾ, ਵਿਆਹ ਹੋਣਾ, ਸਮਝ ਆ ਗਿਆ। ਕਹਿੰਦੇ ਪ੍ਰੇਮੇ ਨੇ ਨਾ ਮਾਂ ਪਿਓ ਦੀ ਗੱਲ ਮੰਨੀ ਨਹੀਂ ਸੀ, ਜਿਵੇਂ ਲਾਸ਼ ਨੂੰ ਚੁੱਕ ਕੇ ਸੁੱਟ ਕੇ ਆਈਦਾ ਹੈ, ਇੱਦਾਂ ਸੁੱਟ ਆਏ, ਇੱਦਾਂ ਖਾਂਦਾ ਜਿਵੇਂ ਕੁੱਤਾ ਮੂੰਹ ਪਾਉਂਦਾ ਹੈ, ਕੁੱਤੇ ਵਾਂਗੂ। ਇੱਕ ਸਾਲ ਲੰਘਿਆ, ਡੇਢ ਸਾਲ ਲੰਘਿਆ, ਬਦਬੂ ਆਉਂਦੀ ਕੋਲੋਂ ਲੰਘਦਾ ਕੋਈ, ਹਾਲ ਬਹੁਤ ਬੁਰਾ ਹੈ। ਜੀਉ ਤਪਤ ਹੈ ਬਾਹਰੋਂ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜਿਉ ਪੱਕਾ ਜੋ ਕੀ ਮਿਲ ਲਾਏ, ਜਿਉ ਪੱਕਾ ਜੋ ਕੀ ਮਿਲ ਲਾਏ,
ਜਿਉ ਪੱਕਾ ਜੋ ਕੀ ਮਿਲ ਲਾਏ, ਜਿਉ ਪੱਕਾ ਜੋ ਕੀ ਮਿਲ ਲਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਬਾਣੀ ਵਿਸਰ ਜਾਏ, ਬਾਣੀ ਵਿਸਰ ਜਾਏ,
ਬਾਣੀ ਵਿਸਰ ਜਾਏ, ਬਾਣੀ ਵਿਸਰ ਜਾਏ,
ਬਾਣੀ ਵਿਸਰ ਜਾਏ, ਫਿਰ ਕਹੋ ਹਾਂਜੀ ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਤਪ ਤੁਹੈ ਮਾਰੋ ਤਪ ਤਪ ਖਪੈ ਬਹੁਤ ਵੇਖੋ,
ਤਪ ਤਪ ਖਪੈ ਬਹੁਤ ਵੇਖੋ,
ਜਿਉਂ ਪੱਕਾ ਜੋ ਕੀ ਮਿਲ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਜੋ ਕੀ ਮਿਲ ਜਾਏ,
ਬਾਣੀ ਵਿਸਰ ਜਾਏ, ਬਾਣੀ ਵਿਸਰ ਜਾਏ,
ਬਾਣੀ ਵਿਸਰ ਜਾਏ, ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ,
ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ, ਜੈ ਤਨ ਬਾਣੀ, ਸੱਚਾ ਗਿਆਨ ਬਾਣੀ ਵਿਸਰ ਗਈ ਜਿਹਨੂੰ, ਬਾਣੀ ਗੁਰੂ, ਗੁਰੂ ਹੈ ਬਾਣੀ, ਜਿਹਨੂੰ ਗਿਆਨ ਵਿਸਰ ਗਿਆ, ਬਾਣੀ ਵਿਸਰ ਗਈ, ਸਮਝ ਵਿਸਰ ਗਈ, ਅਕਲ ਵਿਸਰ ਗਈ, ਬਾਣੀ ਚੋਂ ਕੀ ਮਿਲਦਾ ਜੀ ਸਾਨੂੰ? ਅਕਲ, ਤੇ ਅਕਲ ਜਿਹਨੂੰ ਖਤਮ ਹੋ ਗਈ ਜਿਹਦੀ, ਜਿਉਂ ਪੱਕਾ
ਰੋਗੀ ਬਿਲ ਲਾਏ,
ਹਾਲ ਬੜਾ ਬੁਰਾ ਕਹਿੰਦੇ, 2 ਸਾਲ ਦਾ ਸਮਾਂ ਲੰਘ ਗਿਆ, ਤੜਫਦਾ ਬਹੁਤ ਹੈ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਰਹਿੰਦੇ ਆ ਗੋਇੰਦਵਾਲ ਸਾਹਿਬ, ਜਾ ਰਹੀਆਂ ਸੰਗਤਾਂ ਦਰਸ਼ਨ ਕਰਨ, ਦੀਦਾਰ ਕਰਨ, ਬਚਨ ਸੁਣ, ਤੀਸਰੇ ਪਾਤਸ਼ਾਹ ਕੋਲ ਰਾਹ ਵਿੱਚ ਸ਼ਬਦ ਪੜ੍ਹਦੇ ਜਾਂਦੇ ਆ, ਬਾਣੀ ਦੀ ਆਵਾਜ਼ ਪਈ ਪ੍ਰੇਮੇ ਦਿਆਂ ਕੰਨਾਂ 'ਚ, ਬਾਣੀ ਦੀ, ਕਿਉਂਕਿ ਉਦੋਂ ਇਹ ਆਮ ਭਾਸ਼ਾ ਵਿੱਚ ਸ਼ਬਦ ਵਰਤੇ ਜਾਂਦੇ, ਜਿਹੜੇ ਬਾਣੀ ਦੇ ਔਖੇ ਸ਼ਬਦ ਹੈ ਉਹ ਪੰਜਾਬੀ ਜਿਹੜੀ ਹੈ ਤੇ ਬਹੁਤ ਜਗ੍ਹਾ ਪੰਜਾਬੀ ਹੈ ਨਾ, ਪਰ ਉਹ ਅੱਜ ਦੇ ਹਿਸਾਬ ਨਾਲ ਭਾਸ਼ਾ ਸਾਡੀ ਬਦਲ ਗਈ, ਸਮਝ ਘੱਟ ਆਉਂਦੀ, ਉਦੋਂ ਸਮਝ ਆਉਂਦੀ। ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੁਝ ਸ਼ਬਦ ਗਾ ਰਹੇ ਹੈ, ਪੜ੍ਹ ਰਹੇ ਹੈ, ਜਦੋਂ ਸ਼ਬਦ ਦੀ ਆਵਾਜ਼ ਪ੍ਰੇਮੇ ਦੇ ਕੰਨਾਂ ਵਿੱਚ ਪਈ, ਧਿਆਨ ਜੁੜ ਗਿਆ ਸ਼ਬਦ ਵਿੱਚ, ਤੇ ਸਰੀਰ ਦਾ ਦਰਦ ਹੈ ਜਿਹੜਾ ਉਹ ਬੰਦ ਹੋ ਗਿਆ। ਹੁਣ ਇੱਥੇ ਕਈ ਬੰਦੇ ਸੋਚਦੇ ਹੋਣਗੇ, ਇੱਦਾਂ ਸ਼ਬਦ ਨਾਲ ਬੰਦ ਕਿਵੇਂ ਹੋ ਜਾਂਦਾ? ਪਿਆਰਿਓ, ਇੱਥੇ ਕਈ ਬੰਦੇ ਹੁੰਦੇ ਇੱਦਾਂ ਦੇ ਜਿਹੜਾ ਕਹਿੰਦਾ, ਯਾਰ ਮੈਂ ਤੇ ਕਦੇ ਅੱਧਾ ਘੰਟਾ ਨਹੀਂ ਚੌਂਕੜਾ ਮਾਰ ਕੇ ਬਹਿ ਸਕਦਾ, ਪਰ ਮੈਂ ਦੀਵਾਨ 'ਚ ਗਿਆ, ਕੀਰਤਨ ਚੱਲ ਰਿਹਾ ਸੀ, ਰਾਗੀ ਜਥਾ ਲੱਗਿਆ ਹੋਇਆ ਸੀ, ਇੰਨਾ ਕੀਰਤਨ 'ਚ ਮਸਤ ਹੋਇਆ, ਮੈਂ ਕਦੋਂ 2 ਘੰਟੇ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ। ਪਤਾ ਕਿਉਂ ਨਹੀਂ ਲੱਗਿਆ? ਦਰਦ ਹੋ ਨਹੀਂ ਸੀ ਰਿਹਾ, ਹੋ ਰਿਹਾ, ਕਿਉਂਕਿ ਮਨ ਉੱਧਰ ਜੁੜ ਗਿਆ, ਦਰਦ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ। ਪ੍ਰਭ ਸਿਓਂ ਲਾਗ ਰਹੇ ਹੋ ਮੇਰਾ
ਚੀਤ,
ਚਿੱਤ ਉੱਧਰ ਨੂੰ ਲਾ ਲਾ। ਫਿਰ ਸ਼ੁਰੂ ਵਾਲੀ ਪੰਗਤੀ ਕੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਂ। ਜੇ ਗਿਆਨ ਵਾਲੇ ਪਾਸੇ ਚਿੱਤ ਲੱਗਾ, ਕੀਰਤਨ 'ਚ ਚਿੱਤ ਲੱਗਿਆ, ਤੇ ਦਰਦ ਦਾ ਪਤਾ ਹੀ ਨਹੀਂ ਲੱਗਦਾ। ਤੇ ਜੇ ਇਹ ਚਿੱਤ ਸਦਾ ਲਈ ਲੱਗ ਜੇ ਫੇਰ ਭਲਾ। ਜਿਹੜੇ ਬੰਦੇ ਕਹਿੰਦੇ ਆ ਵੀ ਘੰਟਾ ਕਦੋਂ ਲੰਘ ਗਿਆ, ਮੇਰੇ ਲੱਕ ਦਾ ਦਰਦ ਸੀ, ਮੈਂ ਤੇ ਬਹਿ ਹੀ ਨਹੀਂ ਸੀ ਸਕਦਾ, ਮੈਂ ਤੇ 2 ਘੰਟੇ ਪਤਾ ਨਹੀਂ ਕਿਵੇਂ ਬੈਠਾ ਰਿਹਾ। ਭਲਾ ਜੇ ਤੇਰਾ ਚਿੱਤ ਜਿਹੜਾ 2 ਘੰਟੇ ਲੱਗਿਆ ਸੀ, ਜੇ 2 ਸਾਲ ਲਈ ਲੱਗ ਜੇ, ਜੇ ਇਹੀ 40 ਸਾਲ ਲਈ 100 ਸਾਲ ਲਈ ਲੱਗ ਜੇ ਫਿਰ ਦਰਦਾਂ ਤੇ ਜ਼ਿੰਦਗੀ 'ਚ ਬਹੁਤ ਆਉਣਗੀਆਂ ਪਰ ਪਤਾ ਲੱਗਣਾ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿ
ਇਹ ਨਹੀਂ ਵੀ ਦਰਦਾਂ ਨਹੀਂ ਹੋਣਗੀਆਂ ਦਰਦਾਂ ਤੇ ਹੋਣਗੀਆਂ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਆਏਗਾ ਪਰ ਅਕਲ ਹੀ ਇੰਨੀ ਹੋਏਗੀ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਜਾਣੇਗਾ ਨਹੀਂ ਦੁੱਖਾਂ ਨੂੰ ਫਿਰ ਤੂੰ ਕੁਛ ਇਹ ਥੋੜ੍ਹਾ ਵੀ ਆਉਣਾ ਨਹੀਂ ਦੁੱਖ ਹਰੇਕ 'ਤੇ ਆਉਣਾ ਹੈ ਗੁਰੂਆਂ ਪੀਰਾਂ 'ਤੇ ਵੀ ਆਏ ਆ ਦੁੱਖ ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ ਨਹੀਂ ਇਹ ਫਰਕ ਹੈ ਸਾਡੇ ਵਿੱਚ ਅਤੇ ਉਹਨਾਂ ਵਿੱਚ ਦੁੱਖਾਂ ਦੀ ਪਰਵਾਹ ਨਹੀਂ ਕਰਾਂਗੇ ਫਿਰ ਇਹ ਥੋੜ੍ਹਾ ਦੁੱਖ ਆਉਣਗੇ ਨਹੀਂ ਅਸੀਂ ਆਉਣਗੇ ਪਰ ਜਿਵੇਂ ਮਨ ਜੁੜ ਜਾਏ ਸਹੀ ਗੁਰੂ ਦੇ ਗਿਆਨ ਵਾਲੇ ਪਾਸੇ ਫਿਰ ਨਹੀਂ ਪਤਾ ਲੱਗਦਾ ਵੇਖਿਓ ਪ੍ਰੇਮੇ ਨੇ ਸੁਣ ਲਈ ਬਾਣੀ ਦੀ ਆਵਾਜ਼ ਦਰਦਾਂ ਦਾ ਪਤਾ ਹੀ ਨਹੀਂ ਲੱਗਿਆ ਜਿਉਂ ਜਿਉਂ ਕੀਰਤਨ ਵਾਲੇ ਦੂਰ ਜਾਈ ਜਾਣ ਉਹਨਾਂ ਦਰਦ ਸ਼ੁਰੂ ਹੋਈ ਜਾਏ ਉਹ ਆਵਾਜ਼ਾਂ ਮਾਰਦਾ ਕਹਿੰਦਾ ਜਾਣ ਵਾਲਿਓ ਮੇਰੀ ਆਵਾਜ਼ ਸੁਣੋ ਮੇਰੀ ਗੱਲ ਸੁਣ ਕੇ ਜਾਏ ਜਥੇ ਨੇ ਆਖਿਆ ਰੁਕ ਜਾਓ ਇੱਕ ਬੰਦਾ ਭੇਜਿਆ ਕੌਣ ਆਵਾਜ਼ਾਂ ਮਾਰਦਾ ਪਤਾ ਕਰੋ ਜਾ ਕੇ ਪਤਾ ਕੀਤਾ ਇਹ ਤੇ ਬੜੀ ਬਦਬੂ ਆਉਂਦੀ ਹੈ ਕੋਹੜੀ ਹੈ ਕੋਹੜੀ ਗੰਦ ਮੰਦ ਸਾਰਾ ਉੱਥੇ ਹੀ ਵੇਖਿਆ ਨਾ ਜਾਵੇ ਵੀ ਇੱਦਾਂ ਬੰਦਾ ਲਿਬੜਿਆ ਪਿਆ ਇੰਨੀ ਬਦਬੂ ਸਰੀਰ ਵਿੱਚੋਂ ਜ਼ਖਮ ਹੋਏ ਹੈ ਪੀਕ ਚੱਲਦੀ ਕੀ ਕਰੀਏ ਦੱਸਿਆ ਪੁੱਛਿਆ ਵੀ ਕੌਣ ਹੋ ਤੁਸੀਂ ਕਹਿੰਦੇ ਅਸੀਂ ਤੇ ਸੰਗਤ ਜਾ ਰਹੀ ਹੈ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਕਹਿੰਦੇ ਪੜ੍ਹਦੇ ਕੀ ਸੀ ਕਹਿੰਦੇ ਬਾਣੀ ਕਹਿੰਦੇ ਬਚਨ ਬੜੇ ਪਿਆਰੇ ਆ ਦੁੱਖਾਂ ਵਿੱਚ ਜ਼ਿਆਦਾ ਚੰਗੇ ਲੱਗਣ ਲੱਗ ਪੈਂਦੇ ਹੈ ਕੀ ਹੈ ਕਹਿੰਦੇ ਬਾਣੀ ਸੁਣਾਓ ਫਿਰ ਉਹ ਕਹਿੰਦੇ ਅਸੀਂ ਤੇ ਜਾ ਰਹੇ ਹਾਂ ਤੁਰੇ ਜਾ ਰਹੇ ਹਾਂ ਕਿੱਥੇ ਚੱਲੇ ਹੋ ਗੁਰੂ ਅਮਰਦਾਸ ਸਾਹਿਬ ਕੋਲ ਮੈਨੂੰ ਵੀ ਲੈ ਚੱਲੋ ਮੇਰਾ ਵੀ ਭਲਾ ਹੋ ਜਾਏਗਾ ਆਹ ਬਚਨ ਮੈਨੂੰ ਰੋਜ਼ ਸੁਣਨ ਨੂੰ ਮਿਲਿਆ ਕਰਨਗੇ ਉਹ ਜਿਹੜੇ ਦੋ ਬੰਦੇ ਗਏ ਸੀ ਮੁੜ ਕੇ ਆਏ ਜਥੇ ਨੂੰ ਆ ਕੇ ਦੱਸਦੇ ਆ ਵੀ ਇੱਦਾਂ ਬੰਦਾ ਪਿਆ ਕਰੀਏ ਕੀ ਕਹਿੰਦੇ ਬਦਬੂ ਬਹੁਤ ਹੈ ਹੱਥ ਲਾਵਾਂਗੇ ਫੇਰ ਨੇੜੇ ਕਿਵੇਂ ਜਾਈਏ ਲਓ ਜੀ ਆਖਰਕਾਰ ਇੱਕ ਬੰਦਾ ਕਹਿੰਦਾ ਪਰਵਾਹ ਨਾ ਕਰੋ ਕਹਿੰਦਾ ਮੈਂ ਚੱਕ ਲੈਂਦਾ ਮਗਰ ਮਗਰ ਆ ਜਾਵਾਂਗਾ ਤੁਹਾਡੇ ਥੋੜ੍ਹਾ ਜਿਹਾ ਪਿੱਛੇ ਪਿੱਛੇ ਆਈ ਜਾਵਾਂਗਾ ਜੇ ਬਦਬੂ ਆਉਂਦੀ ਹੈ ਇੱਕ ਬੰਦਾ ਉੱਠਿਆ ਉਹਨੇ ਪਰਵਾਹ ਨਹੀਂ ਕੀਤੀ ਇੱਦਾਂ ਹੀ ਚੱਕ ਲਿਆ ਜਾ ਕੇ ਆ ਜਾ ਗੁਰਾਂ ਦੇ ਦੀਦਾਰ ਕਰਾਈਏ ਬਹਿ ਜਾ ਮੇਰੇ ਮੋਢਿਆਂ ਤੇ ਵਾ ਲਿਆ ਚੁੱਕ ਚੁੱਕ ਕੇ ਮੋਢਿਆਂ ਤੇ ਬਿਠਾ ਲਿਆ ਲੈ ਕੇ ਗਏ ਤੇ ਗੁਰੂ ਅਮਰਦਾਸ ਜੀ ਦਾ ਦਰਬਾਰ ਸਜਿਆ ਸਾਰੀ ਸੰਗਤ ਨੇ ਜਾ ਕੇ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਸੰਗਤਾਂ ਦੇ ਦਰਸ਼ਨ ਕੀਤੇ ਬਾਹਰਲੇ ਪਾਸੇ ਬਿਠਾ ਦਿੱਤਾ ਦੀਵਾਨ 'ਚ ਨਹੀਂ ਲੈ ਕੇ ਗਏ ਬਾਹਰ ਬਿਠਾਇਆ ਮਹਾਰਾਜ ਨੇ ਵੇਖ ਲਿਆ ਦੂਰੋਂ ਕਹਿੰਦੇ ਉਹ ਕੌਣ ਹੈ ਇੱਦਾਂ ਹੀ ਵਿਹੜੇ ਹੁੰਦੇ ਖੁੱਲ੍ਹੇ ਸਾਰੇ ਬੈਠੇ ਉਹ ਕੌਣ ਹੈ ਕਹਿੰਦੇ ਜੀ ਇੱਕ ਕੋਹੜੀ ਰਾਹ ਵਿੱਚ ਮਿਲਿਆ ਉਹਨੂੰ ਲੈ ਕੇ ਆਏ ਕਹਿੰਦੇ ਇੱਥੇ ਲੈ ਆਉਣਾ ਸੀ ਕਹਿੰਦੇ ਜੀ ਅਸੀਂ ਕਿਹਾ ਬਦਬੂ ਬਹੁਤ ਆਉਂਦੀ ਹਾਲ ਬਹੁਤ ਬੁਰਾ ਉਹਦਾ ਅਸੀਂ ਕਿਹਾ ਵੀ ਸੰਗਤ ਦਾ ਮਾਹੌਲ ਜਿਹਾ ਖਰਾਬ ਹੋ ਜਾਏਗਾ ਸਾਰਿਆਂ ਨੂੰ ਨੱਕ 'ਤੇ ਕੱਪੜੇ ਲੈਣੇ ਪੈਣਗੇ ਇੰਨੀ ਬਦਬੂ ਤਾਂ ਨਹੀਂ ਅੰਦਰ ਲੈ ਕੇ ਆਏ ਮਹਾਰਾਜ ਕਹਿੰਦੇ ਤੁਹਾਨੂੰ ਬਾਅਦ 'ਚ ਮਿਲਦੇ ਹਾਂ ਚਲੋ ਫਿਰ ਪਹਿਲਾਂ ਉਹਨੂੰ ਮਿਲ ਕੇ ਆਏ ਸਤਿਗੁਰੂ ਜੀ ਉੱਠੇ ਜਾ ਕੇ ਉਹਨੂੰ ਇੱਦਾਂ ਪਲੋਸਦੇ ਆ ਹੱਥ ਫੇਰਦੇ ਇੱਦਾਂ ਜਿਹਨੂੰ ਆਪਣੇ ਮਲ ਵਿੱਚ ਨਹੀਂ ਕਹਿੰਦੇ ਸੂਗ ਨਹੀਂ ਮੰਨੀ ਅਲਕਤ ਨਹੀਂ ਮੰਨੀ ਇੱਦਾਂ ਜੇ ਨਹੀਂ ਮੰਨਿਆ ਵੀ ਇਹ ਤਾਂ ਬਦਬੂ ਆਉਂਦੀ ਕਹਿੰਦੇ ਮਹਾਰਾਜ ਨੇ ਨਾ ਜਾ ਕੇ ਉਹਨੂੰ ਉਹਨੇ ਜਦੋਂ ਨੇੜੇ ਗਏ ਭੱਜ ਕੇ ਉਹ ਇੱਦਾਂ ਹੱਥ ਜੋੜਦਾ ਮਹਾਰਾਜ ਕਹਿੰਦੇ ਅੱਛਾ ਇੱਦਾਂ ਹੱਥ ਫੜ ਲਏ ਇਹ ਤਾਂ ਬਹੁਤ ਹੈ ਹੱਥਾਂ 'ਤੇ ਵੀ ਬਹੁਤ ਜ਼ਿਆਦਾ ਹੈ ਇੱਦਾਂ ਚੈੱਕ ਕਰਦੇ ਮਹਾਰਾਜ ਆ ਜਰਾ ਇੱਧਰ ਨੂੰ ਹੋ ਆ ਕੱਪੜਾ ਚੁੱਕ ਕੇ ਵਿਖਾ ਉਹ ਇੱਥੇ ਵੀ ਬਹੁਤ ਹੈ ਅਤੇ ਕੋਹੜ ਹੀ ਕੋਹੜ ਫਿਰ ਲੱਤਾਂ ਚੈੱਕ ਕਰਦੇ ਉਹਦੇ ਪੈਰ ਚੈੱਕ ਕਰਦੇ ਇੱਦਾਂ ਜਿਵੇਂ ਚੰਗਾ ਕੋਈ ਡਾਕਟਰ ਵੈਦ ਚੈੱਕ ਕਰਦਾ ਇਕੱਲਾ ਇੱਦਾਂ ਆ ਇੱਧਰ ਨੂੰ ਹੋ ਪਾਸਾ ਕਰ ਪਰੇ ਨੂੰ ਮੂੰਹ ਕਰ ਮਾੜਾ ਜਿਹਾ ਉਹ ਸਾਰੇ ਵੇਖਣ ਵਾਲੇ ਕੱਪੜਾ ਮੂੰਹ 'ਤੇ ਵੀ ਹੱਦ ਹੋ ਗਈ ਇੰਨਾ ਨੇੜੇ ਉਹਦੇ ਐਂ ਹੱਥ ਲਾ ਲਾ ਫਟਾਫਟ ਮਹਾਰਾਜ ਨੇ ਆਪਣੇ ਸੇਵਾਦਾਰਾਂ ਨੂੰ ਆਓ ਬਈ ਉਹ ਜੜੀਆਂ ਬੂਟੀਆਂ ਲੈ ਕੇ ਆਉਣੀਆਂ ਨਾਮ ਦੱਸੇ ਇੱਥੋਂ ਇੱਥੋਂ ਮਿਲਣਗੀਆਂ ਕਰੋ ਇਕੱਠੀਆਂ ਅਗਲੇ ਦਿਨ ਜੜੀਆਂ ਬੂਟੀਆਂ ਆ ਗਈਆਂ ਇਹਦਾ ਮੱਲਮ ਬਣਾਓ ਕੁੱਟ ਕੇ ਮੱਲਮ ਬਣਾਇਆ ਮਹਾਰਾਜ ਕਹਿੰਦੇ ਇਹਨੂੰ ਪਾਣੀ ਨਿੰਮ ਵਿੱਚ ਪਾ ਕੇ ਹੋਰ ਕਈ ਕੁਝ ਦੱਸਿਆ ਪਾ ਕੇ ਇਹਦਾ ਪਹਿਲਾਂ ਇਸ਼ਨਾਨ ਕਰਾਓ। ਕਹਿੰਦੇ ਪਾਣੀ 'ਚ ਬੱਚੇ ਵਿੱਚ ਪਾ ਕੇ ਜੜੀਆਂ ਬੂਟੀਆਂ ਪਾ ਕੇ ਦਵਾਈਆਂ ਪਾ ਕੇ ਉਹਦਾ ਇਸ਼ਨਾਨ ਕਰਾਇਆ, ਪ੍ਰੇਮੇ ਨੂੰ ਨਵਾਇਆ ਚੰਗੀ ਤਰ੍ਹਾਂ ਸਿੱਖਾਂ ਨੇ ਰਲ ਕੇ, ਫਿਰ ਮਲਮ ਬਣਵਾਈ ਜਿਹੜੀ ਗੁਰੂ ਸਾਹਿਬ ਨੇ, ਦੇਸੀ ਮਲਮ ਬਣਵਾ ਕੇ ਇੱਦਾਂ ਲੇਪ, ਮਹਾਰਾਜ ਆਪ ਦੱਸਦੇ ਵੀ ਇੱਦਾਂ ਇੱਦਾਂ ਲਾਉਣੀ ਹੈ, ਪਹਿਲੇ ਦਿਨ ਆਪ ਲਾਈ, ਇੱਦਾਂ ਇੱਦਾਂ ਮਲਮ ਲਾਓ, ਨਵਾਇਆ ਪਹਿਲਾਂ ਫਿਰ ਮਲਮ ਲਾਈ, ਫਿਰ ਮਹਾਰਾਜ ਨੇ ਕਿਹਾ ਵੀ ਇੱਦਾਂ ਕੱਪੜੇ 'ਚ ਲਪੇਟ ਦਿਓ, ਲਪੇਟ ਕੇ ਕਹਿੰਦੇ ਇੱਥੇ ਘਵਾ ਦਿਆ ਕਰੋ ਜਿੱਥੇ ਇਹਨੂੰ ਕੀਰਤਨ ਕਥਾ ਸੁਣੀ ਜਾਏ, ਬਾਣੀ ਸੁਣੀ ਜਾਏ, ਇੰਨੀ ਕੁ ਦੂਰ ਵਾ ਦਿਆ ਕਰੋ ਵੀ ਸੰਗਤ ਵਿੱਚ ਵੀ ਕੋਈ ਮੁਸ਼ਕਲ ਨਾ ਆਵੇ ਅਤੇ ਇਹਨੂੰ ਆਵਾਜ਼ ਸੁਣੇ, ਪਿੱਛੇ ਜੇ ਬਿਠਾ ਦਿੱਤਾ, ਰੋਜ਼ ਵਾ ਦਿਆ ਕਰਨ, ਨਵਾਇਆ ਕਰਨ, ਮਲਮ ਲਾਇਆ ਕਰਨ। 15 ਕੁ ਦਿਨਾਂ ਬਾਅਦ ਬਹਿਣ ਲੱਗ ਪਿਆ, ਮਹੀਨੇ ਕੁ ਬਾਅਦ ਖਲੋਣ ਲੱਗ ਪਿਆ, 6 ਕੁ ਮਹੀਨਿਆਂ ਵਿੱਚ ਤਾਂ ਐਂ ਭੱਜਿਆ ਫਿਰਦਾ ਵੀ ਇਹਨੂੰ ਕੋਈ ਬਿਮਾਰੀ ਹੋਈ ਨਹੀਂ ਸੀ। ਹੁਣ ਵੇਖੋ, ਧਿਆਨ ਨਾਲ ਸੁਣਿਓ, ਬੱਚਾ ਸੀ ਤਕੜੇ ਘਰ ਦਾ, ਸੋਹਣਾ ਸੁਨੱਖਾ ਬਹੁਤ ਸੀ, ਬਿਮਾਰੀ ਨੇ ਖਾ ਲਿਆ ਸੀ, ਹੈ ਤਾਂ ਸੋਹਣਾ ਸੀ, ਬਿਮਾਰੀਆਂ ਲੈ ਬਹਿੰਦੀਆਂ ਜੀ ਕਈ ਬੰਦਿਆਂ ਨੂੰ, ਉੱਦਾਂ ਤਾਂ ਬਥੇਰੇ ਸੋਹਣੇ ਹੁੰਦੇ, ਖਾ ਜਾਂਦੀਆਂ, ਰੋਗ ਤੋਂ ਮੁਕਤ ਹੋ ਗਿਆ ਅਤੇ ਸੋਹਣਾ ਪਹਿਲਾਂ ਹੀ ਬਥੇਰਾ ਸੀ, ਇੰਨਾ ਸੋਹਣਾ ਲੱਗਦਾ, ਭੱਜ ਭੱਜ ਕਰਦਾ ਸੇਵਾ, ਫੁਰਤੀਲਾ ਬਹੁਤ ਹੈ। 6 ਮਹੀਨਿਆਂ ਬਾਅਦ ਮਹਾਰਾਜ ਕਹਿੰਦਾ ਕਹਿੰਦੇ ਕਹਿੰਦੇ ਕਿੰਨਾ ਸੋਹਣਾ ਲੱਗਦਾ, ਭੱਜਿਆ ਫਿਰਦਾ, ਲੱਗਦਾ ਹੀ ਨਹੀਂ ਮੈਨੂੰ ਕੋਈ ਬਿਮਾਰੀ ਵੀ ਸੀ। ਮਹਾਰਾਜ ਕਹਿੰਦੇ ਵੀ ਇਹਦਾ ਵਿਆਹ ਕਰ ਦਈਏ, ਇੱਕ ਸਿੱਖ ਕੋਈ ਇਹਨੂੰ ਲੜਕੀ ਆਪਣੀ ਦਾ ਰਿਸ਼ਤਾ ਕਰ ਦੇ। ਇੱਕ ਉੱਠ ਪਿਆ ਕਹਿੰਦਾ ਮੈਂ ਕਰ ਦਿੰਦਾ ਮਹਾਰਾਜ, ਮੇਰੀ ਬੱਚੀ ਜਵਾਨ ਹੈ, ਮੈਂ ਕਰ ਦਿੰਦਾ। ਮਹਾਰਾਜ ਕਹਿੰਦੇ ਕਰੋ ਫਿਰ। ਕਹਿੰਦਾ 2-4 ਗੱਲਾਂ ਪੁੱਛ ਲਾਂ ਇਹਦੇ ਤੋਂ। ਮਹਾਰਾਜ ਕਹਿੰਦੇ ਸਾਰਿਆਂ 'ਚ ਪੁੱਛੇਗਾ ਕਿ ਅੰਦਰ ਜਾ ਕੇ? ਕਹਿੰਦਾ ਜੀ ਸਾਰਿਆਂ 'ਚ ਪੁੱਛ ਲੈਂਦਾ। ਕਹਿੰਦੇ ਪੁੱਛ। ਕਹਿੰਦਾ ਮੈਂ ਪੁੱਛਣਾ ਚਾਹੁੰਦਾ ਪ੍ਰੇਮਿਆ ਤੇਰਾ ਪਿੰਡ ਕਿਹੜਾ ਹੈ? ਕਹਿੰਦੇ ਖਾਈ ਪਿੰਡ ਹੈ ਮੇਰਾ। ਤੇਰਾ ਖਾਨਦਾਨ, ਤੇਰੇ ਪਿਤਾ ਦਾ ਨਾਂ ਕੀ ਹੈ, ਕੌਣ ਉਹ ਖਾਨਦਾਨ ਤੁਹਾਡਾ, ਤੇਰੀ ਕੋਈ ਜਾਇਦਾਦ ਕੀ, ਕਿਵੇਂ ਇੱਦਾਂ ਪੁੱਛਦਾ ਹੈ? ਤੇਰੇ ਪਿਤਾ ਦਾ ਨਾਂ, ਤੇਰੇ ਦਾਦੇ ਦਾ, ਪੜਦਾਦੇ ਦਾ ਕੌਣ ਉਹ? ਉਹ ਅਜੇ ਬੋਲਣ ਹੀ ਲੱਗਾ ਪ੍ਰੇਮਾ, ਗੁਰੂ ਅਮਰਦਾਸ ਜੀ ਵਿੱਚੋਂ ਹੀ ਬੋਲ ਪਏ। ਕਹਿੰਦੇ ਇਹ ਕੀ ਇਹੀ ਪੁੱਛਣਾ ਹੈ ਤੂੰ? ਕਹਿੰਦੇ ਹਾਂਜੀ ਇਹੀ ਪੁੱਛਣਾ ਹੈ। ਮਹਾਰਾਜ ਕਹਿੰਦੇ ਪੁੱਛਣਾ ਕੀ ਹੈ? ਏਦਾਂ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਪਰ ਮੇਰਾ ਹੀ ਪੁੱਤ ਸਮਝ ਲੈ।
ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਛੈ ਸੋਲੈ ਸੀ।
ਉਹ ਸਾਡਾ ਪਿਤਾ ਪਰਮੇਸ਼ਰ ਹੈ ਜੀ, ਸਾਰਿਆਂ ਦਾ ਸਾਂਝਾ, ਉਹ ਸਾਰਿਆਂ ਦਾ ਪਿਤਾ, ਜਿਹਨੂੰ ਗੁਰੂ ਅਮਰਦਾਸ ਜੀ ਵੀ ਆਪਣਾ ਪਿਤਾ ਮੰਨਦੇ ਆ, ਜਿਹਨੂੰ ਗੁਰੂ ਨਾਨਕ ਸਾਹਿਬ ਵੀ ਆਪਣਾ ਪਿਤਾ ਮੰਨਦੇ, ਉਹ ਹੈ ਪਿਤਾ ਪਰਮੇਸ਼ਰ ਜਿਹੜਾ ਸਾਰਿਆਂ ਦਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਰ ਇੱਕ ਹੁੰਦਾ ਨਾ ਦੁਨਿਆਵੀ ਪਿਤਾ ਜਿਹੜਾ ਗਰੰਟੀ ਲੈਂਦਾ ਆਪਣੇ ਪੁੱਤ ਦੀ, ਮੇਰਾ ਬੱਚਾ ਜੀ ਰਿਸ਼ਤਾ ਕਰ ਦਿਓ, ਸਾਡੀ ਧੀ ਹੈ ਜੀ ਰਿਸ਼ਤਾ ਕਰ ਦਿਓ। ਅੱਜ ਜਦੋਂ ਇੱਦਾਂ ਕਿਹਾ ਨਾ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹ ਕਹਿਣ ਲੱਗੇ ਮੇਰਾ ਹੀ ਪੁੱਤ ਹੈ। ਜਦੋਂ ਇੱਦਾਂ ਛਾਤੀ 'ਤੇ ਹੱਥ ਰੱਖ ਕੇ ਕਿਹਾ ਮੇਰਾ ਹੀ ਬੱਚਾ ਹੈ, ਅਤੇ ਪ੍ਰੇਮਾ 'ਤੇ ਰੋਣ ਲੱਗ ਪਿਆ ਵੀ ਸੱਚੇ ਪਾਤਸ਼ਾਹ ਮਾੜੀ ਸੰਗਤ ਨੇ ਕਿੱਥੇ ਪਹੁੰਚਾ ਦਿੱਤਾ, ਅਤੇ ਅੱਜ ਚੰਗੀ ਸੰਗਤ ਕਰਕੇ ਇੱਥੇ ਤੱਕ ਪਹੁੰਚਿਆ, ਅੱਜ ਗੁਰੂ ਨੂੰ ਮੇਰਾ ਪਿਤਾ ਬਣਾ ਦਿੱਤਾ। ਗੁਰੂ ਅਮਰਦਾਸ ਨੇ ਆਪਣੀ ਛਾਤੀ 'ਤੇ ਹੱਥ ਰੱਖ ਕੇ ਕਿਹਾ ਮੇਰਾ ਹੀ ਬੱਚਾ ਹੈ, ਮੇਰਾ ਹੀ ਪੁੱਤ।
ਸ੍ਰੀ ਅਕਾਲ।
ਮੇਰਾ ਪੁੱਤ ਹੈ ਗੁਰੂ ਅਮਰਦਾਸ ਜੀ ਕਹਿੰਦੇ। ਸੁਣੋ ਬਈ ਸੁਣੋ, ਮੇਰਾ ਹੀ ਪੁੱਤ ਹੈ ਪਿਆਰੇ। ਐਡਾ ਮਾਣ ਮਿਲਿਆ ਸੰਗਤ ਵਿੱਚ, ਪਰ ਇੱਕ ਪਾਸੇ ਜਦੋਂ ਸਮਝ ਨਾਲੋਂ ਗਿਆਨ ਨਾਲੋਂ ਟੁੱਟਿਆ ਸੀ ਤੇ ਹਰ ਵਿਸਰਤ ਸਦਾ
ਖੁਆਰੀ,
ਇੱਕ ਪਾਸੇ ਉਹ ਹਾਲ ਸੀ, ਤੇ ਜਿੱਦਣ ਸਮਝ ਆਈ ਅਕਲ ਆਈ ਅੱਜ ਰੂਪ ਕਿੱਦਾਂ ਦਾ ਬਣ ਗਿਆ। ਜਿਹੜੇ ਬੰਦੇ ਬਹੁਤ ਨਸ਼ਾ ਕਰਦੇ ਆ, ਮਾੜੇ ਕੰਮਾਂ 'ਚ ਪਏ ਆ, ਇੱਕ ਉਹ ਰੂਪ ਹੈ, ਨਾ ਮਾਂ ਸੰਗਤ ਚੰਗਾ ਸਮਝਦੀ, ਨਾ ਪਿਤਾ ਚੰਗਾ ਸਮਝਦਾ, ਨਾ ਰਿਸ਼ਤੇਦਾਰ ਚੰਗਾ ਸਮਝਦੇ ਆ,
ਤੇ ਜਦੋਂ ਖਸਮ ਨਾਲ ਗਿਆਨ ਨਾਲ ਅਕਲ ਨਾਲ ਸੱਚ ਨਾਲ ਜੁੜਦੇ ਹੈ, ਗੁਣਾਂ ਨਾਲ ਜੁੜਦੇ ਹੈ, ਤੇ ਉਦੋਂ ਉਹਨਾਂ ਬੰਦਿਆਂ ਦਾ ਹਾਲ ਵੇਖੋ। ਤਾਂ ਕਰਕੇ ਜੇ ਸੱਚ ਨਾਲੋਂ ਟੁੱਟਾਂਗੇ ਤੇ ਖੁਆਰ ਹੋਣਾ ਹੀ ਹੋਣਾ ਹੈ, ਤੇ ਜੇ ਸੱਚ ਨਾਲ ਜੁੜਾਂਗੇ ਤੇ ਮਾਇਆ ਮਟੀਰੀਅਲ ਪਦਾਰਥਵਾਦ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ। ਸੱਚ ਨਾਲ ਜੁੜੇ ਰਹਿਣਾ ਬੜਾ ਲਾਜ਼ਮੀ ਹੈ। ਇਸ ਕਰਕੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਵਿਲਕਦਾ ਜਿਵੇਂ ਇੱਦਾਂ ਵਿਲਕਦੇ ਆ ਜੀ ਜਿਹੜੇ ਸੱਚ ਨਾਲੋਂ ਟੁੱਟੇ ਹੋਏ ਹੁੰਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪੜੋ ਅੱਗੇ,
ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ।
ਕਾਹਦਾ ਬੋਲ ਬੁਲਾਰਾ ਤੇਰਾ ਹੰਕਾਰ ਵਿੱਚ, ਐਵੇਂ ਹੀ ਬੋਲਦੇ ਆ ਸਮਝ ਤੋਂ ਬਿਨਾਂ, ਜੋ ਬੋਲਣਾ ਗਲਤੀ ਹੈ। ਬਹੁਤਾ ਬੋਲਣ ਚੱਖਣ ਹੋਏ, ਉਲਾਂਭੇ ਦਿੰਦੇ ਆ ਰੱਬ ਨੂੰ, ਪਰ ਮੇਰਾ ਮਾਲਕ ਜਾਣਦਾ ਵੀ ਸਮਝ ਤੋਂ ਬਿਨਾਂ ਜ਼ਿੰਦਗੀ ਜਿਉਣ ਵਾਲੇ ਬਾਣੀ ਨਾਲੋਂ ਸਮਝ ਨਾਲੋਂ ਟੁੱਟੇ ਹੋਇਆਂ ਦਾ ਇਹ ਹਾਲ ਹੁੰਦਾ ਹੈ। ਉਲਾਂਭੇ ਦੇਣ ਜੋਗੇ ਰਹਿ ਜਾਂਦੇ ਆ, ਪਰ ਆਪਣੇ ਕਰਮਾਂ ਵੱਲ ਆਪਣੇ ਜੀਵਨ ਵੱਲ ਨਹੀਂ ਵੇਖਦੇ। ਅੱਗੇ ਜੀ,
ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਸ ਮਾਲਕ ਨੇ ਜਿਹਵਾ ਦਿੱਤੀ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਤੇਜ ਤੇਜ ਬੋਲਦੇ ਆ, ਜੀਭ ਦਿੱਤੀ ਹੈ ਜਿਸ ਮਾਲਕ ਨੇ, ਉਹਨੂੰ ਚੇਤਾ ਰੱਖ।
ਹਾਂਜੀ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ।
ਜਿਹਨੇ ਮਨ ਤੈਨੂੰ ਦਿੱਤਾ ਹੈ, ਆ ਮਾਇੰਡ, ਜਿਹਨੇ ਉਹ ਜੋਤ ਟਕਾਈ ਹੈ ਇਹ ਸਰੀਰ ਦੇ ਵਿੱਚ, ਆ ਘਾੜਤ ਘੜੀ ਹੈ ਜਿਹਨੇ, ਉਹ ਸਾਹ ਚੱਲ ਰਿਹਾ ਜਿਹਦੇ ਕਰਕੇ ਤੁਰਿਆ ਫਿਰਦਾ, ਭੱਜਿਆ ਫਿਰਦਾ, ਸਾਰੇ ਪਾਸੇ ਦੌੜਦਾ ਹੈ। ਹਾਂਜੀ,
ਜੇ ਤਾ ਮੋਹ ਪ੍ਰੀਤ ਸੁਆਦ, ਸਭਾ ਗਾਲਖ ਦਾ ਗਾਦਾਗ।
ਗਿਆਨ ਨਾਲੋਂ ਟੁੱਟ ਕੇ ਜਿਸ ਜਗ੍ਹਾ ਵੀ ਮੋਹ ਪਾ ਲੈਂਦੇ ਹਾਂ, ਭਾਵੇਂ ਸਵਾਦਾਂ ਵਿੱਚ, ਚਸਕਿਆਂ ਵਿੱਚ, ਵਕਾਰਾਂ ਵਿੱਚ, ਬਸ ਦਾਗੀ ਹੋਵਾਂਗੇ, ਫਿਰ ਜੀਵਨ ਦਾਗੀ ਹੋ ਜਾਂਦਾ। ਵਕਾਰਾਂ ਵਿੱਚ ਪਏ ਬੰਦੇ ਦਾਗੀ ਹੋ ਜਾਂਦੇ ਆ। ਅੱਗੇ ਜੀ,
ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾ ਬੈਸਣ ਨਾਹੀ ਜਾਏ।
ਜਿਹੜੇ ਦਾਗ ਤੇ ਦੋਸ਼ਾਂ ਦੇ ਭਰੇ ਹੋਏ ਨੇ, ਉਹ ਰੱਬ ਜੀ ਦੀ ਦਰਗਾਹ ਵਿੱਚ ਨਹੀਂ ਜਾ ਸਕਦੇ। ਦਰਗਾਹ ਕਿੱਥੇ ਹੈ? ਉੱਪਰ ਕਿਤੇ। ਰੱਬ ਕਿੱਥੇ ਰਹਿੰਦਾ ਜੀ? ਬੋਲੋ, ਹਰ ਜਗ੍ਹਾ ਕਿ ਕਿਸੇ ਇੱਕ ਥਾਂ ਤੇ? ਬੋਲੋ ਜੀ, ਹਰ ਜਗ੍ਹਾ ਕਿ ਕਿਸੇ ਇੱਕ ਥਾਂ ਤੇ? ਹਰ ਜਗ੍ਹਾ। ਜੇ ਰੱਬ ਹਰ ਜਗ੍ਹਾ ਤੇ ਰੱਬ ਦੀ ਦਰਗਾਹ ਵੀ ਫਿਰ ਕਿ ਕਿਸੇ ਇੱਕ ਥਾਂ ਤੇ? ਜੇ ਰੱਬ ਹਰ ਜਗ੍ਹਾ ਤੇ ਰੱਬ ਜੀ ਦੀ ਦਰਗਾਹ ਵੀ। ਹੁਣ ਇਹਨਾਂ ਨੇ ਪਿੱਟ ਸਿਆਪਾ ਪਤਾ ਕੀ ਪਾਲਣਾ, ਹਾਏ ਇਹ ਤੇ ਦਰਗਾਹ ਨੂੰ ਨਹੀਂ ਮੰਨਦੇ। ਮੰਨਦਾ ਪਰ ਉਸ ਦਰਗਾਹ ਨੂੰ ਜਿਹੜੀ ਹਰ ਜਗ੍ਹਾ ਹੈ, ਕਿਸੇ ਇੱਕ ਥਾਂ ਤੇ ਨਹੀਂ। ਦਰਗਾਹ ਨੂੰ ਮੰਨਦੇ ਹਾਂ ਜੀ, ਪਰ ਉਹ ਦਰਗਾਹ ਜਿਹੜੀ ਹਰ ਜਗ੍ਹਾ। ਤੇ ਕਦੋਂ ਜਾ ਸਕਦੇ ਹਾਂ? ਵੇਖਿਓ, ਸਹੀ ਚੱਲੋ, ਅੱਖਾਂ ਨਾਲ ਸਹੀ ਵੇਖੋ, ਕੰਨਾਂ ਨਾਲ ਸਹੀ ਸੁਣੋ, ਜੀਭ ਨਾਲ ਸਹੀ ਬੋਲੋ, ਮਨ ਵਿੱਚ ਵਿਚਾਰ ਚੰਗੇ ਹੈ, ਕਰਮ ਚੰਗੇ ਹੈ, ਜ਼ਿੰਮੇਵਾਰੀਆਂ ਨਿਭਾਈਏ, ਜਿੱਥੇ ਰਹਿਣਾ ਉਹ ਜਗ੍ਹਾ ਹੀ ਤੇਰੇ ਲਈ ਦਰਗਾਹ ਬਣ ਜਾਏਗੀ। ਰੱਬ ਨੂੰ ਫੀਲ ਕਰ, ਮਹਿਸੂਸ ਕਰ, ਕੁਦਰਤ ਦੇ ਗੁਣਾਂ ਦੇ ਵਿੱਚ, ਉਹਦੇ ਨਿਯਮਾਂ ਦੇ ਵਿੱਚ ਚੱਲ, ਹਰ ਜਗ੍ਹਾ ਤੇਰੇ ਲਈ ਦਰਗਾਹ ਹੈ। ਉਹ ਫੀਲ ਕਰ, ਉਹ ਤੇ ਹਰ ਜਗ੍ਹਾ ਹੀ ਹੈ। ਕੀ ਕਰਨਾ ਪੈਣਾ? ਅੰਤਰ ਗੁਰ ਬੋਲੋ ਜੀ, ਅੰਤਰ ਗੁਰ ਅਰਾਧਨਾ, ਜਿਹਵਾ ਜਪ, ਨੇਤਰੀ ਸਤਿਗੁਰ
ਵੇਖਣਾ,
ਸਰਵਣੀ ਸੁਣਨਾ,
ਗੁਰ ਨਾਮ
ਅੱਗੇ,
ਸਤਿਗੁਰ ਸੇਤੀ ਰਤਿਆ,
ਸਤਿਗੁਰ ਸੇਤੀ
ਰਤਿਆ।
ਦਰਗਾਹ ਪਾਈਐ, ਦਰਗਾਹ ਵਿੱਚ ਥਾਂ ਮਿਲ ਜਾਂਦਾ। ਸਤਿਗੁਰ ਸੇਤੀ ਰਤਿਆ, ਸੱਚਾ ਗਿਆਨ ਜਿਹਦੇ ਕੋਲ ਹੈ ਦਰਗਾਹ 'ਚ ਰਹਿੰਦਾ ਹੈ। ਦਰਗਾਹ ਪਾਈਐ, ਇੱਥੇ ਨਹੀਂ ਲਿਖਿਆ ਮਰ ਕੇ, ਇਹ ਨਹੀਂ ਲਿਖਿਆ ਵੀ ਮਰਨ ਤੋਂ ਬਾਅਦ, ਇਹ ਲਿਖਿਆ ਸੱਚਾ ਗਿਆਨ ਜਿਹਦੇ ਪੱਲੇ ਹੈ ਦਰਗਾਹ ਪਾਈਐ ਥਾਂ, ਉਹ ਦਰਗਾਹ 'ਚ ਰਹਿੰਦਾ ਹੈ ਅੱਜ ਪ੍ਰੈਜੈਂਟ, ਹੁਣ ਇਸ ਵੇਲੇ ਸਦਾ ਦਰਗਾਹ 'ਚ ਰਹਿੰਦਾ। ਬਿਲਕੁਲ ਦਰਗਾਹ ਨੂੰ ਮੰਨਦੇ ਹਾਂ ਜੀ, ਉਹ ਦਰਗਾਹ ਜਿਹੜੀ ਹਰ ਜਗ੍ਹਾ, ਉਹ ਦਰਗਾਹ ਨੂੰ ਨਹੀਂ ਮੰਨਦੇ ਜਿਹੜੀ ਪਤਾ ਨਹੀਂ ਕਿੱਥੇ ਸਿਰਜ ਕੇ ਬੈਠੇ ਅਸੀਂ, ਉਹ ਨਹੀਂ ਮੰਨਦੇ। ਉਹ ਦਰਗਾਹ ਜਿਹੜੀ ਹਰ ਜਗ੍ਹਾ ਹੈ, ਮੰਨੋ ਹਰ ਵੇਲੇ, ਜਦੋਂ ਜੀ ਕਰੇ, ਜਦੋਂ ਜੀ ਕਰੇ ਜਾਓ। ਕਬੀਰ, ਜਹਿਦਰ ਆਵਤ ਜਾਤੇ ਹੋ, ਹਟਕੇ ਨਾਹੀਂ
ਕੋਈ।
ਪੜੀਏ ਸਾਰੇ ਗੱਜ ਕੇ, ਜਹਿਦਰ ਆਵਤ ਜਾਤੇ ਹੋ, ਹਟਕੇ
ਹਟਕੇ ਨਹੀਂ।
ਹਰ ਵੇਲੇ ਉਸ ਦਰ ਤੇ ਉਹਦਾ ਰਾਹ ਖੁੱਲ੍ਹਾ ਹੈ, ਜਦੋਂ ਮਰਜ਼ੀ ਜਾਓ ਤੇ ਜਦੋਂ ਮਰਜ਼ੀ
ਆਓ।
ਦਰਗਾਹ ਸਦਾ ਹੀ ਹੈ, ਹਰ ਜਗ੍ਹਾ ਹੀ ਹੈ। ਅਸੀਂ ਦਰਗਾਹ 'ਚ ਰਹਿਣ ਲੱਗੀਏ, ਆਲੇ ਦੁਆਲੇ ਨੂੰ ਦਰਗਾਹ ਬਣਾਈਏ ਹਰ ਵੇਲੇ ਹਰ ਥਾਂ। ਤਾਂ ਕਰਕੇ ਪਿਆਰਿਓ, ਮਾਲਕ ਹਰ ਜਗ੍ਹਾ ਹੀ ਹੈ, ਅਤੇ ਜਿਹੜੇ ਬੰਦੇ ਦਾਗ ਦੋਸ਼ ਮੋਹ ਚੱਲਿਆ ਲਾਏ, ਜਿਨ੍ਹਾਂ ਦੇ ਦਾਗੀ ਬਣ ਗਏ, ਜਿਹੜੇ ਦਰਗਾਹ ਬੈਸਣ ਨਾਹੀਂ
ਜਾਏ
ਜਾਏ। ਅੱਗੇ ਜੀ ਸੁਣਿਓ ਧਿਆਨ ਨਾਲ,
ਕਰਮ ਮਿਲੇ ਆਖਣ ਤੇਰਾ ਨਾ, ਜਿਤ ਲੱਗ ਤਰਨਾ ਹੋਰ ਨਹੀਂ ਥਾਓ।
ਪੰਜ ਮਿੰਟ ਦੇ ਵਿੱਚ ਵਿੱਚ ਮੈਂ ਆਨੰਦ ਸਾਹਿਬ ਸ਼ੁਰੂ ਕਰਾਂਗਾ, ਪੰਜ ਕੁ ਮਿੰਟ ਟਕਾ ਬਣਾ ਕੇ ਰੱਖੋ। ਮੈਨੂੰ ਪਤਾ ਕਈਆਂ ਨੇ ਸਵੇਰੇ ਕੰਮਾਂ 'ਤੇ ਜਾਣਾ, ਬਿਜੀ ਹੈ ਸਾਰੇ, ਇੱਥੇ ਕੰਮ ਕਾਰ ਵਾਲੇ ਆ। ਕਿਰਤ ਪ੍ਰਧਾਨ ਦੇਸ਼ ਹੈ, ਅਸੀਂ ਜ਼ਰੂਰੀ ਹੈ ਕਿ ਆਪਣੇ ਕੰਮ ਕਾਰ ਵਧੀਆ ਢੰਗ ਤਰੀਕੇ ਨਾਲ ਕਰੀਏ, ਇਹੀ ਤਾਂ ਅਸੀਂ ਗੁਰਦੁਆਰਾ ਸਾਹਿਬ 'ਚੋਂ ਸਿੱਖਣ ਆਏ। ਤਾਂ ਕਰਕੇ ਮੈਂ ਬਹੁਤਾ ਲੇਟ ਨਹੀਂ ਕਰਦਾ, ਪੰਜ ਮਿੰਟ ਦੇ ਵਿੱਚ ਆਪਾਂ ਆਨੰਦ ਸਾਹਿਬ ਪੜ੍ਹਦੇ। ਅਤੇ ਸੰਗਤ ਜੀ ਕਿਰਪਾ ਕਰਕੇ ਪੰਜ ਮਿੰਟ ਟਕਾ ਰੱਖੋ, ਅਰਦਾਸ 'ਚ ਜੁੜਦੇ ਹਾਂ, ਹੁਕਮਨਾਮੇ ਮੁੱਖ ਵਾਕ ਸੁਣ ਕੇ ਫਿਰ ਕਰੋ ਕਰੀ ਚਾਲੇ। ਵੀਕ ਡੇ ਹੈ ਅੱਜ, ਬੁੱਧਵਾਰ ਹੈ, ਹਾਂ ਕੱਲ੍ਹ ਵੀਰਵਾਰ ਅਤੇ ਸ਼ੁੱਕਰਵਾਰ, ਤਿੰਨ ਦਿਨ ਦਾ ਪ੍ਰੋਗਰਾਮ ਇਸੇ ਸਟੇਜ 'ਤੇ ਹੈ। ਅਤੇ ਕਿਰਪਾ ਕਰਕੇ ਆਪਾਂ ਥੋੜ੍ਹਾ ਜਿਹਾ ਬਸ ਦੋ ਤਿੰਨ ਮਿੰਟ ਫਿਰ ਦੁਬਾਰਾ ਗਾਇਓ ਜਰਾ।
ਕਰਮ ਮਿਲੇ ਆਖਣ ਤੇਰਾ ਨਾ, ਜਿਤ ਲੱਗ ਤਰਣਾ ਹੋਰ ਨਹੀਂ ਥਾਓ।
ਤੇਰੀ ਕਿਰਪਾ ਨਾਲ, ਤੇਰੇ ਨਾਮ ਨਾਲ ਜੁੜੀਦਾ, ਤੇਰੀ ਕਿਰਪਾ ਨਾਲ, ਤੇਰੇ ਗਿਆਨ ਨਾਲ, ਕਿਉਂਕਿ ਬਾਣੀ ਦੀ ਗੱਲ ਚੱਲਦੀ ਹੈ, ਜੈ ਤਨ ਬਾਣੀ ਵਿਸਰ ਜਾਏ। ਤੇਰੀ ਬਾਣੀ ਨਾਲ, ਤੇਰੇ ਗਿਆਨ ਨਾਲ, ਤੇਰੇ ਨਾਮ ਨਾਲ, ਤੇਰੇ ਸੱਚ ਨਾਲ ਜੁੜੀਦਾ, ਅਤੇ ਤੇਰੇ ਨਾਲ ਜੁੜੇ ਬਿਨਾਂ ਹੋਰ ਕੋਈ ਥਾਂ ਹੀ ਨਹੀਂ। ਜਿੱਤ ਲੱਗ ਤਰਨਾ
ਹੋਰ ਨਹੀਂ
ਥਾਂ, ਹੋਰ ਕੋਈ ਥਾਂ ਹੀ ਨਹੀਂ। ਪਰ ਜੇ ਕੋਈ ਡੁੱਬਿਆ ਹੋਵੇ ਵਿਕਾਰਾਂ ਵਿੱਚ, ਖੱਚਤ ਹੋ ਗਿਆ ਹੋਵੇ ਬਾਣੀ ਨਾਲੋਂ ਟੁੱਟ ਕੇ, ਜਿਹਦਾ ਇਹ ਹਾਲ ਹੋ ਰਿਹਾ, ਜੀਓ ਤਪਤ ਹੈ ਬਾਰੋ ਬਾਰ ਵਾਲਾ ਹਾਲ ਜਿਹਦਾ ਹੋਇਆ ਹੈ, ਜੇ ਕੋਈ ਬੰਦਾ ਚਾਹੇ ਬਦਲਣਾ ਆਪਣੇ ਆਪ ਨੂੰ, ਉਸ ਸਿਸਟਮ 'ਚੋਂ ਬਾਹਰ ਨਿਕਲਣਾ ਚਾਹੇ, ਭਵ ਸਾਗਰ ਤੋਂ ਬਾਹਰ ਨਿਕਲਣਾ ਚਾਹੇ, ਵਿਕਾਰਾਂ ਵਿੱਚ ਡੁੱਬਿਆ ਹੋਇਆ ਆਪਣੀ ਸੁਰਤ ਨੂੰ ਜੇ ਬਾਹਰ ਕੱਢਣਾ ਚਾਹੇ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਗਰੰਟੀ ਹੈ ਇਸ ਗੱਲ ਦੀ, ਜੇ ਕੋ ਡੁੱਬੈ ਫਿਰ ਹੋਵੇ ਸਾਰ।
ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ।
ਮੇਰਾ ਮਾਲਕ ਸਰਬ ਦਾ ਤਾਰ ਹੈ, ਸਾਰਿਆਂ ਦਾ ਦਾਤਾ ਹੈ, ਜਿੱਥੇ ਵੀ ਕੋਈ ਬੈਠਾ ਹੈ। ਜੇ ਕੋਈ ਬਦਲਣਾ ਚਾਹੁੰਦਾ ਹੈ, ਬਾਹਰ ਨਿਕਲਣਾ ਚਾਹੁੰਦਾ ਹੈ, ਕਹਿੰਦੇ ਉਹਦੀ ਸਾਰ ਲਏਗਾ। ਜਿਹੜਾ ਵੀ ਬਦਲਣਾ ਚਾਹੁੰਦਾ, ਜੇ ਕੋ ਡੁੱਬੈ, ਜੇ ਕੋਈ ਡੁੱਬ ਗਿਆ ਹੈ ਤੇ ਇੱਦਾਂ ਹੱਥ ਕਰਕੇ ਕਵੇ ਜੀ ਮੈਂ ਬਚਣਾ ਚਾਹੁੰਦਾ, ਮੈਨੂੰ ਕੱਢ ਲਓ, ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਸਰਬ ਦਾ ਤਾਰ ਦਾ ਅਰਥ ਹੈ ਉਹ ਸਾਰਿਆਂ ਦਾ ਦਾਤਾ ਹੈ, ਤੇ ਜਿੱਥੇ ਵੀ ਬੈਠਾ ਹੋਏਗਾ ਤੈਨੂੰ ਉੱਥੇ ਕੱਢ ਲਏਗਾ, ਇੱਕਦਮ ਬਦਲ ਜਾਏਗਾ। ਜਿੱਦਣ ਤੂੰ ਬਦਲਣਾ ਚਾਹੇਗਾ, ਉਦਣ ਇੱਦਾਂ ਕਈ ਵੀ ਕੱਢ ਲੈ ਮੈਂ ਫਸ ਗਿਆ, ਉਹਨੇ ਕੱਢ ਲੈਣਾ, ਨਹੀਂ ਤੇ ਫਿਰ ਹਾਲ ਕੀ ਹੋਏਗਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਫਿਰ ਹਾਲ ਕੀ ਹੋਏਗਾ, ਜਿਹੜਾ ਆਪਾਂ ਪੜ੍ਹ ਕੇ ਹਟੇ ਹਾਂ ਵੀ ਹਰ ਵਿਸਰਤ
ਸਦਾ ਖੁਆਰੀ,
ਤਾਂ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਘੁਮਾਵੈ, ਅੰਤ ਚਲੇ ਗੋ
ਹਾਰੀ।
ਸੋ ਮਿਹਰਵਾਨ ਸਾਹਿਬ ਮੇਰਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ
ਮਿਹਰਵਾਨ,
ਉਹ ਸਦਾ ਹੀ ਮਿਹਰਬਾਨ। ਤੂੰ ਕਾਹੇ ਕਾਹੇ ਡੋਲੈ ਪ੍ਰਾਨੀਆਂ ਤੂੰ ਦਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀ ਅਸੋਈ ਦੇ ਆਧਾਰ। ਉਹ ਸਾਰਿਆਂ ਦੀ ਪਾਲਣਾ ਕਰਦਾ, ਇਸ ਕਰਕੇ ਆਓ ਉਹਦੀ ਅਧੀਨਗੀ ਸਵੀਕਾਰ ਕਰੀਏ, ਉਹਦੇ ਨਿਜਮਾਂ ਵਿੱਚ ਰਹੀਏ, ਬਾਕੀ ਦੀਆਂ ਬੇਨਤੀਆਂ ਕੱਲ੍ਹ ਅਤੇ ਪਰਸੋਂ ਦੇ ਦੀਵਾਨ ਵਿੱਚ। ਸੋ ਬੜੀ ਵੱਡੀ ਗਿਣਤੀ ਵਿੱਚ ਆਪ ਸਾਰਿਆਂ ਨੇ ਹਾਜ਼ਰੀ ਭਰੀ ਹੈ, ਇਸ ਗੱਲ ਦੀ ਮਾਫ਼ੀ ਵੀ ਹੈ ਬਖਸ਼ਣੀ, ਕਿਉਂਕਿ ਜਿੰਨਾ ਪ੍ਰਬੰਧ ਕਰ ਸਕਦੇ ਹਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਹੈ, ਪਰ ਬਾਹਰਲੇ ਪਾਸੇ ਕਈਆਂ ਨੂੰ ਬਾਹਰ ਸਕਰੀਨਾਂ ਦੇ ਕੋਲ ਬੈਠਣਾ ਪਿਆ, ਕਈ ਪੌੜੀਆਂ ਵਿੱਚ, ਕਈ ਇੱਥੇ ਬਾਹਰਲੇ ਪਾਸੇ, ਪਤਾ ਨਹੀਂ ਉੱਥੇ ਸਪੀਕਰ ਦੀ ਆਵਾਜ਼ ਵੀ ਚੰਗੀ ਤਰ੍ਹਾਂ ਸੁਣਦੀ ਹੈ ਕਿ ਨਹੀਂ ਸੁਣਦੀ। ਜਿਹੜੀ ਬਾਹਰ ਬੈਠੀ ਉਹਨਾਂ ਤੋਂ ਮਾਫ਼ੀ ਵੀ ਚਾਹੁੰਦੇ। ਬਾਕੀ ਕੋਸ਼ਿਸ਼ ਕਰਿਓ ਜੇ ਹੋ ਸਕੇ, ਜੇ ਕੋਈ ਪਰਮਿਸ਼ਨ ਇੱਦਾਂ ਦੀ ਮਿਲ ਸਕੇ ਵੀ ਆਪਾਂ ਬਾਹਰ ਪ੍ਰੋਗਰਾਮ ਕਰ ਲਈਏ ਵਿਹੜੇ ਵਿੱਚ, ਜੇ ਹੋ ਸਕੇ ਤਾਂ, ਕਿਉਂਕਿ ਸੁਣਿਓ ਬਈ ਪਰਮਿਸ਼ਨਾਂ ਦਾ ਇੱਥੇ ਚੱਕਰ ਹੈ। ਜੋ ਪਰਮਿਸ਼ਨਾਂ ਲੈਣੀਆਂ ਵੀਕਡੇ ਵਿੱਚ ਸ਼ਾਇਦ ਨਾ ਵੀ ਆਗਿਆ ਦੇਣ, ਵੀਕਐਂਡ ਹੋਵੇ ਤਾਂ ਕਹਿਣਗੇ ਕਾਰ ਪਾਰਕਿੰਗ ਵਿੱਚ ਟੈਂਟ ਲਾ ਲਓ, ਕਰ ਲਓ ਪ੍ਰੋਗਰਾਮ। ਕਿਉਂਕਿ ਜੇ ਸਾਰੇ ਜਿੰਨੇ ਆਪਾਂ ਅੰਦਰ ਬੈਠੇ ਹਾਂ ਸਾਡੇ ਨਾਲੋਂ ਤਿੰਨ ਗੁਣਾ ਜ਼ਿਆਦਾ, ਤਾਂ ਇਹਦਾ ਮਤਲਬ ਬਾਹਰ ਬੈਠੇ। ਫਿਰ ਇਸ ਹਿਸਾਬ ਨਾਲ ਆਪਾਂ ਜੇ ਪੰਡਾਲ ਇੱਕ ਜਗ੍ਹਾ ਹੋਈਏ ਫਿਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੰਡਾਲ ਲੱਗਦਾ ਹੈ, ਖੁੱਲ੍ਹਾ ਇੱਦਾਂ ਲੱਗੇਗਾ ਵੀ ਪੰਜਾਬ 'ਚ ਬੈਠੇ, ਫਿਰ ਤਾਂ ਇੱਦਾਂ ਹੀ ਲੱਗੇਗਾ ਨਾ। ਇੱਥੇ ਤਾਂ ਥੋੜ੍ਹੇ ਜਿਹੇ ਆਪਾਂ ਬੈਠ ਸਕਦੇ, ਹਾਲ ਬਹੁਤ ਛੋਟਾ ਹੈ। ਸੋ ਜੇ ਹੋ ਸਕਿਆ ਤਾਂ ਠੀਕ ਹੈ, ਨਹੀਂ ਤਾਂ ਇੱਥੇ ਤਾਂ ਕੱਲ੍ਹ ਆਪਾਂ ਸਾਰੇ ਹਾਜ਼ਰੀ ਭਰਾਂਗੇ ਹੀ। ਪਰ ਇੱਕ ਬੇਨਤੀ ਹੈ, ਵੇਲੇ ਨਾਲ ਆਇਓ। ਜੇ ਵੇਲੇ ਨਾਲ ਆਓਗੇ ਟਕਾ ਛੇਤੀ ਬਣ ਜਾਏਗਾ, ਫਿਰ ਕੋਈ ਗੱਲ ਕਰਨ ਦਾ ਵੀ ਆਨੰਦ ਆਉਂਦਾ। ਇੱਕ ਗੱਲ ਅੱਜ ਸਮਝ ਆਈ ਵੀ ਵੰਡ ਕੇ ਛਕੋ ਨੂੰ ਅਸੀਂ ਵੱਡਾ ਕਰਨਾ, ਇਹ ਨੁਕਤਾ ਚੇਤਾ ਰੱਖੇ ਅੱਜ ਵਾਲੇ ਦੀਵਾਨ 'ਚ। ਆਹ ਤਾਂ ਚਲੋ ਆਪਾਂ ਨਾਲ ਸ਼ਬਦ ਗੱਲ ਕੀਤੀ ਹੈ, ਪਰ ਇੱਕ ਨੁਕਤਾ ਚੇਤਾ ਰੱਖਿਓ ਵੀ ਵੰਡ ਕੇ ਛਕੋ ਵੱਡਾ ਕਿਵੇਂ ਹੁੰਦਾ। ਜਿਵੇਂ ਆ ਕੰਟਰੀ ਦਾ ਸਿਸਟਮ, ਇਹਨੂੰ ਵੰਡ ਕੇ ਛਕੋ ਨੂੰ ਵੱਡਾ ਕਰਨਾ ਕਹਿੰਦੇ ਆ। ਸਾਡੇ ਸਿਧਾਂਤ ਪ੍ਰਿੰਸੀਪਲ ਨੇ ਜਿਹੜੇ, ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਵਧੀਆ। ਸਾਡੀਆਂ ਜੜ੍ਹਾਂ ਬਹੁਤ ਵਧੀਆ, ਬਣਾਇਆ ਜੜ੍ਹਾਂ ਬਹੁਤ ਵਧੀਆ ਸਾਡੀਆਂ। ਜੇ ਸਾਡਾ ਸਿਸਟਮ ਵੇਖੋਗੇ, ਪਰ ਜਿਹੜਾ ਉੱਤੇ ਸਟਰਕਚਰ ਬਣਾਉਣਾ ਸੀ ਨਾ, ਨੀਂਹ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੱਕ ਰੱਖੀ ਗਈ ਹੈ, ਪਰ ਸਟਰਕਚਰ ਅਸੀਂ ਬਣਾਉਣਾ ਸੀ ਜਿਹੜਾ ਸਾਥੋਂ ਬਣ ਨਹੀਂ ਹੋਇਆ। ਨਾ ਕੋਈ ਸਟੇਟ ਬਣ ਸਕੀ, ਕਹਿ ਲਓ ਆਪਣਾ ਘਰ, ਉਹ ਵੀ ਨਹੀਂ ਗੱਲ ਹੋਈ ਕੁਛ, ਅਤੇ ਨਾ ਉਹ ਜਿਹੜੇ ਸਿਧਾਂਤ ਗੁਰੂ ਜੀ ਨੇ ਦਿੱਤੇ ਸੀ ਉਹਨੂੰ ਅਸੀਂ ਕਾਨੂੰਨ ਦੇ ਰੂਪ ਵਿੱਚ ਵੱਡਾ ਕਰ ਸਕੇ। ਇਹਨਾਂ ਕੰਟਰੀਆਂ 'ਚ ਕੀਤੇ ਹੋਏ ਹੈ, ਸਾਡੇ ਕੋਲੋਂ ਕੁਛ ਨਹੀਂ ਹੋਇਆ, ਉਹ ਸਾਡੀ ਨਾਲੇ ਕੀ ਹੈ। ਪਰ ਜਿਹੜੇ ਸਿਧਾਂਤ ਹੈ ਸਾਡੇ ਗੁਰਬਾਣੀ ਦੇ ਵਿੱਚ, ਉਹ ਬੜੇ ਕਮਾਲ, ਉਹ ਇੱਦਾਂ ਲੱਗਦਾ ਜਿਵੇਂ ਇੱਥੋਂ ਦਾ ਕਾਨੂੰਨ ਜਿੱਦਣ ਬਣਿਆ ਨਾ, ਜਿਵੇਂ ਪੜ੍ਹ ਕੇ ਬਣਾਇਆ ਹੋਵੇ, ਐਂ ਲੱਗਦਾ ਹੈ। ਨੇੜੇ ਤੇੜੇ ਹੋਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਖ ਵੇਖ ਕੇ ਇੱਦਾਂ ਲੱਗਦਾ। ਸੋ ਆਓ, ਮੇਰੀ ਆਪ ਜੀ ਨੂੰ ਬੇਨਤੀ ਹੈ ਵੀ ਦੋ ਦਿਨ ਜਿਹੜਾ ਟਾਈਮ ਹੈ ਵੇਲੇ ਨਾਲ ਆਪ ਜੀ ਨੇ ਆ ਕੇ ਦਰਸ਼ਨ ਦੇਣੇ। ਅੰਮ੍ਰਿਤ ਸੰਚਾਰ 7 ਜੁਲਾਈ ਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੋਇਆ। ਜੇ ਕੋਈ ਵੀਰ ਭੈਣ ਦਾ ਮਨ ਮੰਨੇ ਤਾਂ ਉਹ 7 ਜੁਲਾਈ ਹੈ ਜਿਹੜੀ ਅਗਲੇ ਮਹੀਨੇ, ਉਹ ਐਤਵਾਰ ਨੂੰ ਜੇ ਕਿਸੇ ਵੀਰ ਭੈਣ ਦਾ ਮਨ ਮੰਨੇ ਤਿਆਰੀ ਕਰਿਓ। ਬਾਕੀ ਬੇਨਤੀ ਹੈ ਜੀ, ਕੱਲ੍ਹ ਵੀ ਅਤੇ ਪਰਸੋਂ ਦੋਵੇਂ ਦਿਨ ਆ ਕੇ ਦੀਵਾਨ ਸੁਣਿਓ। ਆਪ ਜੀ ਨੇ ਦੀਵਾਨ ਸੁਣਨੇ, ਹਾਜ਼ਰੀ ਭਰਨੀ। ਜੇ ਕੋਈ ਗਲਤ ਗੱਲ ਲੱਗੇ ਤੁਸੀਂ ਮੈਨੂੰ ਜ਼ਰੂਰ ਮੇਰੇ ਧਿਆਨ 'ਚ ਲਿਆ ਦਿਓ। ਜੇ ਮਿਲਿਆ ਨਹੀਂ ਜਾਂਦਾ, ਕਿਉਂਕਿ ਸਕਿਉਰਿਟੀ ਰੀਜ਼ਨ ਵੀ ਹੈ, ਕਿਉਂਕਿ ਪਤਾ ਨਹੀਂ ਲੱਗਦਾ ਬੰਦਿਆਂ ਦਾ ਕਈਆਂ ਦਾ, ਲਿਖ ਕੇ ਦੇ ਦਿਓ, ਮੈਂ ਪੜ੍ਹ ਕੇ ਗਲਤੀ ਹੋਈ ਤਾਂ ਮੈਂ ਸਮਝ ਲਵਾਂਗਾ, ਜੇ ਮੈਨੂੰ ਸੁਧਾਰ ਕਰਨਾ ਹੋਇਆ ਮੈਂ ਕਰ ਲਵਾਂਗਾ। ਤਿੰਨੇ ਦੀਵਾਨ ਸੁਣੋ, ਪੂਰਾ ਦੀਵਾਨ ਸੁਣੋਗੇ ਫਿਰ ਪਤਾ ਲੱਗਦਾ ਵੀ ਅਸਲ ਗੱਲ ਕੀ ਹੈ। ਕੱਟ ਵੱਢ ਕੇ ਕਈ ਜੋ ਹੁਣ ਮੈਨੂੰ ਤਾਂ ਕਹਿੰਦੇ ਵੀ ਇਹ ਤਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਾ ਮੰਨੋ, ਇੱਦਾਂ ਜਿੱਦਣ ਕਹਾਂਗਾ ਦੱਸੋ ਫਿਰ ਸਟੇਜ 'ਤੇ ਬਹਿਣ ਦੇਗਾ ਕੋਈ? ਜੇ ਮੈਂ ਇੰਡੀਆ ਵਿੱਚ ਇੰਨੇ ਗਲਤ ਪ੍ਰਚਾਰ ਕਰਦਾ ਸਟੇਜਾਂ 'ਤੇ, ਬੋਲਣ ਕਿਵੇਂ ਦਿੰਦੇ ਲੋਕ? ਐਡਾ ਐਡਾ ਇਕੱਠ ਕਿਉਂ ਹੁੰਦਾ? ਜਿਹੜੇ ਬੰਦੇ ਸਾਰਾ ਦੀਵਾਨ ਸੁਣਦੇ ਆ ਉਹ ਕੋਈ ਕਨਫਿਊਜ਼ ਨਹੀਂ ਹੁੰਦੇ। ਸਾਰਾ ਦੀਵਾਨ ਸੁਣਨ ਵਾਲੇ ਬੰਦੇ ਕਦੇ ਵੀ ਇਹ ਨਹੀਂ ਕਹਿ ਸਕਦੇ ਵੀ ਆਹ ਗੱਲ ਗਲਤ ਹੈ। ਉਹਨਾਂ ਨੂੰ ਪੂਰੀ ਗੱਲ ਸਮਝ 'ਚ ਪੈਂਦੀ ਹੈ, ਕਿੱਥੋਂ ਸ਼ੁਰੂ ਕੀਤੀ ਹੈ, ਕਿੱਥੇ ਖਤਮ ਕੀਤੀ ਹੈ। ਜੇ ਮੇਰੀ 15 ਮਿੰਟ ਦੀ ਗੱਲ ਨੂੰ ਤੁਸੀਂ 1 ਮਿੰਟ ਦੀ ਬਣਾ ਕੇ, ਹੁਣ ਅੱਜ ਵਾਲੇ ਦੀਵਾਨ 'ਚੋਂ ਆਹ ਕਲਿੱਪ ਕੱਟ ਲਓ, ਜਿਹੜੇ ਲਾਈਵ ਸੁਣਦੇ ਕੱਟਣ ਵਾਲੇ ਉਹਨਾਂ ਨੂੰ ਬੇਨਤੀ ਇੱਦਾਂ ਕੱਟਿਓ, ਤੁਹਾਨੂੰ ਤਰੀਕਾ ਦੱਸਦਾ। ਐਂ ਕਿਉਂ ਵੀ ਹੱਥ 'ਤੇ ਰੱਖਤੀ ਦਾਲ ਰੋਟੀ, ਉੱਤੇ ਦਾਲ, ਲਓ ਜੀ ਖਵਾ ਤਾ ਲੰਗਰ, ਲੈ ਆਹ ਕੱਟਿਆ ਜਾ ਸਕਦਾ, ਲਓ ਜੀ ਲੰਗਰ ਦੇ ਵਿਰੁੱਧ ਬੋਲਦਾ। ਸਾਰੀ ਗੱਲ ਨਹੀਂ ਨਾ ਸੁਣੀ, ਸਾਰੀ ਗੱਲ ਨਹੀਂ ਨਾ ਸਮਝ, ਇੱਦਾਂ ਕੱਟੇ ਜਾਂਦੇ ਆ ਕਲੇ, ਨਿੱਕੀਆਂ ਨਿੱਕੀਆਂ ਚੀਜ਼ਾਂ ਕੱਟ ਕੱਟ ਕੇ। ਅਤੇ ਅਸੀਂ ਸਾਰਿਆਂ ਨੂੰ ਗੁੰਮਰਾਹ ਨਾ ਕਰੀਏ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣੋ, ਫਿਰ ਕੋਈ ਭੁਲੇਖਾ ਰਹਿੰਦਾ ਤਾਂ ਮੇਰੇ ਨਾਲ ਗੱਲ ਕਰੋ, ਕੋਈ ਭੁਲੇਖਾ ਨਹੀਂ ਰਹਿੰਦਾ। ਹਾਂਜੀ, ਜੇ ਕਿਸੇ ਨੂੰ ਕੋਈ ਇਤਰਾਜ਼ ਹੋਵੇ, ਲੱਗਦਾ ਵੀ ਮੈਂ ਗਲਤ ਪ੍ਰਚਾਰ ਕਰਦਾ, ਮੇਰੀਆਂ ਰਿਕਾਰਡਿੰਗਾਂ ਲੈ ਜਾਓ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਚਲੇ ਜਾਓ, ਉਹ ਮੈਨੂੰ ਕਹਿਣਗੇ ਪ੍ਰਚਾਰ ਬੰਦ ਕਰ ਦੇ, ਵਾਅਦਾ ਰਿਹਾ ਮੈਂ ਅਗਲੇ ਦਿਨ ਸਟੇਜ 'ਤੇ ਨਹੀਂ ਚੜ੍ਹਦਾ, ਮੇਰਾ ਵਾਅਦਾ, ਮੈਂ ਨਹੀਂ ਜਾਂਦਾ ਸਟੇਜ 'ਤੇ, ਮੈਨੂੰ ਪਤਾ ਤਾਂ ਲੱਗੇ ਮੈਂ ਗਲਤੀ ਕੀ ਕੀਤੀ ਹੈ। ਇਹ ਤੇ ਕਹਿੰਦਾ ਅੰਮ੍ਰਿਤ ਸੰਚਾਰ ਦੇ ਵੀ ਅੰਮ੍ਰਿਤ ਵੀ ਨਹੀਂ ਛਕਣਾ ਚਾਹੀਦਾ। ਮੈਂ ਜਿੰਨਾ ਮਾਫ ਕਰਨਾ, ਮੈਂ ਹੰਕਾਰ ਨਹੀਂ ਇਸ ਗੱਲ ਦਾ ਕਰਦਾ, ਪਰ 18 ਸਾਲ 19 ਸਾਢੇ 19 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋ ਗਏ ਆ, ਤੇ ਸਾਡਾ ਕੋਈ ਸਮਾਗਮ ਹੋਏਗਾ ਜਿੱਥੇ ਅੰਮ੍ਰਿਤ ਸੰਚਾਰ ਅਸੀਂ ਨਾ ਕਰਾਇਆ ਹੋਵੇ। ਤੇ ਅੱਜ ਸਾਢੇ 19 ਸਾਲ ਅੰਮ੍ਰਿਤ ਸੰਚਾਰ ਕਰਾਉਣ ਵਾਲੇ ਬੰਦੇ ਨੂੰ ਤੁਸੀਂ ਇਹ ਕਹਿੰਦੇ ਹੋ ਵੀ ਇਹ ਕਹਿੰਦਾ ਹੈ ਅੰਮ੍ਰਿਤ ਸੰਚਾਰ ਨਹੀਂ ਕਰਾਉਣਾ ਚਾਹੀਦਾ, ਅੰਮ੍ਰਿਤ ਗਲਤ ਚੀਜ਼ ਹੈ। ਸਾਢੇ 19 ਸਾਲ ਲਗਾਤਾਰ ਅੰਮ੍ਰਿਤ ਹਰ ਦੀਵਾਨ ਚ ਅੰਮ੍ਰਿਤ ਛਕਾਇਆ, ਤੇ ਸਾਡੇ ਮਾਫ ਕਰਨਾ ਰਿਕਾਰਡ ਚੈੱਕ ਕਰ ਲਓ, 6,500 ਬੰਦਾ ਇੱਕ ਦੀਵਾਨ ਵਿੱਚ ਅੰਮ੍ਰਿਤ ਛਕਦਾ ਹੈ ਰਾਜਸਥਾਨ ਗੰਗਾਨਗਰ। 11,500 ਨੂੰ ਅੰਮ੍ਰਿਤ ਸੰਚਾਰ ਕਰਾਇਆ ਸੀ ਅਸੀਂ ਪਰਮੇਸ਼ਵਰ ਦੁਆਰ, ਅਸੀਂ 3 ਦਿਨ ਲੱਗੇ ਰਹੇ, 3 ਦਿਨਾਂ ਦੇ ਵਿੱਚ ਅੰਮ੍ਰਿਤ ਸੰਚਾਰ, ਮੈਂ 5 ਪਿਆਰਿਆਂ 'ਚ ਖੁਦ ਲੱਗਿਆ ਸੀ। ਅਸੀਂ ਵੱਡੇ ਵੱਡੇ ਬਾਟੇ ਘੜੂਏ ਤੋਂ ਬਣਵਾ ਕੇ ਲਿਆਂਦੇ, ਐਡੇ ਐਡੇ ਬਾਟੇ ਹੈ ਜੀ, ਉਹ ਇੱਧਰੋਂ ਇੱਦਾਂ ਫੜੀਏ ਨਾ, ਇੱਦਾਂ ਦੋ ਜਣੇ, ਐਡੇ ਐਡੇ ਬਾਟੇ ਹੈ, ਐਡੇ ਐਡੇ ਖੰਡੇ। ਅਤੇ ਉਦੋਂ 11,000 ਦੇ ਕਰੀਬ ਸੰਗਤ ਨੇ ਅੰਮ੍ਰਿਤ ਛਕੇ, 11.25। ਸੋ ਇਸ ਕਰਕੇ ਜੇ ਅੱਜ ਤੁਸੀਂ 19.5 ਸਾਲ ਬਾਅਦ ਮੈਨੂੰ ਇਹ ਕਹੋਗੇ ਵੀ ਇਹ ਤਾਂ ਅੰਮ੍ਰਿਤ ਦੇ ਵਿਰੁੱਧ ਬੋਲਦਾ, ਗਲਤ ਇੱਦਾਂ ਨਹੀਂ ਕਰ ਰਿਹਾ। ਮੈਂ ਬੇਨਤੀ ਤੁਹਾਨੂੰ ਇਹ ਕਰਦਾ ਹੁੰਦਾ ਕਿ ਜਿੱਥੇ ਅਸੀਂ ਖੰਡੇ ਦੀ ਪੌਲ ਅੰਮ੍ਰਿਤ ਲੈਣਾ, ਸੁਣੋ ਜੀ, ਖੰਡੇ ਦੀ ਪੌਲ ਅੰਮ੍ਰਿਤ ਲੈਣਾ ਹੈ, ਉੱਥੇ ਅਸੀਂ ਗੁਰਬਾਣੀ ਗਿਆਨ ਅੰਮ੍ਰਿਤ ਵੀ ਛਕਣਾ। ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛੱਕ, ਇੱਦਾਂ ਗੁਰਬਾਣੀ ਨੂੰ ਸਮਝੋਗੇ ਤੇ ਅੰਮ੍ਰਿਤ ਛਕੋਗੇ, ਗਿਆਨ ਲੈਣਾ। ਬਾਕੀ ਸਹਿਜ ਪਾਠ ਆਪ ਕਰੋ, ਬਾਣੀ ਦੇ ਲੜ ਲੱਗੋ, ਸਾਰੇ ਦੀਵਾਨ ਸੁਣਿਓ, ਭਾਈ ਮੇਰੀਓ, ਭੈਣੋ, ਵੀਰੋ, ਭਾਈਓ ਮੇਰੇ, ਅੱਜ ਸਾਰੇ ਦੀਵਾਨ ਸੁਣਿਓ, ਤਿੰਨੇ। ਜਿੱਥੇ ਕੋਈ ਗਲਤੀ ਹੋਈ ਮੈਨੂੰ ਨਾ ਮਿਲ ਸਕੇ, ਕਮੇਟੀ ਨੂੰ ਦੱਸ ਦਿਓ, ਮੈਨੂੰ ਦੱਸ ਦੇਣਗੇ, ਮੈਂ ਆਪਣਾ ਸੁਧਾਰ ਕਰ ਲਵਾਂਗਾ, ਗਲਤੀ ਕਰਾਂਗਾ ਤਾਂ ਮਾਫ਼ੀ ਮੰਗ ਲਵਾਂਗਾ, ਪਰ ਜੇ ਕੁਝ ਸਹੀ ਹੈ ਤਾਂ ਉਹਨੂੰ ਪੱਲੇ ਵੱਲੋਂ ਕੋਸ਼ਿਸ਼ ਕਰੋ। ਆਓ ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਆਪਾਂ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ, ਅਰਦਾਸ ਵਿੱਚ ਜੁੜਦੇ ਹਾਂ, ਹੁਕਮਨਾਮੇ ਸੁਣਾਂਗੇ, ਫਿਰ ਆਪਾਂ ਸਾਰਿਆਂ ਨੇ ਘਰੋਂ ਘਰੀ ਚਾਲਾ ਪਾਉਣਾ ਹੈ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ, ਬਹੁਤ ਟਿਕਾ ਨਾਲ ਬੈਠ ਕੇ ਦੀਵਾਨ ਸੁਣਿਆ, ਜਿਹੜੇ ਬਾਹਰ ਬੈਠੇ ਆ ਉਹਨਾਂ ਦਾ ਵੀ ਧੰਨਵਾਦ ਹੈ, ਅਤੇ ਜਿਹੜੇ ਮੇਰੇ ਵੀਰ ਅੱਜ ਰੌਲਾ ਪਾਉਣ ਨਹੀਂ ਆਏ, ਆਪਸ ਵਿੱਚ ਵਿਚਾਰ ਕਰ ਲਈ ਤੁਸੀਂ ਕਮੇਟੀ ਨੇ, ਤੁਹਾਡਾ ਵੀ ਧੰਨਵਾਦ ਹੈ ਜਿਹੜੇ, ਕਿਉਂਕਿ ਚਾਹੀਦਾ ਹੀ ਹੈ ਜੀ, ਗੁਰਦੁਆਰਿਆਂ ਵਿੱਚ ਪੱਗਾਂ ਲੈਣ ਰੌਲਾ ਪਵੇ। ਮੈਂ ਅੱਜ ਤੁਸੀਂ ਇੱਥੋਂ ਦੇ ਕਮੇਟੀ ਨੂੰ ਪੁੱਛ ਸਕਦੇ ਹੋ, ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਸੀ, ਮੈਂ ਕਿਹਾ ਜੇ ਤੁਹਾਨੂੰ ਲੱਗੇਗਾ ਨਾ ਵੀ ਰੌਲਾ ਪਏਗਾ, ਪੱਗਾਂ ਲੈਣਗੀਆਂ, ਤਾਂ ਮੈਨੂੰ ਸਟੇਜ ਤੋਂ ਚੜ੍ਹਦੇ ਨੂੰ ਕਹਿ ਦਿਓ ਵੀ ਥੱਲੇ ਚਲੇ ਜਾਓ, ਮੈਂ ਵਾਪਸ ਚੱਲਿਆ ਜਾਵਾਂਗਾ, ਆਪਾਂ ਕੋਈ ਜੰਗ ਜਿੱਤਣ ਨਹੀਂ ਆਏ, ਆਪਾਂ ਪੱਗਾਂ ਨਹੀਂ ਲਵਾਉਣੀਆਂ। ਮੈਂ ਪੁੱਛ ਲਓ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਵੀ ਮੈਨੂੰ ਇੰਡੀਆ ਤੋਂ ਹੀ ਮੈਂ ਫੋਨ 'ਤੇ ਕਿਹਾ ਸੀ ਵੀ ਜੇ ਲੱਗਦਾ ਤੁਹਾਡੇ ਗੁਰਦੁਆਰੇ ਮੇਰੇ ਆਉਣ ਨਾਲ ਪੱਗਾਂ ਲੈਣਗੀਆਂ ਤਾਂ ਮੈਂ ਨਹੀਂ ਆਉਂਦਾ। ਜੇ ਤੁਸੀਂ ਤਿਆਰੀ ਵੀ ਕਰ ਲਈ ਹੈ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਵੀ ਜੇ ਲੱਗੇਗਾ ਤੁਹਾਨੂੰ ਵੀ ਪ੍ਰੋਬਲਮ ਹੈ ਕੋਈ ਤਾਂ ਮੈਨੂੰ ਗੇਟ ਤੋਂ ਕਹਿ ਦਿਓ ਜੀ, ਵਾਪਸ ਜਾਓ, ਮੈਂ ਵਾਪਸ ਚੱਲਿਆ ਜਾਂਗਾ। ਅਸੀਂ ਕੋਈ ਇੱਜ਼ਤ ਵੇਚਦੀ ਨਹੀਂ ਵੀ ਮੈਂ ਕੋਈ ਜੰਗ ਜਿੱਤਣੀ ਹੈ ਜੀ, ਇੱਥੇ ਲਾਉਣੇ ਹੀ ਲਾਉਣੇ ਨੇ ਜੀ, ਸਾਡੇ ਲਈ ਕੋਈ ਇਹ ਹੰਕਾਰ ਨਹੀਂ ਵੀ ਕਰਨਾ ਹੀ ਕਰਨਾ ਕੀਰਤਨ, ਇੱਥੇ ਨਹੀਂ ਕਰਾਂਗੇ ਕਿਤੇ ਹੋਰ ਕਰ ਲਾਂਗੇ। ਅਸੀਂ ਘਰ ਬਹਿ ਕੇ ਜਿੱਥੇ ਮੈਂ ਬੈਠੂ ਉੱਥੇ ਮੈਂ ਵੀਡੀਓ ਬਣਾ ਕੇ ਇੱਦਾਂ ਨਾਲ ਕੀਰਤਨ ਕਰਾਂਗੇ, ਵੀਡੀਓ ਸੁਣ ਤੇ ਲੈਣਾ ਹੀ ਹੈ, ਸਟੇਜ ਨਹੀਂ ਹੋਏਗੀ ਪਰ ਪ੍ਰਚਾਰ ਤੇ ਬੋਲੋ ਹੋਏਗਾ, ਗੁਰਦੁਆਰਾ ਨਹੀਂ ਹੋਏਗਾ ਪਰ ਪ੍ਰਚਾਰ ਤੇ ਹੋਏਗਾ, ਉਹ ਤੇ ਹੋ ਹੀ ਜਾਣਾ ਗੱਲ, ਤੁਸੀਂ ਅੱਗੇ ਵੀ ਤੇ ਦੀਵਾਨ ਸੁਣਦੇ ਹੀ ਹੈ, ਚੱਲਦਾ ਇੰਡੀਆ ਹੁੰਦਾ ਸੁਣਦੇ ਇੱਥੇ ਹੁੰਦੇ ਹੈ, ਤਾਂ ਕਰਕੇ ਅਸੀਂ ਲੜਾਈ ਕਦੇ ਨਹੀਂ ਗਵਾ ਸਕਦੇ। ਮੈਂ ਇਹ ਅੱਜ ਵੀ ਬੇਨਤੀ ਕਰਦਾ ਕਿ ਕੋਈ ਗੁਰ, ਕਿਉਂਕਿ ਤਾਂ ਜਿਹੜਾ ਦੁਨੀਆ 'ਚ ਮੈਸੇਜ ਜਾਂਦਾ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਜਾਂਦਾ, ਦੁਨੀਆ 'ਚ ਮੈਸੇਜ ਚੰਗਾ ਨਹੀਂ ਜਾਂਦਾ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੋ, ਬਾਕੀ ਹੋਈਆਂ ਭੁੱਲਾਂ ਆਪ ਜੀ ਖਿਮਾ ਕਰਿਓ, ਅਤੇ ਕੱਲ੍ਹ ਵੇਲੇ ਨਾਲ ਆਉਣ ਦੀ ਖੇਚਲ ਕਰਿਓ। ਜਿਹੜੀ ਸੰਗਤ ਨੇ ਮੱਥਾ ਨਹੀਂ ਟੇਕਿਆ ਅੱਗੇ ਆਓ ਜੀ, ਨਮਸਕਾਰ ਆ ਕੇ ਪ੍ਰੇਮ ਭੇਟਾ ਆਪਣੀ ਰੱਖ ਲਓ, ਕੱਲ੍ਹ ਵੇਲੇ ਨਾਲ ਆਉਣ ਦੀ ਖੇਚਲ ਕਰਿਓ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਭ ਵਿਸਾਰਣਾ ਵੀ ਵਾਰੋ ਕਰੇ ਤੇਰਾ ਕਾਲ ਸਭ ਸਵਾਰਣਾ
ਅਨੰਦ ਗੱਲਾਂ ਸੁਮਰਥ ਸਵਾਮੀ ਸੋ ਕਿਉਂ ਮਨੋ ਵਿਸਾਰੋ
ਹੈ ਨਾਨਕ ਮਾਨੋ ਮੇਰੇ ਸਦਾ ਰੋ ਹਰ ਨਾਲੇ
ਸੱਚੇ ਸਹਿਗਾ ਕਿਆ ਨਹੀਂ ਕਰਦੇ ਰਹੇ
ਕੇ ਸ਼ਬਦ ਵਜ ਕਲਾ ਜਿਤ ਕਰਤਾਰੀਆ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਕੈ ਲਾਗੇ
ਤੁਮਰੀ